ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਪ੍ਰਭਾਤੀ ਤਾਰੀ ਖਿਸਹਿ ਤਿਉ ਇਹੋ ਖਿਸੈ ਸਰੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਸ ਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਜੀਓ। ਅੰਮ੍ਰਿਤ ਵੇਲਾ ਹੈ, ਗੁਰੂ ਨਾਨਕ ਦਾ ਪਾਵਨ ਦਰਬਾਰ, ਸਤਿਗੁਰਾਂ ਦੀ ਅੰਮ੍ਰਿਤ ਵੀ ਬਾਣੀ ਦੀ ਵਿਚਾਰ, ਇਹ ਸਭ ਕੁਛ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਭਗਤ ਕਬੀਰ ਸਾਹਿਬ ਦੀ ਰਸਨਾ ਦੁਆਰਾ ਬ੍ਰਹਮ ਗਿਆਨ, ਸੰਸਾਰ ਤੋਂ ਜੰਮਣ ਮਰਨ ਤੋਂ ਰਹਿਤ ਕਰਨ ਵਾਲੀ ਵਿਚਾਰ, ਭਗਤ ਜਿਨ੍ਹਾਂ ਕੀ ਉੱਤਮ ਬਾਣੀ, ਗਾਵੇ ਅਕਥ ਕਥਾ ਨਿਤ ਨਿਆਰੀ, ਐਸੀ ਨਿਆਰੀ ਕਥਾ ਹੈ, ਸੁਣਨਾ ਕਰੋ ਜੀ।
ਕਬੀਰ ਪ੍ਰਭਾਤੇ ਤਾਰੀਖ ਸਹਿ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਭਾਈ, ਪ੍ਰਭਾਤ ਨਾਮ ਸਵੇਰ ਵੇਲੇ ਦਾ ਹੈ। ਪ੍ਰਭਾਤ ਸਮੇਂ ਸੂਰਜ ਚੜ੍ਹਨ ਦੇ ਵੇਲੇ ਤਾਰੇ ਜਿਹੜੇ ਨੇ ਅਸਮਾਨ ਦੇ, ਉਹ ਖਿਸਕਣ ਲੱਗ ਜਾਂਦੇ ਹੈ, ਮੱਧਮ ਹੋਣ ਲੱਗ ਜਾਂਦੇ, ਉਹਨਾਂ ਦੀ ਰੋਸ਼ਨੀ ਨਹੀਂ ਦਿਖਦੀ, ਲੋਪ ਹੋ ਜਾਂਦੇ ਹਨ।
ਤਿਉ ਇਹੋ ਖਿਸੈ ਸਰੀਰ,
ਉਸੇ ਤਰ੍ਹਾਂ ਕਾਲ ਰੂਪੀ ਸੂਰਜ ਚੜ੍ਹਨ ਤੋਂ ਇਹ ਸਰੀਰ ਰੂਪੀ ਜਿਹੜੇ ਤਾਰੇ ਹੈ ਨਾ, ਖਿਸਕ ਜਾਂਦੇ ਆ, ਖਿਸੇ ਛਿਪ ਨਾਸ ਹੋ ਜਾਂਦਾ ਸਰੀਰ ਵੀ। ਤਾਰਿਆਂ ਦੀ ਨਿਆਈ ਹੈ ਮੋਲਕ ਤੇਰਾ ਸਰੀਰ, ਇਹ ਸੰਸਾਰ ਰੂਪੀ ਅਸਮਾਨ ਦੇ ਵਿੱਚ ਤੇਰਾ ਸਰੀਰ ਰੂਪੀ ਤਾਰਾ ਵੀ ਕਾਲ ਰੂਪੀ ਸੂਰਜ ਚੜ੍ਹਨ ਦੇ ਨਾਲ ਛਿਪ ਜਾਣਾ ਹੈ।
ਇਹ ਦੋਏ ਅੱਖਰ ਨਾ ਖਿਸਹਿ,
ਤੇ ਪਰ ਇਹ ਦੋਏ ਅੱਖਰ ਜਿਹੜੇ ਨੇ, ਰਾਮ ਤੇ ਰਾਰਾ ਤੇ ਮੰਮਾ, ਰਾਮ ਜਾਂ ਹਾਰ ਰਾ ਹਰ, ਇਹ ਕਦੇ ਵੀ ਕਬੀਰ ਸਾਹਿਬ ਜੀ ਕਹਿੰਦੇ ਨਾ ਖਿਸਿਆ, ਛਿਪਣਗੇ ਨਹੀਂ।
ਸੋ ਗਹਿ ਰਹਿਓ ਕਬੀਰ,
ਕਬੀਰ ਸਾਹਿਬ ਕਹਿੰਦੇ ਨੇ ਉਹ ਅੱਖਰ ਰਾਮ ਨਾਮ ਹੈ, ਗਹਿ ਗ੍ਰਹਿਣ ਕਰ ਰਿਹਾ ਹਾਂ, ਭਾਵ ਸਾਰੇ ਸਰੀਰ ਮਿਥਿਆ ਹੋਣ ਕਰਕੇ ਤਾਰਿਆਂ ਵਾਂਗ ਛਿਪ ਜਾਣਗੇ, ਪਰ ਪਰਮਾਤਮਾ ਦਾ ਨਾਮ ਸਦਾ ਚੱਲ ਰਹੇਗਾ। ਜਿਵੇਂ ਇੱਕ ਜਗ੍ਹਾ ਕੁਝ ਸਾਧ ਸਿੰਘ ਜੀ, ਵੇਦਾਂਤ ਦੀ ਵਿਚਾਰ ਕਰਨ ਵਾਲੇ ਪੰਡਿਤ ਇਕੱਠੇ ਹੋਏ ਤੇ ਉਹ ਵੇਦਾਂਤ ਸੰਮੇਲਨ ਕਰਿਆ, ਉਹਨਾਂ ਨੇ ਵੇਦਾਂਤੀ ਇਕੱਠੇ ਹੋ ਗਏ ਤੇ ਵੇਦਾਂਤ ਵਿਚਾਰ ਕਰਨ ਲਈ ਕੁਝ ਉਹਨਾਂ ਨੇ ਕੀ ਕੀਤਾ, ਸਤੀਰੀਆਂ ਲੈ ਕੇ ਕਾਠ ਦੀ ਇੱਕ ਕੋਠੜੀ ਬਣਾਈ, ਭਾਵ ਜਿਹਦੇ ਵਿੱਚ ਬਹਿ ਕੇ ਵਿਚਾਰ ਕਰਨੀ ਸੀ, ਤੇ ਉਹਦੇ ਵਿੱਚ ਬੈਠ ਕੇ ਫਿਰ ਇਹ ਪੰਡਿਤ ਵਿਦਵਾਨ ਵਿਚਾਰ ਕਰਨ ਲੱਗੇ। ਆਪ ਨੂੰ ਬਹੁਤ ਸਿਆਣੇ ਸੂਝਵਾਨ ਕਹਾਉਂਦੇ ਸੀ ਵੀ ਵੇਦਾਂਤੀਆਂ ਦੇ ਉੱਪਰ ਤਾਂ ਕੋਈ ਹੈ ਹੀ ਨਹੀਂ। ਅਚਾਨਕ ਉਸ ਨੂੰ ਲੱਕੜ ਦੀ ਕੋਠੀ ਸੀ, ਅੱਗ ਲੱਗ ਗਈ ਹੈ, ਹਰ ਚੀਜ਼ ਬਰੀਕੀ ਤੱਕ ਵਿਚਾਰ ਕਰਨ ਵਾਲੇ ਪੰਡਿਤ ਉਹ ਵੇਦਾਂਤ ਛੱਡ ਕੇ ਨਾ ਅੱਗ ਦੀ ਵਿਚਾਰ ਕਰਨ ਲੱਗ ਗਏ। ਕਹਿੰਦੇ ਵੀ ਅੱਗ ਕਿੱਥੋਂ ਆਈ, ਇਹ ਕਿਸਨੇ ਲਗਾਈ, ਇੰਨੀ ਜਲਦੀ ਇਸ ਦੀਆਂ ਲਾਟਾਂ ਕਿਉਂ ਨਿਕਲਣ ਲੱਗ ਗਈਆਂ, ਇਹ ਵਿਚਾਰ ਕਰਨ ਲੱਗੇ। ਉਹ ਫਸ ਕੇ ਵਿਚਾਰ ਕਰਦੇ ਕਰਦੇ ਜਿਹੜੇ ਸੁਣਨ ਵਾਲੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਵੀ ਤੁਸੀਂ ਮੂਰਖ ਹੋ, ਅਸੀਂ ਪੰਡਿਤ ਸਿਆਣੇ ਹਾਂ, ਉਹ ਤਾਂ ਨੱਠ ਕੇ ਬਾਹਰ ਨਿਕਲ ਗਏ। ਜਿਹੜੇ ਵੇਦਾਂਤੀ ਪੰਡਿਤ ਸੀ ਵਿੱਚੇ ਸੜ ਕੇ ਸਵਾਹ ਹੋ ਗਏ। ਇਹ ਵਾਰਤਾ ਨੂੰ ਦ੍ਰਿਸ਼ਟਾਂਤ ਬਣਾ ਕੇ ਕਬੀਰ ਸਾਹਿਬ ਜੀ ਕਹਿੰਦੇ ਨੇ, ਸੁਣੋ ਜੀ।
ਕਬੀਰ ਕੋਠੀ ਕਾਠ ਕੇ,
ਕਬੀਰ ਸਾਹਿਬ ਜੀ ਕਹਿੰਦੇ ਆ ਭਾਈ, ਹੇ ਭਾਈ, ਕਾਠ ਲੱਕੜ ਦੀ ਕੋਠੀ ਕੋਠੜੀ ਨੂੰ,
ਦਹ ਦਿਸ ਲਾਗੀ ਆਗ,
ਦਸੋ ਦਿਸ਼ਾਵਾਂ ਵਿੱਚ ਅੱਗ ਲੱਗ ਗਈ, ਅੱਗ ਜਿਹੜੀ ਹਵਾ ਦੇ ਕਰਕੇ ਭੜਕੇ ਸਾਰੀ ਲੱਗ ਗਈ,
ਪੰਡਿਤ ਪੰਡਿਤ ਜਲ ਮੂਏ,
ਉਹਦੇ ਪੰਡਿਤ ਵਿਦਵਾਨ ਜਿਹੜੇ ਸੀ ਵੇਦਾਂਤ ਦੀ ਵਿਚਾਰ ਕਰਨ ਵਾਲੇ, ਅੱਗ ਦੀ ਵਿਚਾਰ ਕਰਦੇ ਹੀ ਕਿੱਥੋਂ ਆਈ, ਕਿਸਨੇ ਲਗਾਈ, ਉੱਚੀਆਂ ਲਾਟਾਂ ਕਿਵੇਂ, ਵਿੱਚੇ ਹੀ ਮੱਚ ਗਏ, ਸਵਾਹ ਹੋ ਗਏ।
ਪੰਡਿਤ ਪੰਡਿਤ ਜਲ ਮੂਏ,
ਉਹਦੇ ਪੰਡਿਤ ਪੰਡਿਤ ਵਿਦਵਾਨ ਵਿਦਵਾਨ ਪੁਰਖ ਜਿਹੜੇ ਅੱਗ ਦੀ ਵਿਚਾਰ ਕਰਦੇ ਹੀ ਵੀ ਅੱਗ ਕਿੱਥੋਂ ਆਈ, ਕਿਸਨੇ ਲਗਾਈ, ਤੇ ਇਹ ਕਿਉਂ ਲੱਗੀ, ਇੰਨੀਆਂ ਉੱਚੀਆਂ ਲਾਟਾਂ ਕਿਵੇਂ ਹੈ ਜੀ, ਇਹ ਵਿਚਾਰ ਕਰਦੇ ਕਰਦੇ ਨਾ ਉਹ ਸੜ ਕੇ ਮਰ ਗਏ ਵਿੱਚ ਹੀ।
ਮੂਰਖ ਉਭਰੇ ਭਾਗ,
ਤੁਸੀਂ ਉਹ ਵਿਚਾਰਦੇ ਹੋਏ ਜਲ ਕੇ ਸੜ ਕੇ ਮੂਹੇ ਮਰ ਗਏ, ਸਵਾਹ ਹੋ ਗਏ। ਜਿਹੜੇ ਮੂਰਖ ਸੀ ਉਹ ਕਹਿੰਦੇ ਬੇਸਮਝ, ਇਹਨਾਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਕੀ ਪਤਾ ਹੈ, ਤੇ ਉਹ ਭਾਗ ਭੱਜ ਕੇ ਉਭਰੇ ਬਚ ਗਏ। ਲਓ, ਵੇਦਾਂਤੀਆਂ ਨਾਲੋਂ ਜਿਹਨਾਂ ਨੂੰ ਮੂਰਖ ਕਹਿੰਦੇ ਸੀ ਉਹੀ ਸਿਆਣੇ ਨਿਕਲੇ, ਬਚਾ ਤਾਂ ਕਰ ਲਿਆ ਉਹਨਾਂ ਨੇ। ਇਸੇ ਪ੍ਰਕਾਰ ਜੇ
ਕਬੀਰ ਕੋਠੀ ਕਾਠ ਕੇ
ਕਬੀਰ ਸਾਹਿਬ ਕਹਿੰਦੇ ਹੇ ਭਾਈ ਦੇਹ ਰੂਪੀ ਕਾਠ ਦੀ ਕੋਠੜੀ ਸਮਝੋ
ਦਹ ਦਿਸ ਲਾਗੀ ਆਗ
ਦਸੋ ਦਿਸ਼ਾਵਾਂ ਚਾਰ ਛਪੇਰੇ ਕਾਲ ਰੂਪੀ ਅੱਗ ਲੱਗੀ ਹੋਈ ਹੈ
ਪੰਡਿਤ ਪੰਡਿਤ ਜਲ ਮੂਏ
ਤੇ ਇਹਦੇ ਵਿਚ ਜਿਹੜੀ ਕਾਲ ਹੈ ਇਸ ਨੇ ਬਾਲਪਨ ਦੇ ਵਿਚ ਜਵਾਨੀ ਵਿਚ ਕਿਸੇ ਨੂੰ ਢਲਦੀ ਜਵਾਨੀ ਵਿਚ ਕਿਸੇ ਨੂੰ ਬੁਢਾਪੇ ਵਿਚ ਕਾਲ ਖਾਈ ਜਾ ਰਹੇ ਨਾ ਇਹਦੇ ਪੰਡਿਤ ਪੰਡਿਤ ਜਲ ਮੂਏ ਵਿਦਵਾਨ ਵਿਦਵਾਨ ਲੋਕ ਕਾਲ ਦੀ ਉਗਤੀਆਂ ਜੁਗਤੀਆਂ ਦੱਸਦੇ ਹੋਏ ਦੇਵ ਮਾਨ ਕਰਕੇ ਇਸ ਕਾਲ ਦੀ ਅਗਨੀ ਨਾਲ ਸੜ ਕੇ ਮਰ ਗਏ ਤੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਪਰਮਾਰਥ ਵੱਲੋਂ ਮੂਰਖ ਬੇਸਮਝ ਹਾਂ
ਮੂਰਖ ਉਭਰੇ ਭਾਗ
ਉਹ ਤਾਂ ਭਾਈ ਮੂਰਖ ਤਾਂ ਭੱਜ ਕੇ ਗੁਰੂ ਦੀ ਸ਼ਰਨ ਚ ਪੈ ਗਏ ਜੰਮਣ ਮਰਨ ਤੋਂ ਕਾਲ ਦੀ ਅਗਨੀ ਤੋਂ ਉਭਰੇ ਬਚ ਗਏ ਵੀ ਕਾਲ ਕਿੱਥੇ ਆਉਂਦਾ ਫਿਰ ਕਿਸ ਨੂੰ ਚਿੰਬੜਦਾ ਕਾਲ ਦਾ ਰੂਪ ਕੀ ਹੈ ਕਾਲ ਆਇਆ ਕਿਸਨੇ ਕਿਹਨੇ ਭੇਜਿਆ ਇਉਂ ਵਿਚਾਰ ਕਰਦੇ ਹੋਏ ਉਹ ਕਾਲ ਅਗਨੀ ਵਿਚ ਪੰਡਿਤ ਸੜ ਗਏ ਤੇ ਜੀਵਨ ਵਿਅਰਥ ਸਮਾਪਤ ਕਰ ਗਏ ਪਰ ਪਰਮਾਰਥ ਦਾ ਕੁਝ ਲਾਭ ਨਹੀਂ ਖੜ ਸਕੇ ਜਿਨ੍ਹਾਂ ਨੂੰ ਮੂਰਖ ਕਹਿੰਦੇ ਸੀ ਉਹ ਭਾਈ ਬਚ ਗਏ ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਇੱਥੇ ਪਟਿਆਲੇ ਦੇ ਅੰਦਰ ਇੱਕ ਬੜਾ ਭਾਰੀ ਸ਼ਾਸਤਰ ਦਾ ਗਿਆਤਾ ਸੀ ਵਿਦਵਾਨ ਕਹਾਉਂਦਾ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਇੱਥੇ ਆਏ ਹੋਏ ਸੀ ਕਥਾ ਕਰਨ ਵਾਸਤੇ ਤੇ ਉਹ ਮਹਾਂਪੁਰਸ਼ਾਂ ਦੇ ਕੋਲ ਆ ਕੇ ਕਹਿਣ ਲੱਗਾ ਕਹਿੰਦਾ ਜੀ ਇਉਂ ਦੱਸੋ ਜਿਹੜਾ ਭਰਮ ਹੈ ਇਹ ਕਿੱਥੋਂ ਪੈਦਾ ਹੁੰਦਾ ਇਹ ਉਹਨੇ ਸਵਾਲ ਕੀਤਾ ਤੇ ਮਹਾਂਪੁਰਖ ਉਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪੜ੍ਹਦੇ ਸੀ ਸੰਤਾਂ ਕੋਲ ਤੇ ਮਹਾਂਪੁਰਸ਼ ਨੂੰ ਕਹਿੰਦੇ ਪੰਡਿਤ ਜੀ ਵੀ ਮੈਨੂੰ ਇੱਕ ਗੱਲ ਦੱਸ ਵੀ ਕਿਤੇ ਕੋਈ ਬੰਦਾ ਬੈਠਾ ਸੀ ਤੇ ਉੱਪਰ ਤੋਂ ਸੱਪ ਉਹਦੀ ਝੋਲੀ ਚ ਡਿੱਗ ਪਿਆ ਕਹਿੰਦੇ ਜੋ ਸੱਪ ਉਹਦੀ ਝੋਲੀ ਚ ਡਿੱਗਿਆ ਕਹਿੰਦੇ ਉਹ ਵਿਚਾਰ ਕਰਨ ਲੱਗ ਗਿਆ ਵੀ ਸੱਪ ਕਿੱਥੋਂ ਡਿੱਗਿਆ ਕਿਹਨੇ ਸਿੱਟਿਆ ਕਿਵੇਂ ਆ ਗਿਆ ਮੇਰੀ ਝੋਲੀ ਚ ਕਹਿੰਦੇ ਇਹਨੇ ਸੱਪ ਡੰਗ ਮਾਰ ਗਿਆ ਉਹ ਮਰ ਗਿਆ ਸੀ ਕਹਿੰਦੇ ਜੀ ਮਤਲਬ ਕਹਿੰਦੇ ਜਾਤੀ ਨੂੰ ਪਤਾ ਲੱਗ ਗਿਆ ਵੀ ਭਰਮ ਮੇਰੀ ਝੋਲੀ ਚ ਆ ਗਿਆ ਤੂੰ ਨਿਵਿਰਤੀ ਕਰਨ ਦੀ ਗੱਲ ਸੋਚ ਤੂੰ ਸੋਚਦਾ ਭਰਮ ਪੈਦਾ ਕਿੱਥੋਂ ਹੋਇਆ ਜਿਹੜਾ ਭਗਾ ਕੇ ਝੋਲੀ ਚ ਸੱਪ ਨੂੰ ਪਰੇ ਮਾਰੇ ਜਾਂ ਬਚ ਨਹੀਂ ਜਾਂਦਾ ਕਹਿੰਦੇ ਜੀ ਬਚ ਜਾਂਦਾ ਕਹਿੰਦੇ ਫਿਰ ਜਦ ਤੈਨੂੰ ਪਤਾ ਲੱਗ ਗਿਆ ਵੀ ਭਰਮ ਤੇਰੇ ਹਿਰਦੇ ਚ ਹੈ ਉਹਦੀ ਨਿਵਿਰਤੀ ਕਰ ਤੂੰ ਸੋਚਦਾ ਵੀ ਜੰਮਿਆ ਕਿੱਥੋਂ ਤੈਨੂੰ ਸੱਪ ਤੇ ਕੀ ਲੈਣਾ ਕਿਹੜੀ ਸੱਪੜੀ ਨੂੰ ਜੰਮਿਆ ਕਿੱਥੇ ਪਲਿਆ ਕਿੱਥੇ ਆਇਆ ਇੰਨੇ ਨੂੰ ਤਾਂ ਭਰਮ ਨੇ ਡੰਗ ਮਾਰ ਦੇਣਾ ਸੋ ਇਸ ਪ੍ਰਕਾਰ ਸਾਧ ਜੀ ਇਹ ਮੂਰਖਪਣਾ ਹੈ ਇਕੱਲੀ ਵਿਚਾਰ ਹੀ ਕਰੀ ਜਾਣੀ ਤਾਂ ਹੀ ਫਿਰ ਭਗਤੀ ਦੀ ਮਿਸਰੀ ਨਾਂ ਰਲਾਈ ਹੈ ਮਹਾਰਾਜ ਨੇ ਖੁਸ਼ ਗਿਆਨ ਤਾਂ ਹੈਗਾ ਸੀ ਵਿਦਾਂਤੀਆਂ ਦਾ ਪਹਿਲਾਂ ਤੋਂ ਉਹ ਤਾਂ ਭਜਨ ਕਰਨ ਤੋਂ ਵੀ ਹਟਾ ਦਿੰਦਾ ਜੇ ਵਿਚਾਰ ਸਾਗਰ ਕਿਸੇ ਚੰਗੇ ਸਿਮਰਨ ਭਜਨ ਕਰਨ ਵਾਲੇ ਵਿਦਵਾਨ ਤੋਂ ਨਾ ਪੜਿਆ ਹੋਵੇ ਉਹ ਜਿਹੜਾ ਕੁਛ ਪਹਿਲਾਂ ਉਹ ਵੀ ਕੋਲੋਂ ਗਵਾ ਦਿੰਦਾ ਇਹੋ ਜਿਹੇ ਵਿਦਾਂਤੀ ਵੀ ਦੇਖੇ ਮੈਂ ਤਾਂ ਬ੍ਰਹਮ ਹੋ ਗਿਆ ਜੀ ਹੁਣ ਕਿਹੜਾ ਪੁੰਨ ਪਾਪ ਲੱਗਦਾ ਬਥੇਰੇ ਵਿਵਚਾਰੀ ਹੋਏ ਦੇਖੇ ਗਏ ਨੇ ਵਿਦਾਂਤੀ ਇਸ ਕਰਕੇ ਫਿਰ ਇਹ ਵਿਚਾਰਾਂ ਨੂੰ ਮੂਰਖਪਣਾ ਜਿਹੜਾ ਜਿਨ੍ਹਾਂ ਨੂੰ ਕਹਿੰਦੇ ਸੀ ਪਰ ਸ਼ਰਧਾ ਹੈ ਨਾਮ ਜਪਦਾ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜ੍ਹਿਆ ਅਨਪੜ੍ਹਿਆ ਪਰੰਗਤ ਪਾਵੇ ਸੋ ਅੱਗੇ ਦੱਸਦੇ ਹਨ ਜੀ
ਕਬੀਰ ਸੰਸਾਰ ਦੂਰ ਕਰ
ਕਬੀਰ ਸਾਹਿਬ ਜੀ ਕਹਿੰਦੇ ਭਾਈ ਮਨ ਦਾ ਸੰਸਾਰ ਜਿਹੜਾ ਪ੍ਰਮਾਣਗਤ ਸੰਸਾਰ ਪ੍ਰਮੇਹਗਤ ਸੰਸਾਰ ਵਿਪਰਜਿਤ ਸੰਸਾਰ ਇਹਨੂੰ ਦੂਰ ਕਰਦੇ ਜਿਹੜਾ ਮਨ ਦੇ ਅੰਦਰ ਸੰਸਾ
ਕਾਗਜ਼ ਦੇਹ ਬਿਹਾਏ
ਕਾਗਜ਼ਾਂ ਨੂੰ ਵਿਆਹੇ ਰੋੜ ਦੇ ਜਨਮਾਂ ਜਨਮਾਤਰੇ ਦੇ ਸੰਸਕਾਰਾਂ ਰੂਪੀ ਕਾਗਜ਼ ਨ ਨਾਮ ਅਭਿਆਸ ਰੂਪੀ ਜਲ ਦੇ ਪ੍ਰਭਾਵ ਚ ਰੋੜ ਦੇ ਇਹਨਾਂ ਨੂੰ ਨਾਮ ਐਸਾ ਇੱਕ ਰਸ ਅਖੰਡਾਕਾਰ ਬਿਰਤੀ ਬਣਾ ਲੈ ਨਾਮ ਦਾ ਇਹੋ ਜਿਹਾ ਪ੍ਰਵਾਹ ਚੱਲਾ ਜਿਹੜੇ ਵਿੱਚ ਹੀ ਰੋੜ ਕੇ ਲੈ ਜਾਵੇ ਸੰਸਕਾਰਾਂ ਨੂੰ
ਬਾਵਨ ਅੱਖਰ ਸੋਧ ਕੈ
ਸੰਸਕ੍ਰਿਤ ਦੇ 52 ਅੱਖਰਾਂ ਦੇ ਸਿਧਾਂਤ ਨੂੰ ਸੋਧ ਵਿਚਾਰ ਕਰਕੇ
ਹਰ ਚਰਨੀ ਚਿੱਤ ਲਾਏ
ਇੱਕ ਹਰੀ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਚਿੱਤ ਮਨ ਨੂੰ ਲਾਉਣਾ ਕਰ ਜਿਵੇਂ ਵੇਦਾਂ ਦੀਆਂ ਇੱਕ ਲੱਖ ਸੁਰਤੀਆਂ ਮੰਨੀਆਂ ਜਦੋਂ ਸ਼ਿਵ ਜੀ ਨੂੰ ਇਹਨਾਂ ਦੇ ਵੰਡਣ ਦੇ ਲਈ ਦੇਵਤਿਆਂ ਨੂੰ ਸ਼ਿਵ ਜੀ ਤੁਸੀਂ ਵੰਡ ਕਰ ਦੋ ਦੇਵਤਿਆਂ ਨੂੰ ਵੰਡ ਦਿਓ ਸ਼ਿਵ ਜੀ ਨੇ ਸਾਰੇ ਸਲੋਕ ਦੇਵਤਿਆਂ ਨੂੰ ਵੰਡ ਦਿੱਤੇ ਤੇ ਆਪ ਰਾਮ ਨਾਮ ਆਪਣੇ ਕੋਲ ਰੱਖ ਲਿਆ ਦੇਵਤਿਆਂ ਨੇ ਪੁੱਛਿਆ ਜੀ ਇਹ ਕੀ ਕੀਤਾ ਹੈ ਸ਼ਿਵ ਜੀ ਕਹਿੰਦੇ ਭਾਈ ਇਹ ਵੰਡ ਵੰਡਾਈ ਜਿਹੜੀ ਕੀਤੀ ਹੈ ਉਹਦਾ ਮੈਂ ਵੀ ਤਾਂ ਕੁਛ ਲੈਣਾ ਸੀ ਮੈਨੂੰ ਇਹ ਪ੍ਰਵਾਨ ਹੈ ਇਸ ਕਰਕੇ ਕਿਹਾ ਤੇ ਇਸ ਪ੍ਰਕਾਰ ਹੈ ਬਹੁ ਸਤਿ ਸਿਮ੍ਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ 52 ਅੱਖਰ ਸੋਧ ਕੇ ਹਰੀ ਦਾ ਨਾਮ ਹੀ ਮੁੱਖ ਨਿਕਲਿਆ ਉਹ 52 ਅੱਖਰਾਂ ਦਾ ਸੋਧਣ ਇਹੀ ਹੈ ਜਿਹੜਾ ਇਹਨਾਂ ਅੱਖਰਾਂ ਦੁਆਰਾ ਕਰਮ ਕਾਂਡ ਦੀਆਂ ਕਹਾਣੀਆਂ ਜੋੜੀਆਂ ਹੋਈਆਂ ਨੇ ਉਹਨਾਂ ਨੂੰ ਛੱਡ ਕੇ ਕੇਵਲ ਰਾਮ ਦੇ ਨਾਮ ਦਾ ਸ੍ਰੇਸ਼ਟ ਸਮਝਣਾ ਹੈ। ਇਸ ਪ੍ਰਕਾਰ ਕਿਹਾ ਹੈ ਜੀ,
ਕਬੀਰ ਸੰਤ ਨਾ ਛੱਡੈ ਸੰਤਈ।
ਕਬੀਰ ਸਾਹਿਬ ਕਹਿੰਦੇ ਹੈ ਭਾਈ ਸੰਤ ਸ਼ਾਂਤ ਚਿਤ ਮਹਾਤਮਾ, ਤਦ ਵੀ ਸ਼ਾਂਤੀ ਜਿਹੜੀ ਹੈ, ਸੰਤਈ ਦਾ ਨਾਮ ਇੱਥੇ ਸ਼ਾਂਤੀ, ਸ਼ਾਂਤੀ ਸੁਭਾਅ ਨੂੰ ਨਹੀਂ ਤਿਆਗਦੇ।
ਜੋ ਕੋਟਿਕ ਮਿਲਹਿ ਅਸੰਤ,
ਜੇਕਰ ਉਹਨਾਂ ਨੂੰ ਕੋਟਿਕ ਕਰੋੜਾਂ ਹੀ ਟੈਂਕੇ ਨੂੰ ਸਿਹਾਰੀ ਲੱਗੀ ਹੈ ਭਾਈ, ਇਹ ਬੋਲਣੀ ਹੈ ਜਿਵੇਂ ਸੁਣੀ ਹੈ ਤੁਸੀਂ, ਕਰੋੜਾਂ ਹੀ ਅਸੰਤ ਵਿਕਾਰੀ ਪੁਰਖ ਵੀ ਮਿਲੇ ਮਿਲ ਜਾਣ, ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ ਤੇ ਮਾਇਆ ਨਾ ਲੂਝੈ, ਤੇ ਉਹ ਫਿਰ ਵੀ ਆਪਣਾ ਸੁਭਾਅ ਸ਼ਾਂਤ ਸੁਭਾਅ ਨਹੀਂ ਛੱਡਦੇ।
ਮਲਿਆਗਰ ਭਯੰਗਮ ਬੇਡਿਓ,
ਤੇ ਇਹ ਉਸ ਤਰ੍ਹਾਂ ਜਿਵੇਂ ਈੜੀ ਨੂੰ ਸਿਹਾਰੀ ਲੱਗੀ ਹੋਵੇ, ਐੜੇ ਦੇ ਉੱਤੇ ਟਿੱਪੀ ਹੋਵੇ, ਇਹ ਯਾ ਟਿੱਪੀ ਸਮੇਤ ਉਵੇਂ ਬੋਲਦਾ ਭਯੰਗਮ, ਜਿਵੇਂ ਮਲਿਆਗਰ ਬਾਵਨ ਚੰਦਨ ਭਯੰਗਨ ਸੱਪਾਂ ਦੇ ਨਾਲ ਚਫੇਰਿਓਂ ਬੇਡਿਆ ਘਿਰਿਆ ਹੁੰਦਾ ਹੈ, ਜਿਹੜੇ ਸੱਪ ਨੂੰ ਸੱਪਾਂ ਨੇ ਠੰਡਕ ਲੈਣ ਵਾਸਤੇ ਉਹ ਬਲ ਮਾਰੇ ਹੁੰਦੇ ਹੈ, ਤਾਂ ਵੀ ਉਹ ਚੰਦਨ ਆਪਣੇ ਅੰਦਰੋਂ ਜਿਹੜੀ ਸ਼ੀਤਲਤਾ ਹੈ,
ਤਾਂ ਸ਼ੀਤਲਤਾ ਨਾ ਤਜੰਤ,
ਤਦ ਵੀ ਚੰਦਨ ਸ਼ੀਤਲਤਾ ਅੰਦਰੋਂ ਠੰਡ ਨੂੰ ਤਜੰਤ ਤਿਆਗਦਾ ਨਹੀਂ, ਇਹ ਨਹੀਂ ਦੇਖਦਾ ਵੀ ਜ਼ਹਿਰੀਲੇ ਸੱਪ ਮੈਨੂੰ ਚਿੰਬੜੇ ਹੋਏ ਨੇ, ਸੱਪਾਂ ਦੀ ਜ਼ਹਿਰ ਦਾ ਅਸਰ ਨਹੀਂ ਕਬੂਲਦਾ। ਇਸੇ ਪ੍ਰਕਾਰ ਸੰਤ ਰੂਪੀ ਚੰਦਨ ਸੱਪਾਂ ਵਰਗੇ ਜ਼ਹਿਰੀਲੇ ਵਿਕਾਰੀ ਕਾਮੀ ਕ੍ਰੋਧਿਆਂ ਦੇ ਵਿੱਚ ਘਿਰਿਆ ਹੋਇਆ ਵੀ ਉਹ ਆਪਣਾ ਪਰਉਪਕਾਰ ਸ਼ੀਤਲਤਾਈ ਵਾਲੇ ਸੁਭਾਅ ਨੂੰ ਨਹੀਂ ਛੱਡਦਾ, ਕਿਉਂਕਿ ਸੰਤ ਸਰੂਪ ਹੋਣਾ ਹੀ ਸੰਤ ਹੈ। ਇਸ ਕਰਕੇ ਕਿਹਾ ਹੈ ਜਿਵੇਂ ਚਾਣਕੀ ਨੇ ਕਿਹਾ ਹੈ, ਕਹਿੰਦੇ ਸਾਧ ਕੁਸੰਗਤ ਮਹਿ ਰਹੇ ਤਿਸਨਾ ਵਿਕਾਰ ਲਗੰਤ, ਜਿਉ ਚੰਦਨ ਸਰਪਣ ਵਿਖੇ ਸ਼ੀਤਲਤਾ ਨਾ ਤਜੰਤ, ਇਹ ਪ੍ਰਮਾਣ ਦਿੱਤਾ ਹੈ ਭਗਤ ਕਬੀਰ ਸਾਹਿਬ ਜੀ। ਅਗਲਾ ਜਿਹੜਾ ਸਲੋਕ ਹੈ, ਬ੍ਰਹਮ ਗਿਆਨ ਦਾ ਪ੍ਰਤਾਪ ਦੱਸਦੇ ਹੋਏ ਸੰਗਤਾਂ ਤਾਂ ਹੀ ਉਪਦੇਸ਼ ਦਿੰਦੇ ਨੇ,
ਕਬੀਰ ਮਨ ਸ਼ੀਤਲ ਭਇਆ।
ਭਗਤ ਕਬੀਰ ਸਾਹਿਬ ਨੂੰ ਪੁੱਛਿਆ ਜੀ ਤੁਹਾਡਾ ਮਨ ਇੰਨਾ ਸ਼ੀਤਲ ਕਿਵੇਂ ਹੋ ਗਿਆ? ਕਹਿੰਦੇ ਭਾਈ ਇਉਂ ਹੋਇਆ, ਕਬੀਰ ਮਨ ਸ਼ੀਤਲ ਭਇਆ, ਠੰਡ ਕਿਵੇਂ ਪ੍ਰਾਪਤ ਮੈਨੂੰ ਹੋਈ ਹੈ ਜਦੋਂ ਅਸੀਂ ਗੁਰਾਂ ਦੁਆਰਾ
ਪਾਇਆ ਬ੍ਰਹਮ ਗਿਆਨ,
ਗੁਰਾਂ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਕੀਤਾ, ਸਾਡਾ ਮਨ ਵਿਕਾਰਾਂ ਦੀ ਅੱਗ ਵੱਲੋਂ ਸ਼ੀਤਲ ਠੰਡਾ ਹੋ ਗਿਆ ਹੈ, ਇਹ ਬ੍ਰਹਮ ਗਿਆਨ ਦਾ ਪ੍ਰਤਾਪ ਹੈ।
ਜਿਨ ਜਵਾਲਾ ਜਗ ਜਾ ਰਿਹਾ,
ਜਿਸ ਕਾਲ ਤ੍ਰਿਸ਼ਨਾ ਈਰਖਾ ਆਦਿ ਮਾਇਆ ਰੂਪੀ ਜਵਾਲਾ ਅਗਨੀ ਨੇ ਸਾਰਾ ਜਗ ਸੰਸਾਰ ਸਾੜ ਦਿੱਤਾ ਹੈ,
ਸੋ ਜਨ ਕੇ ਉਦਕ ਸਮਾਨ,
ਉਹ ਜਨਾਂ ਦੇ ਕੋਲ ਉਦਕ ਪਾਣੀ ਦੇ ਸਮਾਨ ਵਾਂਗ ਤੁਲ ਠੰਡੀ ਹੋ ਕੇ ਵਰਦੀ ਭਾਵ, ਤੇ ਇਹ ਅਗਨੀ ਸੰਤ ਜਨਾਂ ਨੂੰ ਦੁੱਖ ਨਹੀਂ ਦਿੰਦੀ, ਸਗੋਂ ਸੰਤ ਜਨ ਮਾਇਆ ਰੂਪੀ ਅਗਨੀ ਜਿਹੜੀ ਹੈ ਆਈ ਹੋਈ ਨੂੰ ਪਰਮਾਰਥ ਤੇ ਲਾਉਂਦੇ ਨੇ, ਪਰਉਪਕਾਰ ਕਰਦੇ ਹੈ, ਲੰਗਰ ਚਲਾਉਂਦੇ ਨੇ, ਤੇ ਧਾਰਮਿਕ ਸਥਾਨ ਬਣਾਉਂਦੇ ਨੇ, ਗਰੀਬਾਂ ਦੀ ਸਹਾਇਤਾ ਕਰਦੇ ਨੇ, ਇਹਨਾਂ ਕਾਰਜਾਂ ਚ ਲਗਾ ਕੇ ਉਹਨੂੰ ਅੱਗ ਵਰਗੀ ਮਾਇਆ ਨੂੰ ਸ਼ੀਤਲ ਠੰਡੀ ਕਰ ਲੈਂਦੇ ਆ ਭਾਈ, ਤੇ ਇਸ ਕਰਕੇ ਉਹ ਲੋਕਾਂ ਨੂੰ ਜਿਹੜਾ ਸਾਧ ਸਿੰਘ ਜੀ ਦੁਖੀ ਹੋਏ ਬਿਨ ਉਹਨਾਂ ਨੂੰ ਸ਼ਾਂਤ ਕਰਦੇ ਹੈ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਨੇ, ਲੋਕਾਂ ਦੇ ਦੁੱਖ ਬਣਾਉਂਦੇ ਹੈ। ਇਸ ਪ੍ਰਕਾਰ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਇਹ ਕਾਰ ਲੈਂਦੇ ਆ ਉਹਨਾਂ ਦੇ ਕੋਲੋਂ।
ਕਬੀਰ ਸਾਰੀ ਸਿਰਜਨ ਹਾਰ ਕੀ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਸਾਰੀ ਸੰਪੂਰਨ ਸ੍ਰਿਸ਼ਟੀ ਜਾਂ ਇਹ ਸੰਸਾਰ ਰੂਪੀ ਸਾਰੀ ਬਾਜੀ, ਸਾਰੀ ਦਾ ਅਰਥ ਬਾਜੀ ਵੀ ਹੁੰਦਾ, ਸਾਰੀ ਦਾ ਅਰਥ ਸੰਪੂਰਨ ਵੀ ਹੁੰਦਾ, ਇਹ ਸਿਰਜਨ ਹਾਰ ਰਚਣ ਵਾਲੇ ਪ੍ਰਭੂ ਦੀ ਬਣਾਈ ਹੋਈ ਹੈ,
ਜਾਣੈ ਨਾਹੀ ਕੋਇ,
ਇਹ ਇਸ ਤੋਂ ਬਿਨਾਂ ਇਹਦੇ ਆਦੰਤ ਨੂੰ ਕੋਈ ਵੀ ਨਹੀਂ ਜਾਣਦਾ, ਉਹ ਆਪ ਹੀ ਜਾਣਦਾ, ਥਿਤਵਾਰ ਨਾ ਜੋਗੀ ਜਾਣੈ ਰੁਤਮਾ ਹੋਣਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਉਹੀ ਜਾਣਦਾ ਹੈ,
ਕਹਿ ਜਾਣੈ ਆਪਨ ਧਰੀ,
ਜਾਂ ਧਨੀ ਮਾਲਕ ਪ੍ਰਭੂ ਆਪਨ ਆਪ ਹੀ ਰਚਨਾ ਨੂੰ ਜਾਣਦਾ ਹੈ,
ਕਹਿ ਦਾਸ ਦੀਵਾਨੀ ਹੋਏ,
ਹੈ ਜਾਂ ਫਿਰ ਉਸ ਦੀ ਦੀਵਾਨੀ ਦਰਬਾਨੀ ਹੋਏ, ਦਾਸ ਜਾਣਦੇ ਨੇ ਜਿਹੜੇ ਸੰਸਾਰ ਵੱਲੋਂ ਦੀਵਾਨੀ ਮਸਤਾਨੇ ਹੋ ਗਏ ਨੇ, ਉਹ ਸੇਵਕ ਜਾਣਦੇ ਹੈ, ਪਰਮੇਸ਼ਰ ਦੀ ਪ੍ਰਾਪਤੀ ਦਾ ਜੋ ਜਗਿਆਸੂ ਨੂੰ ਲਾਭ ਪ੍ਰਾਪਤ ਹੋਇਆ ਹੈ ਉਹਦੀ ਬਾਬਤ ਅਗਲੇ ਸਲੋਕ ਜਦ ਦੱਸਣਗੇ। ਹੁਣ ਅੱਗੇ ਦੱਸਦੇ ਨੇ,
ਕਬੀਰ ਭਲੀ ਭਈ ਜੋ ਭਾਉ ਪਰਿਆ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਬਹੁਤ ਚੰਗੀ ਗੱਲ ਹੋਈ, ਜਿਹੜਾ ਸਾਡੇ ਅੰਦਰ ਪਰਮਾਤਮਾ ਦਾ ਭੈ ਜਿਹੜਾ ਪਰਿਆ ਪੈ ਗਿਆ ਹੈ,
ਦਿਸ਼ਾ ਗਈ ਸਭ ਭੂਲ,
ਅਤੇ ਇੰਦਰੀਆਂ ਦੇ ਵਿਸ਼ਿਆਂ ਰੂਪੀ ਦਿਸ਼ਾ ਪਾਸਾ ਦੁਨੀਆਂ ਵਿਚਲੀ ਪ੍ਰਭਤਾ ਰੂਪੀ ਦਿਸ਼ਾ ਤਰਫ ਸਾਰੀ ਭੁੱਲ ਗਈ ਹੈ, ਇਹ ਗਈ ਤੇ ਭਾਈ ਜਿਹੜੀ ਈੜੀ ਦੇ ਉੱਤੇ ਦੇਖੋ ਬਿੰਦੀ ਹੈਗੀ ਸਾਰਿਆਂ ਦੇ, ਕਿਸੇ ਪੋਥੀ ਹੈ ਤਾਂ ਨੀ ਵੀ ਨਾ ਹੋਵੇ, ਠੀਕ ਹੈ ਜੀ, ਹਾਂਜੀ ਚਲੋ ਜੀ ਅੱਗੇ।
ਓਰਾ ਗਰ ਪਾਣੀ ਪਿਆ,
ਤੇ ਇਸ ਪ੍ਰਕਾਰ ਜਿਹੜੇ ਓਰਾ ਗੜਾ ਹੁੰਦਾ ਨਾ, ਸੂਰਜ ਦੀਆਂ ਕਿਰਨਾਂ ਦੇ ਪੈਣ ਨਾਲ ਗਲ ਜਾਂਦਾ, ਪਾਣੀ ਬਣ ਜਾਂਦਾ, ਪਇਆ ਹੋ ਗਿਆ ਹੈ। ਜਦੋਂ ਪਾਣੀ ਬਣ ਗਿਆ
ਜਾਏ ਮਿਲਿਓ ਢਲ ਕੂਲ,
ਉਹ ਢਲ ਕੇ ਨਾ ਫਿਰ ਪਾਣੀ ਬਣ ਕੇ ਕੂਲ ਨਦੀ ਦੇ ਵਿੱਚ ਜਾ ਕੇ ਮਿਲਿਓ ਮਿਲ ਗਿਆ। ਇਸੇ ਪ੍ਰਕਾਰ ਇਹ ਜੰਮਣ ਮਰਨ ਵਾਲਾ ਜੀਵ ਅਵਿਦਿਆ ਰੂਪੀ ਠੰਡ ਕਰਕੇ ਗੜਾ ਰੂਪ ਜੀਵ ਬਣ ਗਿਆ। ਜਦੋਂ ਸਤਿਗੁਰੂ ਜਿਹੜੇ ਨੇ ਉਹ ਸੂਰਜ ਰੂਪ ਨੇ, ਉਹਨਾਂ ਦੀ ਉਪਦੇਸ਼ ਰੂਪੀਆਂ ਕਿਰਨਾਂ ਜਦੋਂ ਗਰਮੈਸ਼ ਪਾਈ, ਤਦੋਂ ਫਿਰ ਇਹ ਜੀਵ ਭਾਵ ਵੱਲੋਂ ਗਲ ਕੇ ਪਾਣੀ ਦੀ ਨਾਈ ਪਰਮੇਸ਼ਰ ਦਾ ਰੂਪ ਹੋ ਗਿਆ। ਦੇਵ ਮਾਨ ਵੱਲੋਂ ਢਲ ਕੇ ਬ੍ਰਹਮ ਰੂਪੀ ਨਦੀ ਦੇ ਵਿੱਚ ਜਾ ਕੇ ਮਿਲ ਗਿਆ। ਬਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਦੇ ਵਿੱਚ ਏਕਤਾ ਪਾ ਲਈ ਹੈ। ਭਾਵ ਕੀ ਹੈ? ਜੀਵ ਅਲਪਗਤਾ ਜੀਵ ਦੀ ਅਤੇ ਪਰਮਾਤਮਾ ਦੀ ਸਰਬਗਤਾ, ਇਹ ਮੇਟ ਕੇ ਬ੍ਰਹਮ ਵਿੱਚ ਅਭੇਦਤਾ ਪਾ ਲਈ ਹੈ। ਇਹ ਪ੍ਰਮਾਣ ਦਿੱਤਾ ਹੈ। ਇਹਨੂੰ ਫਿਰ ਕਿਹਾ ਜਾਂਦਾ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਤੁਕਾਂ ਤਾਂ ਸਾਰੀ ਪੜ੍ਹ ਲੈਂਦੇ, ਪਰ ਏਕਣ ਅਰਥ ਦੁਆਰਾ ਇਉਂ ਸਮਝ ਆਉਂਦੀ ਹੈ ਵੀ ਕੀ ਕਹਿ ਰਹੇ ਮਹਾਰਾਜ। ਹਾਂਜੀ ਬੋਲੋਗੇ।
ਕਬੀਰਾ ਧੂੜ ਸਕੇਲ ਕੈ,
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਪੰਜਾਂ ਤੱਤਾਂ ਰੂਪੀ ਧੂੜ ਨੂੰ ਸਕੇਲ ਇਕੱਤਰ ਕਰਕੇ
ਪੁਰੀਆ ਬਾਂਧੀ ਦੇਹ,
ਇਹ ਦੇਹ ਕਾਇਆ ਜਿਹੜੀ ਹੈ ਨਾ ਪੁਰੀਆਂ, ਇਹਨੂੰ ਪੁੜੀ ਹੁੰਦੀ ਹੈ ਤੇ ਜਿਵੇਂ ਪੁੜੀ ਬੰਨ ਲਈ ਆ ਬਾਂਧੀ, ਸਵਾਹ ਦੀ ਪੁੜੀ ਬੰਨ ਕੇ ਦੇ ਦਿੰਦੇ ਸਾਧ, ਜਿਵੇਂ ਵੀ ਆਹ ਤੇਰਾ ਹੋਜੂ ਵਾਹ ਹੋਜੂਗਾ, ਹੁਣ ਵੀ ਦੇਈ ਜਾਂਦੇ ਹੈ ਤੇ ਇਉਂ ਇਹ ਪੁੜੀ ਬੰਨੀ ਹੋਈ ਹੈ। ਸਮਝ ਪੰਜੇ ਤੱਤਾਂ ਦੀ, ਇਹ ਤਾਂ ਹੈ ਤਾਂ ਰਾਖ ਹੀ, ਇਹ ਪੁੜੀ ਬੰਨੀ ਹੋਈ ਹੈ, ਦੇਹ ਦਿਸ ਰਹੀ ਹੈ।
ਦਿਵਸ ਚਾਰ ਕੋ ਪੇਖਣਾ,
ਕਹਿੰਦੇ ਕੋਈ ਨੀ ਚਾਰਕ ਦਿਨ ਨੂੰ ਦੇਖ ਲਈ, ਹਾਲੇ ਤੈਨੂੰ ਦੇਹ ਸੋਹਣੀ ਦਿਖਦੀ ਹੈ, ਚਾਰਕ ਦਿਨ ਨੂੰ ਦੇਖ ਲਈ ਫਿਰ ਇਹ ਫਿਰ ਜਿਹੜੀ ਦੇਹ ਹੈ, ਦਿਸ ਚਾਰ ਕੋ ਦੇਖਣਾ, ਚਾਰ ਕੁ ਦਿਨਾਂ ਨੂੰ, ਚਾਰ ਦਿਨ ਕੀ ਹੈ ਸਾਧ ਸਿੰਘ ਜੀ, ਹਫ਼ਤੇ ਦੇ ਸੱਤ ਦਿਨ ਹੁੰਦੇ ਨੇ ਤੇ ਉਹਦੇ ਵਿੱਚ ਇੱਕ ਜੰਮਣ ਦਾ ਦਿਨ, ਇੱਕ ਮਰਨ ਦਾ ਦਿਨ, ਇੱਕ ਅੱਜ ਦਾ, ਤਿੰਨ ਕੱਢ ਦੀਏ ਚਾਰੇ ਦਿਨ ਰਹਿ ਗਏ, ਚਾਰ ਕੁ ਦਿਨ ਦੀ ਖੇਡ ਹੈ ਸਾਰੀ। ਇਸ ਪ੍ਰਕਾਰ ਫਿਰ ਇਹ ਚਾਰ ਕੁ ਦਿਨਾਂ ਤੋਂ ਬਾਅਦ ਦੇਖਣਾ,
ਅੰਤ ਖੇਹ ਕੀ ਖੇਹ,
ਤੇ ਅੰਤ ਨੂੰ ਖੇਹ ਮਿੱਟੀ ਦੀ ਮਿੱਟੀ ਬਣ ਜਾਂਦੀ ਹੈ। ਬੋਲੋਗੇ
ਅੰਤ ਖੇਹ ਕੀ ਖੇਹ,
ਜੋ ਅੰਤ ਅਖੀਰ ਨੂੰ ਫੇਰ ਮਿੱਟੀ ਦੀ ਖੇਹ ਮਿੱਟੀ ਰੂਪ ਇਹ ਹੋ ਜਾਂਦੀ ਹੈ। ਪਹਿਲਾਂ ਵੀ ਮਿੱਟੀ ਹੋ ਸੀ, ਮਾਟੀ ਮਾਟੀ ਹੋਈ ਹੈ ਕਿ ਪਹਿਲਾਂ ਮਿੱਟੀ ਹੋਈ ਹੈ, ਐਵੇਂ ਮਿੱਟੀ ਦਾ ਹੰਕਾਰ ਕਰੀ ਫਿਰਦੇ ਹੈ। ਜੇ ਉਹ ਸੱਪ ਵਾਲੀ ਗੱਲ ਹੈ, ਜਿਵੇਂ ਸੱਪ ਬਰਮੀ ਚੋਂ ਨਿਕਲ ਕੇ ਮੇਰ ਮੇਰ ਕੇ ਦੇਖਦਾ ਵੀ ਮੇਰੇ ਕੋਲ ਇੰਨੀ ਵਧੀਆ ਬਰਮੀ ਹੈ ਤਾਂ ਕੁਛ ਵੀ ਨਹੀਂ। ਜੀਵ ਰੂਪੀ ਸੱਪ ਦੇਹ ਰੂਪੀ ਬਰਮੀ ਦੇ ਵਿੱਚ ਇਹ ਬੜਿਆ ਹੋਇਆ, ਮੇਲਦਾ ਫਿਰਦਾ ਵੀ ਮੇਰੇ ਕੋਲ ਬੜੀ ਸੋਹਣੀ ਦੇਹ ਹੈ ਮੇਰੀ, ਇਹ ਦੇਸੇ ਫਿਰ ਹੈ ਖੇ ਰੂਪ।
ਕਬੀਰ ਸੂਰਜ ਚਾਂਦ ਕੈ,
ਕਬੀਰ ਸਾਹਿਬ ਜੀ ਕਹਿੰਦੇ ਸੂਰਜ ਅਤੇ ਚਾਂਦ ਚੰਦਰਮਾ ਦੇ ਉਹਦੇ ਹੋਣ ਵਿੱਚ,
ਉਹਦੇ ਭਈ ਸਭ ਦੇਹ,
ਸਭ ਸਾਰੀਆਂ ਦੇਹਾਂ ਉਤਪੰਨ ਹੋਈਆਂ ਹਨ। ਭਾਵ ਕੁਝ ਸੂਰਜ ਦੇ ਪਹਿਰ ਵਿੱਚ ਜੰਮਦੇ ਆ ਬੱਚੇ, ਕੁਝ ਚੰਦਰਮਾ ਦੇ ਪੱਖ ਵਿੱਚ ਜੰਮਦੇ ਆ। ਸੂਰਜ ਦੀ ਨਿਆਈ ਤਮੋਗੁਣੀ, ਚੰਦਰਮਾ ਦੀ ਨਿਆਈ ਸਤੋਗੁਣੀ, ਆਦਿ ਸੁਭਾਵਾਂ ਵਾਲੀਆਂ ਦੇਹਾਂ ਉਤਪੰਨ ਹੋਈਆਂ ਹਨ ਤੇ ਸੂਰਜ ਅਤੇ ਚੰਦਰਮਾ ਸਦਰਸ਼ ਪ੍ਰਕਾਸ਼ ਵਾਲੀਆਂ ਸਭ ਦੇਹਾਂ ਉਹਦੇ ਹੋਈਆਂ ਹਨ।
ਗੁਰੂ ਗੋਬਿੰਦ ਕੇ ਬਿਨ ਮਿਲੇ,
ਪਰ ਗੁਰਾਂ ਦੁਆਰਾ ਗੋਬਿੰਦ ਪਰਮਾਤਮਾ ਦੇ ਮਿਲੇ ਤੋਂ ਬਿਨ ਬਗੈਰ,
ਪਲਟ ਭਈ ਸਭ ਖੇ,
ਸਾਰੀਆਂ ਦੇਹਾਂ ਪਲਟ ਕੇ ਖੇ ਮਿੱਟੀ ਰੂਪ ਹੋ ਜਾਂਦੀਆਂ ਹਨ।
ਜਹ ਅਨੁਭਵ ਤਹ ਭੈ ਨਹੀਂ,
ਭਾਈ ਜਿੱਥੇ ਅਨੁਭਵ ਭੈ ਤੋਂ ਰਹਿਤ ਜਥਾਰਥ ਸਰੂਪ ਦਾ ਗਿਆਨ ਇਸਤਤ ਹੈ, ਉੱਥੇ ਸੰਸਾਰ ਦਾ ਕਾਲ ਦਾ ਆਦਿ ਕੋਈ ਵੀ ਭੈ ਡਰ ਨਹੀਂ ਰਹਿੰਦਾ ਹੈ।
ਜਹ ਭਉ ਤਹ ਹਰ ਨਾਹ,
ਜਿੱਥੇ ਸੰਸਾਰ ਦਾ ਕਾਲ ਦਾ ਇਹ ਤੇ ਆਦਿ ਇਹਨਾਂ ਦਾ ਭਉ ਡਰ ਹੈ, ਤੈ ਉੱਥੇ ਹਰ ਪਰਮਾਤਮਾ ਨਾਹੇ ਨਹੀਂ ਹੁੰਦਾ, ਸਾਕਸ਼ਾਤ ਨਹੀਂ ਹੁੰਦਾ। ਅਨਵੇਂ ਕਰਕੇ ਐਸਾ ਵੀ ਹੈ, ਜਹ ਹਰ ਤਹ ਭਉ ਨਾਹੇ, ਜਿੱਥੇ ਹਰੀ ਪਰਮਾਤਮਾ ਹੈ ਸਾਕਸ਼ਾਤ, ਉੱਥੇ ਸਾਸੀ ਐਸਾ ਹੈ ਸਤ ਪ੍ਰਕਾਰ ਦਾ ਭਉ ਡਰ ਨਹੀਂ ਰਹਿੰਦਾ ਹੈ। ਜੈ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਅਰਗੋਤ ਪੈ ਅਕਸ ਮਾਤਰ ਪੈ ਸਾਥ, ਇਹ ਨਹੀਂ ਰਹਿੰਦਾ ਹੈ। ਜਿੱਥੇ ਪਰਮਾਤਮਾ ਦੇ ਹੀ ਸਿਖਿਆਤਾ ਹੈ ਉੱਥੇ ਸਾਧ ਸਿੰਘ ਜੀ ਹੋਰ ਕੋਈ ਡਰ ਨਹੀਂ ਰਹਿੰਦਾ, ਇਹ ਭਾਵ ਲਿਆ ਹੈ। ਤੇ ਜਿੱਥੇ ਹਰੀ ਪਰਮਾਤਮਾ ਹੈ ਉੱਥੇ ਭੈ ਨਹੀਂ ਰਹਿੰਦਾ ਹੈ ਜੰਮਣ ਮਰਨ ਦਾ, ਪ੍ਰਭੂ ਸਾਕਸ਼ਾਤ ਹੋ ਜਾਂਦਾ, ਸੱਤੇ ਪ੍ਰਕਾਰ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ।
ਕਹਿਓ ਕਬੀਰ ਵਿਚਾਰ ਕੈ,
ਕਬੀਰ ਸਾਹਿਬ ਜੀ ਕਹਿੰਦੇ ਅਸੀਂ ਨੇ ਵਿਚਾਰ ਕੇ ਜਿਹੜਾ ਨਿਰਣਾ ਕਰਕੇ ਕਿਹਾ ਹੈ,
ਸੰਤ ਸੁਣੋ ਮਨ ਮਾਰ,
ਇਹ ਸੰਤ ਜਨੋ ਇਹ ਬਚਨ ਆਪਣੇ ਮਨ ਦੇ ਵਿੱਚ ਸੁਣਨਾ ਕਰੋ, ਧਿਆਨ ਦੇ ਨਾਲ ਸੁਣੋ ਸਾਡੇ ਬਚਨ ਨੂੰ, ਹਿਰਦੇ ਹੀ ਧਾਰਨ ਕਰੋ। ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਪਾਸ ਇੱਕ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸੰਸਾਰ ਦੇ ਅੰਦਰ ਗਿਆਨੀ ਅਗਿਆਨੀ ਇਹਨਾਂ ਵਿੱਚੋਂ ਕੌਣ ਸੁਖੀ ਹੈ ਕੌਣ ਦੁਖੀ ਹੈ? ਤਾਂ ਕਬੀਰ ਸਾਹਿਬ ਜੀ ਕਹਿੰਦੇ ਭਾਈ ਦੋਨੇ ਸੁਖੀ ਨਾ, ਇਹ ਸਲੋਕ ਉਚਾਰਨ ਕੀਤਾ। ਉਹ ਕਿਸ ਤਰ੍ਹਾਂ ਕਹਿੰਦਾ ਜੀ? ਤਾਂ ਕਬੀਰ ਸਾਹਿਬ ਜੀ ਦੱਸਦੇ ਹਨ,
ਕਬੀਰ ਜਿਨਹੋਂ ਕਿਛੂ ਜਾਣਿਆ ਨਹੀਂ।
ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ, ਜਿਨ੍ਹਾਂ ਨੇ ਅਗਿਆਨੀ ਪੁਰਖਾਂ ਨੇ ਸੱਤ ਅਸਤ ਦੀ ਵਿਚਾਰ ਜੀਵ ਦੇ ਸਰੂਪ ਅਤੇ ਮਾਇਆ ਦੇ ਸਰੂਪ ਜਾਂ ਪਰਮਾਤਮਾ ਦੇ ਸਰੂਪ ਅਤੇ ਮਨੁੱਖਾ ਸਰੀਰ ਧਾਰਨ ਬਾਰੇ ਕੁਝ ਵੀ ਜਾਣਿਆ ਹੀ ਨਹੀਂ ਹੈ, ਜਾਣਨਾ ਨਹੀਂ ਕੀਤਾ।
ਦਿਨ ਸੁਖ ਨੀਂਦ ਬਿਹਾਏ,
ਕਹਿੰਦੇ ਉਹਨਾਂ ਨੂੰ ਤਾਂ ਨੀਂਦ ਸੁਖਾਂ ਦੀ ਆਉਂਦੀ ਹੈ, ਦਿਨ ਚੜੇ ਤੱਕ ਪਏ ਰਹਿੰਦੇ ਨੇ, ਉਹਨਾਂ ਦੀ ਉਮਰ ਬਿਹਾਈ ਬਤੀਤ ਇਉਂ ਹੁੰਦੀ ਜਾਂਦੀ ਹੈ ਤੇ ਜਿਤਨਾ ਚਿਰ ਮੌਤ ਨਹੀਂ ਆਉਂਦੀ ਉਨਾ ਚਿਰ ਉਹ ਆਪਣੇ ਆਪ ਨੂੰ ਸੁਖੀ ਮੰਨਦੇ ਹੈ। ਪਹਿਲੇ ਤਾਂ ਇਹ ਗੱਲ ਕਹੀ, ਫਿਰ ਅੱਗੇ ਦੱਸਦੇ ਨੇ
ਹਮਹੋ ਜੋ ਬੂਝਾ ਬੂਝਣਾ,
ਜੋ ਜਿਹੜਾ ਹਮੋ ਅਸੀਂ ਬੂਝਾ ਬੂਝਣ ਯੋਗ ਗੁਰਾਂ ਪਾਸੋਂ ਉਪਦੇਸ਼ ਬੂਝਣਾ ਹੈ ਕਿ ਜੀਵ ਅਤੇ ਈਸ਼ਵਰ ਦਾ ਸਰੂਪ ਕੀ ਹੈ, ਬੁੱਝਣ ਯੋਗ ਤੋਂ ਪਦ ਦੇ ਲੱਖ ਅਰਥ, ਸਮਝਣ ਯੋਗ ਤੱਤ ਪਦ ਦੇ ਲੱਖ ਅਰਥ ਦਾ ਸਿਧਾਂਤ ਕੀ ਹੈ, ਉਹਦੀ ਪ੍ਰਾਪਤੀ ਤੋਂ ਬਿਨਾਂ
ਪੂਰੀ ਪਰੀ ਬਲਾ,
ਉਹ ਤੋਂ ਬਿਨਾਂ ਸਾਨੂੰ ਤਾਂ ਪੂਰੀ ਬਲਾ ਗਲ ਪਈ ਪਈ ਹੈ, ਖਹਿੜਾ ਨਹੀਂ ਛੁੱਟਦਾ। ਤੇ ਇਸ ਪ੍ਰਕਾਰ ਇਹਦਾ ਅੰਤਰੀ ਭਾਵ ਦੇ ਵਿੱਚ ਦੱਸਦੇ ਹਨ ਜੇ ਇਸੇ ਪ੍ਰਕਾਰ ਜੇ
ਕਬੀਰ ਜਿਨਹੋਂ ਕਿਛੂ ਜਾਣਿਆ ਨਹੀਂ।
ਸਾਹਿਬ ਜੀ ਕਹਿੰਦੇ ਭਾਈ, ਜਿਨ੍ਹਾਂ ਤਤਵੇ ਤੇ ਮਹਾਤਮਾ ਨੇ ਬ੍ਰਹਮ ਗਿਆਨ ਕਰਕੇ ਸੰਸਾਰ ਨੂੰ ਕੁਝ ਵੀ ਨਹੀਂ ਜਾਣਿਆ ਭਾਵ ਮਿਥਿਆ ਨਿਸ਼ਚੇ ਕੀਤਾ ਹੈ,
ਤਿੰਨ ਸੁਖ ਨੀਂਦ ਬਿਹਾਏ,
ਉਹਨਾਂ ਨੂੰ ਆਤਮ ਸੁਖ ਦੀ ਪ੍ਰਾਪਤੀ ਹੋ ਗਈ, ਉਹਨਾਂ ਦੀ ਅਵਿਦਿਆ ਰੂਪੀ ਨੀਂਦ ਬਤੀਤ ਹੋ ਚੁੱਕੀ ਹੈ।
ਹਮੋ ਜੋ ਬੂਝਾ ਬੂਝਣਾ,
ਜਿਨ੍ਹਾਂ ਨੇ ਹਮੋ ਹੰਗਤਾ ਰੂਪੀ ਬੂਝਾ ਬੂਝਣਾ ਕੀਤਾ ਹੈ, ਤਿੰਨਾਂ ਦੇ ਗਲੇ ਵਿਚ ਅੱਗੇ ਦੱਸਦੇ ਹਨ
ਪੂਰੀ ਪਰੀ ਬਲਾ,
ਉਹਨਾਂ ਦੇ ਗਲੇ ਵਿਚ ਅਵਿਦਿਆ ਰੂਪੀ ਪੂਰੀ ਬਲਾ ਆ ਕੇ ਜਿਹੜੀ ਸਾਸ ਜੀ ਪੈ ਜਾਂਦੀ ਹੈ। ਜਿਹੜਾ ਅਸੀਂ ਸਰਵਣ ਗਿਆਨ ਦੁਆਰਾ ਬੂਝਾ ਬੁੱਝਣਾ ਕੀਤਾ ਹੈ ਅਤੇ ਮੰਨਣ ਗਿਆਨ ਦੁਆਰਾ ਬੁੱਝਣਾ ਸਮਝਣਾ ਕੀਤਾ ਹੈ, ਆਤਮ ਸਰੂਪ ਨੂੰ ਸਮਝਣਾ ਕੀਤਾ ਹੈ, ਜਿਸ ਕਰਕੇ ਪੂਰੀ ਹੋਈ ਅਵਿਦਿਆ ਰੂਪੀ ਬਲਾ ਪਰੀ ਪਰੇ ਹੋ ਗਈ ਹੈ, ਭਾਵ ਨਿਵਿਰਤ ਹੋ ਗਈ ਹੈ।
ਕਬੀਰ ਮਾਰੇ ਬਹੁਤ ਪੁਕਾਰਿਆ,
ਕਹਿੰਦੇ ਭਾਈ ਮਾਰੇ ਮਾੜੇ ਭਾਵ ਕਮਜ਼ੋਰ ਲੋਕ ਆਪ ਉਪਦੇਸ਼ ਧਾਰਨ ਨਹੀਂ ਕਰਦੇ, ਹੋਰਨਾਂ ਨੂੰ ਬਹੁਤ ਪੁਕਾਰਿਆ, ਪੁਕਾਰ ਪੁਕਾਰ ਕੇ ਉਪਦੇਸ਼ ਕਰਨ ਦੇ ਲਈ ਕਹਿੰਦੇ ਰਹਿੰਦੇ ਹਨ। ਜਿਹੜਾ ਕਥਨ ਕੀਤਾ ਨਾ ਸੁਖਣੀ ਸਾਹਿਬ ਚ ਰੋਜ਼ ਹੀ ਪੜ੍ਹਦੇ ਹਾਂ, ਅਵਰ ਉਪਦੇਸ਼ ਹੈ ਆਪ ਨਾ ਕਰੇ ਆਪ ਤੇ ਜਾਪ ਤੇ ਜਨਮੇ ਮਰੇ, ਇਹ ਹਾਲਤ ਹੈ।
ਪੀਰ ਪੁਕਾਰੈ ਔਰ,
ਅਤੇ ਫਿਰ ਹੋਰਨਾਂ ਨੂੰ ਪੁਕਾਰਦੇ ਹੈ ਤੇ ਪਰ ਪੀਰ ਪੂਜਨੀਕ ਗੁਰੂ ਔਰ ਹੋਰ ਹੀ ਪੁਕਾਰੇ ਪੁਕਾਰਦੇ ਨੇ, ਭਾਵ ਆਪ ਕਮਾਈ ਕਰਦੇ ਨੇ ਹੋਰਨਾਂ ਨੂੰ ਵੀ ਕਰਾਉਂਦੇ ਹਨ, ਉਹਨਾਂ ਦਾ ਇਹ ਭਾਵ ਹੈ।
ਲਾਗੀ ਚੋਟ ਮਰਮ ਕੇ,
ਤੇ ਕਬੀਰ ਸਾਹਿਬ ਵੀ ਕਹਿੰਦੇ ਨੇ ਜਿਸ ਤਰ੍ਹਾਂ ਰੇਦੇ ਰੂਪੀ ਮਰਮ ਨਰਮ ਅਸਥਾਨ ਨੂੰ ਕਹਿੰਦੇ ਨੇ, ਇਹ ਸਰੀਰ ਦੇ ਚ ਕਈ ਮਰਮ ਅਸਥਾਨ ਆਪਣੇ ਜਿੱਥੇ ਚੋਟ ਲੱਗਣ ਦੇ ਨਾ ਮੌਤ ਹੋ ਜਾਂਦੀ ਹੈ, ਤੇ ਵੈਦਕ ਨੇ ਉਹਦਾ ਬੜਾ ਕਥਨ ਕੀਤਾ, ਉਹਦੀ ਇੱਥੇ ਵਾਲੀ ਲੋੜ ਨਹੀਂ। ਤੇ ਇਹ ਮਰਮ ਅਸਥਾਨ ਦੇ ਥਾਂ ਉਪਦੇਸ਼ ਪ੍ਰੇਮ ਦੀ ਸੱਟ ਲੱਗ ਗਈ ਹੈ, ਤੇ ਉਹ ਕੀ ਹੈ ਰੇਦੇ ਰੂਪੀ ਮਰਮ ਅਸਥਾਨ ਹੈ, ਉਹਦੇ ਵਿਚ ਪ੍ਰੇਮ ਦੀ ਚੋਟ ਜਿਨ੍ਹਾਂ ਨੂੰ ਲੱਗ ਗਈ ਹੈ, ਜਿਸ ਕਰਕੇ ਫਿਰ
ਰਹਿਓ ਕਬੀਰਾ ਠੌਰ,
ਜਿਸ ਕਰਕੇ ਕਬੀਰ ਸਾਹਿਬ ਜੀ ਠੌਰ ਥਾਂ ਹੀ ਖਲੋਤਾ ਰਹੋ ਰਹਿ ਗਿਆ, ਭਾਵ ਦੇਹ ਅਭਿਮਾਨ ਤੋਂ ਰਹਿਤ ਹੋ ਕੇ ਸਰੂਪ ਰੂਪੀ ਥਾਂ ਵਿਚ ਸਥਿਤ ਹੋ ਗਿਆ, ਸੰਕਲਪਾਂ ਵਿਕਲਪਾਂ ਵਿਚ ਹਿੱਲਣ ਜੋਗਾ ਹੀ ਨਹੀਂ ਰਿਹਾ, ਇਹ ਕਿਰਪਾ ਹੋ ਗਈ ਹੈ।
ਕਬੀਰ ਚੋਟ ਸੁਹੇਲੀ ਸੇਲ,
ਕਬੀਰ ਸਾਹਿਬ ਜੀ ਕਹਿੰਦੇ ਸੇਲ ਨਾਮ ਹੈ ਬਰਛੇ ਦਾ, ਇਹਦੀ ਚੋਟ ਸੱਟ ਸੁਹੇਲੀ ਸੌਖੀ ਹੈ, ਉਹ ਕਿਵੇਂ ਸੌਖੀ ਹੈ, ਹਾਲਾਂਕਿ ਬਹੁਤ ਔਖੀ ਹੈ, ਪਰ ਜਿਹੜਾ ਪ੍ਰਮਾਣ ਦਿੰਦੇ ਨੇ ਉਹਦੇ ਦੁਆਰਾ ਦੱਸਦੇ ਨੇ।
ਲਾਗਤ ਲਈ ਉਸਾਸ,
ਉਹ ਲੱਗਣਿਆ ਜਿਸ ਵੇਲੇ ਲੱਗਦੀ ਹੈ ਚੋਟ, ਕੁਛ ਤਾਂ ਸਾਹ ਲੈ ਲੈਂਦਾ ਹੈ, ਜਦੇ ਤੇ ਨਹੀਂ ਮਰ ਜਾਂਦਾ, ਉਹ ਵਰਛਾ ਲੱਗਿਆ ਕੁਛ ਦੇਰ ਜਿਉਂਦਾ ਰਹਿੰਦਾ, ਉਸਾਸ ਲੰਮੇ ਸਾਹ ਹੋ ਕੇ ਲੈ ਲੈਂਦਾ, ਭਾਵ ਇੱਕ ਦੋ ਸਾਹ ਤਾਂ ਆ ਹੀ ਜਾਂਦੇ ਨੇ, ਪਰ ਇਧਰ ਦੱਸਦੇ ਨੇ ਕਬੀਰ ਜੀ
ਚੋਟ ਸਹਾਰਾ ਸ਼ਬਦ ਕੇ,
ਜੋ ਗੁਰੂ ਦੇ ਉਪਦੇਸ਼ ਦੀ ਚੋਟ ਸੱਟ ਸਹਾਰਦਾ ਐਸਾ ਜੋ ਹੈ
ਦਾਸ ਗੁਰੂ ਮੈਂ ਦਾਸ,
ਦਾਸ ਉਸ ਗੁਰੂ ਪੂਜਨੀਕ ਦਾ ਮੈਂ ਦਾਸ ਸੇਵਕ ਹਾਂ, ਉਹ ਮੇਰਾ ਗੁਰੂ ਬਤ ਹੈ, ਮੈਂ ਉਹਦਾ ਦਾਸ ਹਾਂ, ਭਾਵ ਵਰਛਾ ਲੱਗਣ ਵਾਲਾ ਉਹ ਖਿੱਚ ਖਿੱਚ ਕੇ ਲੰਮੇ ਸਾਹ ਲੈਂਦਾ, ਭਾਵ ਕੁਝ ਸਮਾਂ ਤਾਂ ਜਿਉਂਦਾ ਰਹਿੰਦਾ, ਪਰ ਸ਼ਬਦ ਦੀ ਚੋਟ ਲੱਗਦਿਆਂ ਹੀ ਮਨੁੱਖ ਜੀਵਤ ਭਾਵ ਵੱਲੋਂ ਮਰ ਜਾਂਦਾ, ਇਸ ਚੋਟ ਨੂੰ ਸਹਾਰਨਾ ਕਠਿਨ ਹੈ। ਨੇਜੇ ਦੀ ਚੋਟ ਸੌਖੀ ਜੋ ਲੱਗਦਿਆਂ ਜੀਵ ਦੇ ਪ੍ਰਾਣ ਲੈ ਲੈਂਦੀ ਹੈ, ਪਰ ਗੁਰੂ ਦੇ ਸ਼ਬਦ ਦੀ ਚੋਟ ਐਸੀ ਹੈ ਜੋ ਸਰੀਰ ਨੂੰ ਜਾਨੋਂ ਨਹੀਂ ਮਾਰਦੀ ਪਰ ਅੰਦਰੋਂ ਹੰਗਤਾ ਮਾਰ ਦਿੰਦੀ ਹੈ, ਇਸ ਨੂੰ ਸਹਾਰਨਾ ਬਹੁਤ ਕਠਿਨ ਹੈ। ਕਿਸੇ ਦੀ ਬੋਲੀ ਦਾ ਘਾਉ ਲੱਗਿਆ ਹੋਇਆ ਜਿਹੜਾ ਨਾ ਉਹ ਨਹੀਂ ਮਿਟਦਾ, ਵਰਛੇ ਦਾ ਘਾਹ ਮਿਟ ਜਾਂਦਾ, ਇਉਂ ਸਾਸੀ ਉਹ ਤਾਂਬੜ ਤੌਰ ਪਰਮ ਲੈਂਦਾ ਪਰ ਤੇ ਕੁਵਚਨਾਂ ਦਾ ਘਾਓ ਸੀਨੇ ਵਿਚ ਰੋਜ਼ ਰੜਕਦਾ ਰਹਿੰਦਾ, ਉਧਰ ਤਾਂ ਦਮ ਤੋੜ ਦਿੰਦਾ ਜਿਹੜੇ ਵਰਛਾ ਲੱਗਿਆ। ਸਾਧੂ ਇਸ ਨੂੰ ਸਹਾਰ ਲੈਂਦੇ ਆ, ਉਹ ਮੇਰੇ ਲਈ ਗੁਰੂ ਰੂਪ ਹੈ। ਉਹਦਾ ਇਸ ਤਰ੍ਹਾਂ ਇੱਕ ਨਾਨੂ ਭਗਤ ਹੋਇਆ ਸਾਧ ਸਿੰਘ ਜੀ, ਉਹ ਕਹਿੰਦਾ ਧਰਤੀ ਤੋਂ ਖੋਦਨ ਸਹਿ, ਧਰਤੀ ਤੋਂ ਖੋਦਨ ਸਹਿ, ਕਾਟਨ ਸਹਿ ਬਨ ਰਾਏ। ਕਹਿੰਦੇ ਧਰਤੀ ਹੈ ਜਿਹੜੀ, ਜਦੋਂ ਉਹਨੂੰ ਕੋਈ ਖੋਦਨ ਕਰੋ ਉਹ ਸਹਾਰ ਲੈਂਦੀ ਹੈ, ਗਾਲਾਂ ਨਹੀਂ ਕੱਢਦੀ ਕਿਸੇ ਨੂੰ। ਉਹਨੂੰ ਪੁੱਟੇ ਕੋਈ ਖੂਹ ਪੁੱਟਦਾ, ਕੋਈ ਨਹਿਰਾਂ ਪੁੱਟਦਾ, ਜਿਵੇਂ ਹਲ ਵਾਹੁੰਦੇ ਉਹਦੀ ਹਿੱਕ ਦੇ ਧਰਤੀ ਸਹਿਣ ਕਰਦੀ ਹੈ। ਕਹਿੰਦੇ ਬੋਲ ਕਬੋਲ ਸਾਧੂ ਸਹਿ, ਅਬਰ ਪੈ ਸਹਿਆ ਨਾ ਜਾਏ। ਲੋਕਾਂ ਦੇ ਬੋਲ ਕਬੋਲ ਸਾਧੂ ਸਹਾਰ ਸਕਦਾ, ਹੋਰ ਨਹੀਂ ਕੋਈ ਸਹਾਰ ਸਕਦਾ। ਫਿਰ ਉਹਨੇ ਦੇਖਿਆ ਵੀ ਇਹਦੇ ਵਿੱਚ ਨਿਊਣਤਾ ਹੈ। ਨਾਨੂ ਜੀ ਬੋਲੇ ਧਰਤੀ ਖੋਦਤ ਬੋਲ ਹੀ। ਕਹਿੰਦਾ ਧਰਤੀ ਜਦੋਂ ਕੋਈ ਖੋਦਿਆ, ਕਹਿੰਦਾ ਬੋਲਦੀ ਆ, ਆਵਾਜ਼ ਦਿੰਦੀ ਹੈ। ਕਾਠ ਕਟਤ ਕੁਰ ਲਾਏ, ਜਦੋਂ ਕੋਈ ਬਿਰਸ਼ਾਂ ਨੂੰ ਵੱਢਦਾ ਤੇ ਉਹ ਵੀ ਕਰਲਾਉਂਦੇ ਆ, ਆਵਾਜ਼ ਦਿੰਦੇ ਆ। ਨਨੂਆਂ ਬੋਲ ਕਬੋਲ ਕੋ ਸਾਧੂ ਰਹਿਓ ਪਚਾਏ। ਸਾਧੂਆਂ ਦੀ ਅਵਸਥਾ ਉਦੋਂ ਅੱਗੇ ਹੈ। ਸੋ ਅੱਗੇ ਦੱਸਦੇ ਨੇ ਕੋਈ ਮੁੱਲਾਂ ਬਹੁਤ ਉੱਚੀ ਵਾਂਗ ਦਿੰਦਾ ਸੀ, ਖੁਦਾ ਦੀ ਬੰਦਗੀ ਵਿੱਚ ਉਸਨੂੰ ਪੂਰਨ ਵਿਸ਼ਵਾਸ ਨਹੀਂ ਸੀ, ਖੁਦਾ ਨੂੰ ਦੂਰ ਦੇਸ਼ ਵੀ ਸਮਝਦਾ, ਵਿਸ਼ਵਾਸ ਕਰਦਾ ਸੀ ਵੀ ਇੱਕ ਦੇਸ਼ੀ ਹੈ ਜਿਵੇਂ ਨਿਆਏ ਵਾਲੇ ਕਹਿੰਦੇ ਹੈ। ਤੇ ਉਹਦੇ ਪ੍ਰਥਾਏ ਉਚਾਰਨ ਕਰਦੇ ਨੇ ਕਬੀਰ ਸਾਹਿਬ, ਕਹਿੰਦੇ ਹੇ ਮੁੱਲਾਂ
ਕਬੀਰ ਮੁੱਲਾਂ ਮੁਨਾਰੇ ਕਿਆ ਚੜ੍ਹੈ।
ਕਬੀਰ ਸਾਹਿਬ ਕਹਿੰਦੇ ਮੁੱਲਾਂ ਤੋਂ ਮੁਨਾਰੇ, ਉੱਚੇ ਉੱਚੇ ਮੁਨਾਰੇ ਹੁੰਦੇ ਨੇ ਜਿੱਥੇ ਚੜ੍ਹ ਕੇ ਵਾਂਗ ਦਿੰਦੇ ਆ, ਕਹਿੰਦੇ ਉੱਥੇ ਉੱਚੇ ਜਿਹੜੇ ਬੁਰਜ ਨੇ ਉਹਦੇ ਪਰ ਕੀ ਚੜ੍ਹਦਾ ਹੈ ਤੂੰ,
ਸਾਈ ਨਾ ਬਹਿਰਾ ਹੋ,
ਉੱਚੀ ਉੱਚੀ ਕੀ ਤੂੰ ਪੁਕਾਰਾਂ ਕਰਦਾ। ਕਹਿੰਦਾ ਸਾਈ ਮਾਲਕ ਕੋਈ ਕੰਨਾਂ ਤੋਂ ਬੋਲਾ ਤਾਂ ਨੀ ਵੀ ਤੇਰੀਆਂ ਉੱਚੀਆਂ ਚਿਆਂਗਾ ਹੀ ਸੁਣੂਗਾ।
ਸਾਈ ਨਾ ਬਹਿਰਾ ਹੋ,
ਸਾਈ ਨਾ ਮੈਂ ਮਾਲਕਾ, ਪਰਮਾਤਮਾ ਦਾ ਕੋਈ ਬਹਿਰਾ ਬੋਲਾ ਨਹੀਂ ਹੋ ਗਿਆ ਹੈ।
ਜਾ ਕਾਰਨ ਤੂੰ ਬਾਂਗ ਦੇਹ,
ਜਿਸ ਖੁਦਾ ਦੀ ਪ੍ਰਾਪਤੀ ਦੇ ਕਾਰਨ ਤੂੰ ਬਾਂਗ ਨਵਾਜ਼ ਦੀ ਪੁਕਾਰ ਦੇਹ ਦੇਣਾ ਕਰਦਾ ਹੈ।
ਦਿਲ ਹੀ ਭੀਤਰ ਜੋ,
ਉਸਨੂੰ ਆਪਣੇ ਦਿਲ ਹਿਰਦੇ ਦੇ ਵਿੱਚ ਜੋ ਹੀ ਦੇਖਣਾ ਕਰ। ਭਾਵੋ ਸਾਰਿਆਂ ਦਾ ਸਾਖੀ ਰੂਪ ਹੈ, ਹਿਰਦੇ ਵਿੱਚ ਹੀ ਵਸਦਾ ਹੈ। ਕੋਈ ਸੇਖ ਭਗਤ ਕਬੀਰ ਜੀ ਦੇ ਪਾਸ ਆਇਆ, ਹੰਕਾਰ ਨਾਲ ਕਹਿਣ ਲੱਗਾ ਮੈਂ ਮੱਕੇ ਮਦੀਨੇ ਦਾ ਹੱਜ ਕਰਕੇ ਆਇਆ, ਇਹ ਬੜਾ ਹੰਕਾਰ ਦੇ ਵਿੱਚ ਬੋਲਿਆ। ਉਹਦੇ ਪਰਸਾਏ ਫਿਰ ਕਬੀਰ ਸਾਹਿਬ ਜੀ ਨੇ ਚੰਗੇ ਹੀ ਉਸ ਨੂੰ ਧਰ ਕੇ ਲਿਆ, ਕਹਿਣ ਲੱਗੇ ਸੁਣ ਸੇਖ ਜੀ,
ਸੇਖ ਸਬੂਰੀ ਬਾਹਰਾ,
ਸੇਖ ਸਬੂਰੀ ਤਾਂ ਹੈ ਨੀ, ਸੰਤੋਖ ਤਾਂ ਹੈ ਨੀ, ਇਹ ਤੋਂ ਬਾਹਰਾ ਬਿਨਾਂ ਜੇ ਤੈਨੂੰ ਸੰਤੋਖ ਹੀ ਨਹੀਂ ਹੈ।
ਕਿਆ ਹੱਜ ਕਾਬੇ ਜਾਏ,
ਇਹਨਾਂ ਬੇਬੇ ਕਾਬੇ ਵਿੱਚ ਜਾ ਕੇ ਹੱਜ ਕੀਤਿਆਂ ਕੀ ਹੋ ਜਾਊਗਾ, ਭਾਵ ਇਹ ਵਿਅਰਥ ਹੀ ਆ ਨਾ, ਉੱਥੇ ਜਾਣ ਦਾ ਕੀ ਫਾਇਦਾ ਹੋਇਆ। ਤੇ ਇਸ ਕਰਕੇ ਇਹ ਕਥਨ ਕੀਤਾ ਸਾਹਿਬ, ਇਹ ਥੋੜੀ ਜਿਹੀ ਵਿਚਾਰ ਸਮਝਣ ਵਾਲੀ ਹੈ। ਮੁਸਲਮਾਨਾਂ ਦੇ ਵਿੱਚ ਜਿਹੜੀ ਸ਼ੇਖ ਜਾਤੀ ਹੈ ਨਾ, ਇਹਨੂੰ ਬਿਰਧ ਜਾਤੀ ਕਹਿੰਦੇ ਆ, ਉੱਚੀ ਜਾਤੀ ਕਹਿੰਦੇ ਆ। ਇਹ ਸਮਝ ਆਊਗੀ ਇਸ ਤਰ੍ਹਾਂ ਜਿਵੇਂ ਹਿੰਦੂਆਂ ਦੇ ਵਿੱਚ ਬ੍ਰਾਹਮਣ ਵੱਡੇ ਮੰਨੇ ਗਏ ਹੈ ਧਰਮ ਦੇ ਵਿਤਕਰਿਆਂ ਵਾਲਿਆਂ ਨੇ, ਇਸੇ ਤਰ੍ਹਾਂ ਮੁਸਲਮਾਨ ਸੇਖ ਵੱਡੇ ਮੰਨੇ ਜਾਂਦੇ। ਹੁਣ ਤਾਂ ਚਲੋ ਭਰਾਈਆਂ ਨੂੰ ਵੀ ਸੇਖ ਕਹੀ ਜਾਂਦੇ ਨਾ, ਜਿਵੇਂ ਹਿੰਦੂਆਂ ਦੇ ਵਿੱਚ ਖੱਤਰੀ ਨੇ, ਮੁਸਲਮਾਨਾਂ ਦੇ ਵਿੱਚ ਸੈਯਦ ਨੇ। ਇਹ ਸਾਸੀ ਇਸ ਤਰ੍ਹਾਂ ਜਿਵੇਂ ਬ੍ਰਾਹਮਣ ਖੱਤਰੀ ਵੈਸ ਤੇ ਸ਼ੂਦਰ ਹੋ ਗਏ, ਇਹਨਾਂ ਦੇ ਵਿੱਚ ਵਿਚਾਰੇ ਨੇ। ਬ੍ਰਾਹਮਣਾਂ ਦੀ ਥਾਂ ਤਾਂ ਸੇਖ ਹੋਵੇ ਤੇ ਖੱਤਰੀਆਂ ਦੀ ਥਾਂ ਤੇ ਮੁਸਲਮਾਨ ਸੈਯਦ ਹੋਵੇ, ਜਿਵੇਂ ਹਿੰਦੂਆਂ ਦੇ ਵਿੱਚ ਵੈਸ ਨੇ, ਇਵੇਂ ਮੁਸਲਮਾਨਾਂ ਦੇ ਵਿੱਚ ਮੁਗਲ ਨੇ। ਜਿਵੇਂ ਹਿੰਦੂਆਂ ਦੇ ਚ ਸ਼ੂਦਰ ਨੇ, ਮੁਸਲਮਾਨਾਂ ਚ ਪਠਾਨ, ਪਠਾਨ ਨੂੰ ਇਹ ਨੀਵੇਂ ਸਮਝਦੇ ਨੇ। ਤੋ ਇਸ ਕਰਕੇ ਸਾਧ ਸਿੰਘ ਜੀ, ਇਹ ਤਾਂ ਹੈ ਇਹਨਾਂ ਦੇ ਬਾਰੇ, ਸੇਖ ਦੇ ਬਾਰੇ। ਹੱਜ ਜਿਹੜਾ ਹੈ ਉਹ ਹੱਜ ਕਾਬੇ ਦੀ ਯਾਤਰਾ ਨੂੰ ਕਹਿੰਦੇ ਨੇ, ਜੋ ਮੁਸਲਮਾਨਾਂ ਦਾ ਧਾਰਮਿਕ ਅਸੂਲ ਹੈ, ਨੇਮ ਬਣਾਇਆ ਹੋਇਆ ਜਾਣ ਦੇ ਲਈ। ਇਹ ਕਿਸ ਤਰ੍ਹਾਂ ਦੇ ਨੇਮ ਬਣਾਏ ਨੇ, ਉਹ ਕਹਿੰਦੇ ਨੇ ਵੀ ਹਿਜਰੀ ਦੇ ਸਾਲ ਦੇ 12ਵੇਂ ਮਹੀਨੇ ਜੁਲਹਿਜ਼ਰਾ ਕਹਿੰਦੇ ਹੈ, ਉਹਦੇ ਵਿੱਚ ਇਸ ਦੇ ਕਰਨ ਦੀ ਰੀਤ ਇਹਨਾਂ ਨੇ ਨੀਅਤ ਕੀਤੀ ਹੋਈ ਹੈ। ਤੇ ਜਦ ਮੱਕਾ ਇੱਕ ਪੜਾਅ ਰਹਿ ਜਾਵੇ, ਇੱਕ ਪੜਾਅ ਰਹਿ ਗਿਆ ਮਤਲਬ, ਤਾਂ ਯਾਤਰੀ ਇਸ਼ਨਾਨ ਕਰਕੇ ਬਹਿਰਾਮ ਬੰਨੇ, ਅਰਥਾਂਤ ਪਹਿਲੇ ਵਸਤਰ ਤਿਆਗ ਦੇਵੇ ਸਾਰੇ। ਕੇਵਲ ਚਾਦਰਾਂ ਦੋ ਰੱਖਣ ਦਾ ਵਿਧਾਨ ਹੈ, ਚਾਦਰਾਂ ਦੋ ਰੱਖੇ, ਇੱਕ ਲੱਕ ਵਾਲੀ ਤੇ ਦੂਜੀ ਸਰੀਰ ਉੱਤੇ ਲੈਣਾ। ਜੁੱਤੀ ਦਾ ਵੀ ਤਿਆਗ ਕਰੇ, ਉਹਨਾਂ ਦੇ ਵਿਧਾਨ ਚ ਹੈ ਵੀ ਖੜਾਮਾ ਪਹਿਨਣ ਦੀ ਰੋਕ ਨਹੀਂ ਹੈ, ਕਿਉਂਕਿ ਸਾਡੇ ਵੀ ਧਰਮ ਚ ਲੰਗਰ ਵਿੱਚ ਖੜਾਮ ਜਾ ਸਕਦੀ ਹੈ, ਜੁੱਤੀ ਚੱਪਲਾਂ ਨਹੀਂ ਜਾ ਸਕਦੀਆਂ। ਉਹਦੇ ਚ ਵੀ ਗੀਤ ਉਹਨੂੰ ਇਸ ਤਰ੍ਹਾਂ ਕਥਨ ਕਰਦੇ ਆ ਵੀ ਜਿਹੜਾ ਤਲਬੀਆ ਕਹਿੰਦੇ ਨੇ, ਤਲਬੀਆ ਗਾਉਣਾ, ਮੱਕੇ ਪਹੁੰਚੋ, ਉਹਦਾ ਗੀਤ ਦਾ ਅਰਥ ਹੈ ਕਿ ਮੈਂ ਤੇਰੀ ਸੇਵਾ ਲਈ ਹਾਜ਼ਰ ਖੜਾ ਹਾਂ, ਤੇਰਾ ਸ਼ਰੀਕ ਕੋਈ ਨਹੀਂ, मैं तेरी सेवा लई खड़ा हां, तेरा शरीर कोई नहीं, निश्चय करके तेरी ही उस्तत है, तेरी ही बादशाहत है, ऐ कहिंदा जावे। ते जदों काबे मंदर दे पास जाके इशनान करे तां संघ अस्पद नूं चुम्मे, सत तवाफ कहिंदे ने परकर्मा नूं, ओ दियां काबे दियां करे। फिर तीन तां तेज तेज तुरे, चार हौली हौली करे, लै ए भी विधान है। काबे नूं अपने खब्बे हथ रखे, परकर्मा करन वाले जिहड़ा ना ओ काले पत्थर नूं चुम्मे, इब्राहिम दे मकाम पर जावे, उत्थे प्रार्थना करे, उत्थों हटके पहाड़ी जिहड़ी है सफा मरूह कहिंदे नूं उहदे उपर जा के काबे वल मूंह करके प्रार्थना करे, फिर मरवा चोटी ते जा के प्रार्थना करे, फिर काबे विच आ जावे, फिर उस नूं कहिंदे खुतबा सुने, फिर मकाम मिना ते उहदे उपर जा के रात उत्थे रहे, पहाड़ी अरफात कहिंदे नूं उत्थे जा के प्रार्थना करे अते खुतबा सुने। मुज़दलिफ वाक कहिंदे ने मकान पर संझ दी नवाज पढ़े, ते उपर दसी सारी किरिया नौवीं थित तक समाप्त करके दसवीं ते नहर कुरबानी दा दिन मनदे ने। उहदे विच फिर जिहड़ा मुज़दलिफा कहिंदे ने मकान पर नवाज पढ़ के सैतान दा उत्थे इक थम मन्निया, उत्थे जाके सत पत्थर मारे अखे, फिर मीना पहुंचे कुरबानी देवे, कहिंदे उत्थे बकरा दुंबा गां आदि उठ के उन्हां नूं जवे करके ना सिर करके लटा गए, पशु दे सज्जे पासे खड़ा होके अल्लाहु अकबर ऐ कहे, ये कह के गलते छुरी चलावे पिछो हाजी, ये इहराम त्याग के फिर मन पाउंदे वस्त्र पा लवे, होर जो मर्जी करे। फिर तीन दिन मके ते ठहरे, मके तो तुरन वेले काबे की फिर परिक्रमा करे, सैतान दे थम ते जाके सत बटे फेर मारे, फिर जम जम खूह दा पानी ऐ पीवे। बहुत मुसलमान मक्के दी यात्रा पिछों हजरत मुहम्मद साहब दी कबर दी यात्रा मदीने जाके करदे ऐ, हज पूरा समझदे ने, पर जिहड़े हवाबी लोग ने ओह कबर दा सन्मान धर्म विरुद्ध मनदे ऐ, इसलिए ओह मदीने दी यात्रा नहीं करदे। जो उपर लिखी रीत अनुसार हज करदा ऐ उस नूं हाजी कहिंदे ने, ओह कहिंदे लै तूं तां कहिंदे वी मैं हाजी बन गया ते आही है थोड़ा, कबीर साहब ने सारा कुछ सुना दिता है। तो इउं साध सिंह जी फिर जिहड़ा काबा है उहदे बारे भी थोड़ी जी विचार है। अरब दे मक्के शहर, मक्का तां शहर है अरब दे विच, ते मुसलमानां दा धर्म मंदर है। इस्लाम दीआं किताबां अनुसार पहलां हजरत इह जिहड़ा ना हजरत आदम ने बनाया सी, नूह वाले तूफान विच इह डिग पिया सी, मुड़ इब्राहिम ने उसारिया, ते फिर कई बार डिगा कई बार बनिया। एक बार मुहम्मद साहब जी ने इसकी नींह रखी सी, इस मंदिर विच अनेक बुत पूजे जाते सी जिन्हां नूं हजरत मुहम्मद साहब ने बाहर कढ़िया, कुछ कहिंदे ने इब्राहिम ने कढ़िया सी, 360 मूर्तां सी उहदे विच, मूर्तां की पूजा हुंदी सी, उहदा फिर निरोल खुदा की बंदगी वल लाया। ते 1040 विच रूम दे उस्मानी पातशाह सुल्तान मुराद ने, इहदा मुराद चौथे ने काबे नूं नवें सिरे बनाया जो हुण तक कायम है। इस मंदिर की पूर्व वल की वाही जिहदा दरवाजा 33 गज लंबी है, उह जिहड़ा पश्चिम है वह 31 गज, उत्तर की 22 गज, दक्षण की 20 गज, यह बुलंदी के उत्ते 35 फुट ते चनाई भूरे रंग दे विच पत्थर दे चूने नाल कीती है, ते कुर्सी तो 2 फुट उची है, छत चपटी है। इह दा दरवाजा जिहड़ा खास त्योहारां समय खुलदा है, यात्री लोग आउंदे ने, नहीं तां बंदे ही रहिंदा उदों ही खुलदा जो यात्रा कीती जांदी है। दक्षण पूर्व दा जो मंदिर दा कोना है उहदे च जमीन 5 फुट उच्चा संघे अस्वद काला पत्थर जड़िया होया है जिस नूं हाजी चुमंदे आ। दक्षण दे कोने विच इक होर पत्थर है जिसका नाम उन्होंने साजी रुकलमैन इस तरह का नाम लिया है। इस नूं यात्री लोग सज्जे हथ नाल छूंदे है, दरवाजे के पास मंदिर की दीवार के नाल लगता है संख मरम, ते इहदे हासीए वाला ते गहरा मकाम है जिसके उपर 3 आदमी खड़े हो सकते। यह कहिंदे ने ए इब्राहिम ने ना जो इस्माइल इस्माइली जिहड़ा सी ना उहदे समेत ईश्वर अगे प्रार्थना कीती सी, काबे दे चारे पासे पुकारिया, उहदा पुत्तर सी इस्माइल। परकर्मा लई खुली थां है, सुंदर बलगण है, चार दीवारी है, काबे दा मंदर स्याह रेशमी गलाफ दे नाल ढकिया रहिंदा है, उहदे ते कुरान दीआं आयतां लिखीआं होईआं ने। कहिंदे लै भाई तूं मैनूं अणजाण सां, तां कबीर कहिंदा आही है थोड़ी हद, अगे दसदे ने हुण।
कबीर जा के दिल साबित नहीं,
कहिंदे उह फिर क्या हज काबे जाए क्यों, कहिंदे जिहदा दिल ही साबित नहीं है, ਹਿਰਦੇ ਦੀ ਭਾਵਨਾ ਸਾਥ ਪੱਕੀ ਸਚਾਈ ਵਾਲੀ ਨਹੀਂ ਹੈ।
ਕਬੀਰ ਜਾ ਕੀ ਦਿਲ ਸਾਬਤ ਨਹੀਂ।
ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹੇ ਭਾਈ, ਜਾਂ ਜਿਸ ਦੀ ਦਿਲ ਹਿਰਦੇ ਦੀ ਭਾਵਨਾ ਸਾਬਤ ਪੱਕੀ ਨਹੀਂ ਹੈ, ਸਚਾਈ ਵਾਲੀ ਦਰੁਸਤ ਨਹੀਂ ਹੈ,
ਤਾ ਕਹੋ ਕਹਾਂ ਖੁਦਾ,
ਉਸ ਨੂੰ ਖੁਦਾ ਅੱਲਾ ਦੀ ਪ੍ਰਾਪਤੀ ਕਹਾਂ ਕਿੱਥੇ ਹੋ ਸਕਦੀ ਹੈ, ਭਾਵ ਨਹੀਂ ਹੋ ਸਕਦੀ, ਭਾਵ ਉਹ ਹੀ ਵਿਦ ਤੇ ਦੇਵਾ ਕਿਹਾ ਹੈ। ਹਾਂਜੀ,
ਕਬੀਰ ਅੱਲਾਹ ਕੀ ਕਰ ਬੰਦਗੀ।
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ, ਪਰਮਾਤਮਾ ਦੀ ਜਿਹੜਾ ਅਲੱਖ ਰੂਪ ਹੈ ਉਹਦੀ ਬੰਦਗੀ ਭਗਤੀ ਕਰ।
ਜੇ ਸਿਮਰਤ ਦੁੱਖ ਜਾਏ,
ਜਿਹਦੇ ਸਿਮਰਨ ਕਰਕੇ ਜੰਮਣ ਮਰਨ ਦਾ ਗਿਆਨ ਦਾ ਦੁੱਖ ਚਲਿਆ ਜਾਂਦਾ ਹੈ।
ਦਿਲ ਮਹਿ ਸਾਈ ਪ੍ਰਗਟੈ,
ਤੇ ਫਿਰ ਦਿਲ ਦੇ ਵਿੱਚ ਮਹਿ ਵਿੱਚ ਸਾਈ ਮਾਲਕ ਪ੍ਰਭੂ ਜਿਹੜਾ ਨਾ ਪ੍ਰਗਟੈ, ਪ੍ਰਗਟ ਸਾਕਸ਼ਾਤ ਹੋ ਜਾਵੇਗਾ।
ਬੁਝੈ ਬਲੰਤੀ ਨਾਏ,
ਇਹ ਤ੍ਰਿਸ਼ਨਾ ਜਿਹੜੀ ਹੈ ਆਦਿ ਇਹ ਬੁਲੰਦੀ ਬਲਦੀ ਹੋਏ ਤੇ ਨਾ ਅਗਨੀ ਜਿਹੜੀ ਹੈ ਨਾ ਇਹ ਬੁਝਾ ਬੁਝ ਜਾਵੇਗੀ। ਇਹਨੂੰ ਬੁਝਾ ਕਰਨਾ, ਬੁਝਾ ਨਹੀਂ ਕਰਨਾ ਇਸਦਾ ਪਾਠ, ਬੁਝਾ ਬੁਝ ਜਾਵੇਗੀ ਤੇ ਨਾ ਇਹ ਨਾਮ ਰੂਪੀ ਜਲ ਦੇ ਨਾਲ ਅਗਨੀ ਬੁਝ ਜਾਵੇਗੀ। ਤੇ ਇਉਂ ਸਾਸ ਨੀ, ਇੱਕ ਮਾਸ ਖਾਣ ਵਾਲਾ ਨਿਰਦਈ ਪੁਰਸ਼ ਜੀਵ ਹਿੰਸਾ ਕਰ ਰਿਹਾ ਸੀ। ਕਬੀਰ ਸਾਹਿਬ ਨੇ ਪੁੱਛਿਆ, ਤੂੰ ਜ਼ਬਰਦਸਤੀ ਇਹਦਾ ਗਲ ਕਿਉਂ ਵੱਢ ਰਿਹਾ? ਉਹਨੇ ਕਿਹਾ, ਮੈਂ ਤਾਂ ਹਲਾਲ ਕਰ ਰਿਹਾ ਜੋ ਪੁੰਨ ਕਰਮ ਹੈ। ਜੀਵ ਹੱਤਿਆ ਹੁੰਦੀ ਹੈ ਤੇ ਦੇਖ ਕੇ ਕਬੀਰ ਸਾਹਿਬ ਨੇ ਕਿਹਾ ਹੱਦ ਹੋ ਗਈ, ਧਰਮ ਦੇ ਨਾਂ ਤੇ ਜੀਵ ਹਿੰਸਾ ਕਰਕੇ ਫੇਰ ਵੀ ਕਹਿੰਦਾ ਮੈਂ ਠੀਕ ਕਰ ਰਿਹਾ। ਉਸ ਵੇਲੇ ਕਬੀਰ ਸਾਹਿਬ ਨੇ ਸ਼ਬਦ ਉਚਾਰਿਆ,
ਕਬੀਰ ਜੋਰੀ ਕੀਏ ਜ਼ੁਲਮ ਹੈ।
ਕਬੀਰ ਸਾਹਿਬ ਜੀ ਕਹਿੰਦੇ ਬਾਈ, ਜੋਰੀ ਜ਼ਬਰਦਸਤੀ ਜਿਹੜੀ ਕਰਨੀ ਹੈ ਤਾਂ ਜ਼ੁਲਮ ਹੈ, ਅਤਿਆਚਾਰ ਹੈ।
ਕਹਿਤਾ ਨਾਉ ਹਲਾਲ,
ਐਵੇਂ ਤੂੰ ਬੱਕਰੇ ਨੂੰ ਜਾਨਵਰਾਂ ਨੂੰ ਮਾਰ ਮਾਰ ਕੇ ਉਹਦਾ ਨਾਂ ਹਲਾਲ ਰੱਖ ਲਿਆ। ਮੁਸਲਮਾਨ ਨੂੰ ਉਪਦੇਸ਼ ਦਿੰਦੇ ਹੈ ਰੱਬ ਦੇ ਨਾਂ ਤੇ ਕੁਰਬਾਨੀ ਦੇਣੀ, ਇਹ ਤੂੰ ਕਹਿੰਦਾ ਕਹਿਤਾ ਕਹਿ ਰਿਹਾ ਹੈ। ਜਮੂਰ ਅੰਜ਼ੀਲ ਤੋਰੇਤ ਫੁਰਕਾਨ ਚਾਰੇ ਕੂਕੇ ਜ਼ੋਰ ਹਰਾਮ, ਇਹ ਤਾਂ ਐਂ ਕੂਕਦੀਆਂ ਵੀ ਜ਼ੋਰ ਕਰਨਾ ਹਰਾਮ ਹੈ, ਇਹ ਤੂੰ ਕੀ ਕਰ ਰਿਹਾ ਹੈ?
ਦਫ਼ਤਰ ਲੇਖਾ ਮੰਗੀ ਹੈ,
ਜਦੋਂ ਧਰਮ ਰਾਜ ਦੀ ਕਚਹਿਰੀ ਦੇ ਵਿਚ ਤੇਰੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਮੰਗਿਆ ਜਾਵੇਗਾ।
ਤਬ ਹੋਏਗੋ ਕੌਣ ਹਵਾਲ,
ਉਦੋਂ ਪਤਾ ਲੱਗੂਗਾ ਵੀ ਹਲਾਲ ਕਰੇ ਦਾ ਕੀ ਫਲ ਮਿਲਿਆ, ਉਦੋਂ ਤੇਰਾ ਕੌਣ ਕਿਸ ਪ੍ਰਕਾਰ ਦਾ ਹਵਾਲ ਹਾਲ ਹੋਏਗਾ, ਭਾਵ ਬੁਰਾ ਹਾਲ ਹੋਏਗਾ। ਜੇਕਰ ਇੱਥੇ ਜੀਵ ਦੇ ਸਵਾਦ ਲਈ ਕਿਸੇ ਬੇਜਵਾਨ ਦਾ ਗਲਾ ਕੱਟਿਆ, ਅਗਲੇ ਜਨਮ ਵਿੱਚ ਤੈਨੂੰ ਵੀ ਆਪਣਾ ਗਲਾ ਕਟਾਉਣਾ ਪਏਗਾ, ਤੇਰਾ ਮਾਸ ਉਹ ਖਾਣਗੇ। ਇਹ ਦੋ ਮਿਸਾਲਾਂ ਮੇਰੇ ਸਾਹਮਣੇ ਸਾਧ ਸਿੰਘ ਜੀ, ਇੱਕ ਉਹ ਆ ਕੇ ਮੇਰੇ ਕੋਲੋਂ ਗੁਰਮੁਖ ਕਹਿੰਦੇ ਸੀ, ਕਹਿੰਦੇ ਜੀ ਪਤਾ ਨਹੀਂ ਕੀ ਹੋ ਗਿਆ, ਰਾਤ ਮੈਨੂੰ ਸਾਰੀ ਰਾਤ ਮੁਰਗੇ ਖਾਈ ਗਏ ਨੇ, ਕਹਿੰਦੇ ਜਦ ਵੀ ਅੱਖ ਖੁੱਲੇ ਮੈਂ ਫੇਰ ਸੋਵਾਂ, ਮੁੜ ਕੇ ਫੇਰ ਮੁਰਗੇ ਦੁਆਲੇ ਹੋ ਜਾਣ। ਤੇ ਮੈਂ ਕਿਹਾ ਵੀ ਚੰਗਾ ਇੱਥੇ ਹਿਸਾਬ ਨਿਬੇੜ ਰਹੇ ਨੇ। ਕਹਿੰਦਾ ਮੈਂ ਬਥੇਰਾ ਕਿਹਾ ਵੀ ਮੈਂ ਇਕੱਲੇ ਨੇ ਥੋੜੀ ਖਾਧੇ ਆ, ਵੀ ਹੋਰ ਨੇ ਵੀ ਤਾਂ ਖਾਧੇ ਆ, ਮੇਰਾ ਮਾਸ ਖਾਂਦੇ ਹੋ ਤੁਸੀਂ ਆ ਕੇ। ਇੱਕ ਪਟਿਆਲੇ ਹੋਇਆ ਸੀ ਇਸ ਤਰ੍ਹਾਂ ਹੀ, ਉਹ ਵੀ ਸਾਸ ਜੀ ਜਾਨਵਰ ਇਸ ਤਰ੍ਹਾਂ ਖਾਣ ਪੈਂਦੇ ਸੀ, ਉਹਨਾਂ ਦੀਆਂ ਆਤਮਾਵਾਂ ਤੜਫਦੀਆਂ। ਸਾਸ ਜੀ ਕਈ ਵਾਰੀ ਸੂਖਮ ਰੂਪ ਹੋ ਕੇ ਫਿਰ ਵੀ ਤੂੰ ਸਾਨੂੰ ਖਾਧਾ, ਕੀ ਹਾਲ ਹੋਵੇਗਾ, ਭਾਵ ਬੁਰਾ ਹਾਲ ਹੋਵੇਗਾ।
ਕਬੀਰ ਖੂਬ ਖਾਣਾ ਖੀਚਰੀ,
ਕਹਿੰਦੇ ਕਬੀਰ ਫਿਰ ਤੂੰ ਮਾਸ ਬਿਲਕੁਲ ਨੀ ਖਾਂਦਾ, ਸਰੀਰ ਦੀ ਤੰਦਰੁਸਤੀ ਵਾਸਤੇ ਆ, ਇਹਦੇ ਵਿੱਚ ਬੜੇ ਤਾਕਤ ਹੈ ਸਰੀਰ ਦੇ ਵਿੱਚ। ਉਹ ਕਹਿੰਦਾ ਭਾਈ ਮੈਨੂੰ ਤਾਂ ਖਿਚੜੀ ਉਹ ਚੰਗੀ ਹੈ, ਇਹੋ ਜਿਹੇ ਮਾਸ ਖਾਣ ਦੇ ਨਾਲੋਂ ਇਹ ਜਿਹੜਾ ਖੀਚਰੀ ਖਿਚੜੀ ਖਾਣਾ ਜਿਹੜਾ ਬਹੁਤ ਖੂਬ ਚੰਗਾ ਹੈ, ਕਿਉਂਕਿ
ਅੰਮ੍ਰਿਤ ਲੋਨ,
ਜਿਹਦੇ ਵਿੱਚ ਅੰਮ੍ਰਿਤ ਰੂਪੀ ਘੀ ਪੈ ਗਿਆ। ਅੰਮ੍ਰਿਤ ਨਾਮ ਸਾਸ ਇੱਥੇ ਘੀ ਦਾ ਨਾਮ ਹੈ, ਅੰਮ੍ਰਿਤ ਰੂਪੀ ਘੀ ਪੈ ਗਿਆ ਤੇ ਲੋਨ ਵਿੱਚ ਥੋੜਾ ਜਿਹਾ ਲੂਣ ਮਿਲਾਇਆ ਜਾਂਦਾ, ਨਿਮਕ ਮਿਲਾਇਆ ਜਾਂਦਾ, ਅੰਮ੍ਰਿਤ ਰੂਪ ਖਾਣਾ ਹੈ। ਕਹਿੰਦੇ ਇਹਦੇ ਚ ਦੋਸ਼ ਨਹੀਂ ਹੈ, ਕੋਈ ਰੱਬ ਨੇ ਜਾਇਜ਼ ਠਹਿਰਾਇਆ ਹੋਇਆ ਹੈ, ਮਨੁੱਖ ਦੇ ਹਿੱਸੇ ਦੇ ਵਿੱਚ ਇਹ ਆਉਂਦਾ। ਸਾਸ ਜੀ ਛੇ ਪ੍ਰਕਾਰ ਦੀ ਸ੍ਰਿਸ਼ਟੀ ਮਾਧ ਰਾਗ ਦੇ ਵਿੱਚ ਆਪ ਜੀ ਨੇ ਸੁਣੀ ਹੈ, ਤੇ ਆਪਣਾ ਆਪਣਾ ਹੱਕ ਹੈ, ਉਹਦੇ ਚ ਪਾਪ ਨਹੀਂ ਹੈ। ਹੁਣ ਸ਼ੇਰ ਮਾਸ ਖਾਵੇ ਉਹਨੂੰ ਕੋਈ ਪਾਪ ਨਹੀਂ ਹੈ, ਤੇ ਉਹ ਤਾਂ ਚਲੋ ਅਰਥ ਕੱਢਣ ਦੀ ਗੱਲ ਹੈ। ਇਹ ਕੋਈ ਸੰਤ ਸਾਧੂ ਸੀ ਹੁੰਦਾ ਸੀ, ਮਾਸ ਮੂਸ ਖਾ ਲੈਂਦਾ ਸੀ ਬਾਅਦ ਜੀ, ਪਹਿਲਾਂ ਤਾਂ ਮਸਤੂਆਣੀ ਸੰਪਰਦਾ ਚੋਂ ਸੀ, ਫਿਰ ਉਹ ਮਾਸ ਖਾਣ ਗਿੱਜ ਗਿਆ ਸੀ, ਤੇ ਮੈਨੂੰ ਕਹਿੰਦਾ ਵੀ ਮਾਸ ਇੰਨਾ ਮਾੜਾ ਤਾਂ ਨਹੀਂ। ਮੈਂ ਕਿਹਾ ਜੀ ਠੀਕ ਹੈ, ਮੈਂ ਤਾਂ ਨਿਆਣਾ ਜਾਈ ਸੀ ਉਦੋਂ, ਪਰ ਕੁਦਰਤੀ ਫੁਰਨ ਦੀ ਗੱਲ ਹੈ। ਉਹ ਕਹਿੰਦਾ ਅੱਛਾ, ਐਂ ਦਾ ਜਿਹੜਾ ਅੰਮ੍ਰਿਤ ਛਕ ਲੈਂਦਾ ਹੈ ਉਹਦਾ ਨਾਂ ਕੀ ਹੈ? ਮੈਂ ਕਿਹਾ ਸਿੰਘ। ਕਹਿੰਦਾ ਸਿੰਘ ਦਾ ਅਰਥ ਸ਼ੇਰ, ਸ਼ੇਰ ਦਾ ਖਾਣਾ ਮਾਸ, ਇਸ ਕਰਕੇ ਸਭ ਨੂੰ ਖਾਣਾ ਚਾਹੀਦਾ। ਮੈਂ ਕਿਹਾ ਜੀ ਫਿਰ ਸ਼ੇਰ ਦੇ ਪੂੰਛ ਵੀ ਹੁੰਦੀ ਹੈ, ਆਪਣੇ ਪੂੰਛ ਵੀ ਲਾਉਣੀ ਚਾਹੀਦੀ ਹੈ, ਫਿਰ ਗੱਲ ਨਾ ਆਵੇ। ਤੋ ਇਸ ਕਰਕੇ ਥੋੜਾ ਵੀ ਇਸ ਤਰ੍ਹਾਂ ਇਹ ਸਾਹਸੀ, ਫਿਰ ਸਿੰਘ ਦਾ ਅਰਥ ਤਾਂ ਬ੍ਰਹਮ ਵੀ ਹੁੰਦਾ, ਉਹ ਨਹੀਂ ਅਕਲ ਦੇ ਵਿੱਚ ਆਇਆ ਵੀ ਬ੍ਰਹਮ ਰੂਪ ਹੈ। ਇਹ ਅਰਥ ਹੈ ਮਹਾਰਾਜ ਨੇ ਤਾਂ ਰੱਖਿਆ ਜਦੋਂ ਕਿਸੇ ਦਾ ਕੋਈ ਨਾਮ ਲਵੇ, ਨਾਮ ਤਾਂ ਮੂਹਰੇ ਆ ਗਿਆ ਜਿਹੜਾ ਕਰਦਿਆਂ ਦਾ ਰੱਖਿਆ, ਜਦ ਕਿਹਾ ਸਿੰਘ ਬ੍ਰਹਮ ਦਾ ਨਾਂ ਆ ਗਿਆ, ਰੱਬ ਦਾ ਨਾਂ ਲਿਆ ਗਿਆ। ਇਸ ਕਰਕੇ ਤਾਂ ਮਹਾਰਾਜ ਕਹੇ ਅਰਧ ਨਾਮ ਸਿੰਘ ਨਹੀਂ ਲੈਣਾ, ਸਿੰਘ ਦਾ ਅੱਧਾ ਨਾਮ ਲਈ ਲੈਣਾ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਅੱਗੇ ਫਰਮਾਨ ਕਰਦੇ ਕਹਿੰਦੇ ਸਾਨੂੰ ਤਾਂ ਭਾਈ ਇਹ ਖਿਚੜੀ ਉਹ ਚੰਗੀ ਹੈ,
ਹੀਰਾ ਰੋਟੀ ਕਾਰਨ,
ਤੇ ਫਿਰ ਹੀਰਾ ਮਾਸ ਵਾਲੀ ਰੋਟੀ ਦੇ ਕਾਰਨ ਵਾਸ ਵਾਸਤੇ, ਆਪਣਾ ਜਿਹੜਾ ਹੈ
ਗਲਾ ਕਟਾਵੇ ਕੌਣ,
ਤੇ ਸ਼ਿਕਾਰੀ ਬਣ ਕੇ ਜੀਵਾਂ ਨੂੰ ਮਾਰਨਾ, ਫਿਰ ਉਹਦੇ ਵਾਸਤੇ ਕੌਣ ਗਲਾ ਕਟਾਵੇ, ਪਾਵਰ ਜਿਹੜਾ ਕਿਸੇ ਦਾ ਗਲ ਵੱਢੂਗਾ ਫਿਰ ਆਪਣਾ ਵੀ ਤਾਂ ਵਢਾਉਣਾ ਹੀ ਪਊਗਾ। ਅਮੀਰ ਭੰਡਾਰ ਦੇ ਵਿੱਚ ਸਾਸ ਜੀ ਸੰਤ ਕਿਰਪਾਲ ਸਿੰਘ ਨੇ ਦਿੱਤਾ ਹੈ, ਉਹ ਕਹਿੰਦੇ ਉਹਨੂੰ ਬਿਸਮਲ ਉਹਨੇ ਝਟਕਾ ਕੀਆ, ਕਹਿੰਦੇ ਇੱਕ ਨੇ ਤਾਂ ਹਲਾਲ ਕਰਕੇ ਕਹਿ ਦਿੱਤਾ ਵੀ ਇਹਦੀ ਜੀ ਰੂਹ ਜਿਹੜੀ ਆ ਉਹ ਅਸੀਂ ਨਰਕਾਂ ਨੂੰ ਨਹੀਂ ਜਾਣ ਦਿੱਤੀ, ਉਹ ਬੇਸਤਾਂ ਨੂੰ ਭੇਜ ਦਿੱਤੀ ਹੈ। ਕਿ ਦੂਜੇ ਕਹਿੰਦੇ ਭਾਈ ਜਿਹੜਾ ਝਟਕਾ ਕਰਨ ਵਾਲੇ ਉਹ ਵੀ ਕਹਿੰਦੇ ਨੇ ਅਸੀਂ ਕਲਿਆਣ ਕਰ ਦਿੱਤੀ ਹੈ। ਉਹ ਅਮੀਰ ਭੰਡਾਰ ਚ ਤੁਕਾਂ ਲਿਖੀਆਂ ਹੋਈਆਂ ਨੇ, ਉਹਨ ਬਿਸਮਲ ਉਹਨੂੰ ਝਟਕਾ ਕੀਆ, ਦਇਆ ਦੋਹੋਂ ਤੇ ਭਾਗੀ, ਕਹਿਤ ਕਬੀਰ ਸੁਣੋ ਰੇ ਸੰਤੋ, ਆਗ ਦੋ ਕਰ ਲੱਗ ਗਈ। ਅੱਗ ਤਾਂ ਦੋਨਾਂ ਘਰਾਂ ਚ ਲੱਗ ਗਈ, ਕਹਿੰਦੇ ਬੱਚਾ ਤਾਂ ਕੋਈ ਵੀ ਨਹੀਂ ਹੈ। ਅੱਗੇ ਦੱਸਦੇ ਹਨ ਕਬੀਰ ਸਾਹਿਬ ਜੀ,
ਕਬੀਰ ਗੁਰ ਲਾਗਾ ਤਬ ਜਾਣੀ ਹੈ।
ਕਬੀਰ ਸਾਹਿਬ ਜੀ ਕਹਿੰਦੇ ਭਾਈ ਸਿੱਖ ਨੂੰ ਗੁਰਾਂ ਦਾ ਉਪਦੇਸ਼ ਚੰਗਾ ਲੱਗਿਆ ਤਬ ਤਾਂ ਹੀ ਜਾਣਿਆ ਜਾਈਦਾ।
ਮਿਟੈ ਮੋਹ ਤਨ ਤਾਪ,
ਜਦੋਂ ਅੰਦਰ ਮੋਹ ਤਨ ਸਰੀਰ ਦੇ ਆਧੀ ਵਿਆਧੀ ਉਪਾਧੀ ਰੂਪ ਤਾਪ ਮਿਟ ਜਾਣ, ਆਧੀ ਮਾਨਸਿਕ ਪੀੜਾ ਨੂੰ ਕਹਿੰਦੇ ਨੇ ਜਿਹੜੀ ਕਾਮ ਕ੍ਰੋਧ ਆਦਿ ਪ੍ਰਭਾਵ ਕਰਦੀਆਂ ਨੇ, ਵਿਆਧੀ ਸਰੀਰ ਦੀਆਂ ਖਿਲਤਾਂ ਵਿਗੜਨ ਤੋਂ ਜਿਹੜਾ ਵਾਏ ਪਿੱਤ ਕਫ ਰੁਦਰ ਵਿਗਾਰ ਇਹ ਖਿਲਤਾਂ ਵਿਗੜ ਜਾਣ, ਬਿਮਾਰੀਆਂ ਲੱਗਦੀਆਂ, ਉਹਨੂੰ ਸਾਸ ਜੀ ਇਸ ਪ੍ਰਕਾਰ ਵਿਆਧ ਰੋਗ ਕਹਿੰਦੇ ਨੇ। ਤੇ ਭਾਵ ਕੀ ਹੈ, ਇਹ ਸਾਰੇ ਸਾਸ ਜੀ ਬਿਮਾਰੀਆਂ ਇਸ ਤਰ੍ਹਾਂ ਸਰੀਰਕ ਬਿਮਾਰੀਆਂ ਹੋ ਗਈਆਂ। ਉਪਾਧੀ ਕਹਿੰਦੇ ਬਾਹਰੋਂ ਕੋਈ ਆਫਤ ਆ ਚਿੰਬੜੀ, ਦੁਸ਼ਮਣਾਂ ਨੇ ਵਾਰ ਕਰ ਦਿੱਤਾ, ਜਾਂ ਪ੍ਰੇਤ ਪੀੜਾ ਹੋ ਗਈ ਉੱਪਰ ਤੋਂ ਜਿਹੜੀ ਆਪ ਹੈ, ਉਹਨੂੰ ਕਹਿੰਦੇ ਨੇ ਆਦਿ ਵਿਆਧ ਉਪਾਧ, ਉਹਨੂੰ ਉਪਾਧੀ ਕਿਹਾ ਜਾਂਦਾ। ਇਸ ਪ੍ਰਕਾਰ ਸਾਸ ਜੀ ਇਹ ਤਾਪ ਮਿਟ ਜਾਣ, ਆਦਿ ਵਿਆਧ ਉਪਾ ਅਧਿਆਤਮ ਦੀ ਜੈਵ ਅਧਿਭੂਤ ਅਧਿਆਤਮ, ਤੇ ਇਹ ਜਿਹੜੇ ਸਾਸ ਜੀ ਤਾਪ ਨੇ ਇਹਨਾਂ ਦੇ ਨਾਮ ਬਦਲ ਕੇ ਵਿਦਾਂਤ ਵਿੱਚ ਐਸਾ ਕਿਹਾ। ਅੱਗੇ ਦੱਸਦੇ ਨੇ
ਹਰਖ ਸੋਗ ਦਾਜੈ ਨਹੀਂ,
ਪਦਾਰਥਾਂ ਦੇ ਆਏ ਤੋਂ ਖੁਸ਼ੀ, ਪਦਾਰਥਾਂ ਦੇ ਗਏ ਤੋਂ ਸੋਗ, ਗਮ ਵਾਲਾ ਸੁਭਾਅ ਦਾਜੇ ਸਾੜਨ ਨਹੀਂ ਕਰੇਗਾ, ਨਹੀਂ ਸਾੜੇਗਾ। ਫਿਰ
ਤਬ ਹਰ ਆਪੇ ਆਪ,
ਉਦੋਂ ਪਰਮਾਤਮਾ ਆਪੇ ਆਪਣੇ ਆਪ ਹੀ ਸਿੱਖ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਵੇਗਾ। ਆਵਤ ਹਰਖ ਨਾ ਜਾਤ ਦੁੱਖ ਹੈ, ਨਹਿ ਵਿਆਪੈ ਮਨ ਰੋਗ ਨੀ, ਇਹ ਅਵਸਥਾ ਮਿਲ ਜਾਏਗੀ।
ਕਬੀਰ ਰਾਮ ਕਹਿਣ ਮਹਿ ਭੇਦ ਹੈ,
ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਰਾਮ ਕਹਿਣ ਦੇ ਵਿੱਚ ਬੜਾ ਭਾਰੀ ਫਰਕ ਹੈ।
ਤਾ ਮਹਿ ਏਕ ਵਿਚਾਰ,
ਉਹਦੇ ਵਿੱਚ ਇੱਕ ਵਿਚਾਰ ਹੈ, ਤੇ ਉਹ ਕੀ ਵਿਚਾਰ ਹੈ, ਤਿਸ ਪਰਮਾਤਮਾ ਦੇ ਨਾਮ ਕਹਿਣ ਵਿੱਚ ਇੱਕ ਤਾਂ ਸਰੂਪ ਦੀ ਵਿਚਾਰ ਹੋ ਜਾਂਦੀ ਹੈ, ਜਾਂ ਫਿਰ ਭਾਈ ਇਹ ਵੀ ਹੈ, ਤੇ ਰਾਮ ਜਿਹੜਾ ਹੈ ਉਹ ਤਾਂ ਬਹੁਤ ਸਾਰੇ ਦੁਰਾਚਾਰੀ ਲੋਕ ਵੀ ਕਹਿ ਦਿੰਦੇ ਨੇ, ਉਹ ਕਹਿੰਦੇ ਕੁੱਕੜ ਦੀ ਗਰਦਨ ਬਰਾਉਣ ਲੱਗੇ ਵੀ ਕਈ ਰਾਮ ਕਹਿੰਦੇ, ਰਾਮ ਕਹਿ ਕੇ ਕਹਿੰਦੇ ਕਰਤੀ ਕਲਿਆਣ ਕਹਿ ਕੇ ਕਰਤੀ ਜੀ, ਬੱਕਰੀ ਦੀ ਗੱਲ ਵੱਢਣ ਲੱਗੇ ਵੀ ਕਹਿਤਾ ਕਹਿਤਾ ਰਾਮ ਕਹਿੰਦਾ ਜੀ ਕਹਿਤਾ। ਤੋ ਇਸ ਪ੍ਰਕਾਰ ਨਹੀਂ ਹੈ। ਅੱਗੇ ਦੱਸਦੇ ਨੇ ਸੋਈ ਰਾਮ,
ਸੋਈ ਰਾਮ ਸਭੈ ਕਹਿ,
ਉਹ ਰਾਮ ਰਾਮ ਸਾਰੀ ਦੁਨੀਆਂ ਹੀ ਕਹੇ ਕਹਿੰਦੀ ਹੈ।
ਸੋਈ ਕੌਤਕਹਾਰ,
ਉਹੀ ਰਾਮ ਰਾਮ ਕੌਤਕਾਰ ਕਰਤੱਵ ਕਰਨ ਵਾਲੇ ਰਾਜਧਾਰੀ ਵੀ ਤਾਂ ਕਹਿ ਲੈਂਦੇ ਨੇ, ਉਹ ਰਾਮ ਦਾ ਨਾਮ ਜਿਗਿਆਸੁ ਜਿਹੜਾ ਨਾ ਸਾ ਭੈ, ਸਭੇ ਦਾ ਅਰਥ ਹੋਊਗਾ, ਉਹ ਸੱਸੇ ਨੂੰ ਅਲੱਗ ਕਰਤਾ, ਸਾ ਭੈ ਸਾ ਸਹਿਤ ਭੈ ਡਰਦੇ ਜਪਦੇ ਨੇ, ਰਾਸਧਾਰੀ ਉਸ ਰਾਮ ਨਾਮ ਨੂੰ ਆਪਣੀ ਪੇਟ ਦੀ ਪੂਰਤੀ ਲਈ ਜਪਦੇ ਨੇ, ਨਕਲ ਦੇ ਤੌਰ ਤੇ ਆਖਦੇ ਨੇ, ਇਹ ਬੜਾ ਫਰਕ ਹੈ। ਕਬੀਰ ਸਾਹਿਬ ਜੀ ਕਹਿੰਦੇ
ਕਬੀਰ ਰਾਮੈ ਰਾਮ ਕਹੋ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਰਾਮੇ ਰਮੇ ਹੋਏ ਰਾਮ ਪਰਮਾਤਮਾ ਦਾ ਨਾਮ ਕਹੋ, ਉਚਾਰਨ ਕਰੋ।
ਕਹਿਬੇ ਮਾਹੇ ਵਿਵੇਕ,
ਦੇ ਕਹਿਣ ਦੇ ਵਿਵੇਕ ਜੀਵ ਇਸ ਦੀ ਏਕਤਾ ਵਾਲੀ ਵਿਚਾਰ ਪ੍ਰਾਪਤ ਹੁੰਦੀ ਹੈ।
ਏਕ ਅਨੇਕ ਹੈ ਮਿਲ ਗਇਆ,
ਇੱਕ ਰਾਸਧਾਰੀਆਂ ਦਾ ਰਾਮ ਕਹਿਣਾ, ਉਹ ਤਾਂ ਅਨੇਕਾਂ ਪਦਾਰਥਾਂ ਦੀ ਇੱਛਾ ਵਿੱਚ ਮਿਲ ਗਿਆ, ਅਤੇ ਏਕ ਇੱਕ ਫਿਰ ਏਕ ਸਮਾਨਾ,
ਏਕ ਸਮਾਨਾ ਏਕ,
ਇੱਕ ਜੋ ਸੰਤ ਜਨਾਂ ਦਾ ਰਾਮ ਨਾਮ ਉਚਾਰਨਾ ਹੈ ਉਹ ਏਕ ਅਦੁੱਤੀ ਬ੍ਰਹਮ ਵਿੱਚ ਸਮਾਨਾ ਮਿਲ ਜਾਂਦਾ ਹੈ। ਤੋ ਇਸ ਕਰਕੇ ਜਿਵੇਂ ਦਾਦੂ ਸਾਸ ਜੀ ਬੜਾ ਬੰਦਗੀ ਵਾਲਾ ਹੋਇਆ, ਉਧਰ ਉਸ ਇਲਾਕੇ ਜੀ ਚਰਸ ਚੱਲਦੇ, ਆਪਾਂ ਖੂਹ ਆਪਣੇ ਖੂਹ ਹੁੰਦੇ ਉੱਥੇ ਚਰਸ ਕਹਿੰਦੇ ਸੀ ਉਹਨਾਂ ਨੂੰ, ਬੋਕਾ ਪਾਣੀ ਦਾ ਹੇਠੋਂ ਭਰਦਾ, ਤੇ ਉਹ ਬਾਲ ਸਿੱਧੇ ਹੀ ਜਾਂਦੇ ਹੁੰਦੇ ਸੀ ਬਲਦਾਂ ਨੂੰ, ਉਹ ਹੁਣ ਜਿਹੜਾ ਲੈ ਕੇ ਬਲਦ ਹੱਕਦਾ ਉਹਦੀ ਪਿੱਠ ਹੁੰਦੀ ਸੀ ਚਰਸਕਨੀ ਨੂੰ, ਉਹਨੂੰ ਪਤਾ ਨਹੀਂ ਸੀ ਲੱਗਦਾ ਬੋਕਾ ਉੱਪਰ ਆ ਗਿਆ ਕਿ ਨਹੀਂ। ਉਹ ਫਿਰ ਜਿਹੜਾ ਬੋਕਾ ਫੜਨ ਵਾਲਾ ਉਹ ਕਹਿੰਦਾ ਆ ਗਿਆ ਬੇਲੀ ਰਾਮ, ਉਹ ਬਲਦ ਜਦੇ ਥੰਮ ਦਿੰਦਾ। ਤੇ ਜਿਸ ਵੇਲੇ ਸਾਫ ਸੀ ਉਹਨਾਂ ਨੂੰ ਫਿਰ ਬਲਦਾਂ ਨੂੰ ਹੱਕਣਾ ਜਦੋਂ ਖਾਲੀ ਬੋਕਾ ਹੋ ਗਿਆ ਤੇ ਉਸ ਵੇਲੇ ਸਾਫ ਸੀ ਉਹ ਬੈਲ ਦੀ ਪੂੰਛ ਮਰੋੜ ਕੇ ਉਹਨੂੰ ਹੱਕਣਾ ਛੇਤੀ ਦੇ ਕੇ ਬੋਕਾ ਭਰ ਜਾਵੇ ਪਾਣੀ ਦਾ। ਕਹਿੰਦਾ ਦਾਦੂ ਦੁਨੀਆਂ ਬਾਵਰੀ ਕਹੇ ਚਾਮ ਕੋ ਰਾਮ, ਪੂੰਛ ਮਰੋੜ ਹੈ ਬੈਲ ਕੀ ਕੱਢ ਹੈ ਆਪਣਾ ਕਾਮ। ਕਹਿੰਦੇ ਰਾਮ ਤਾਂ ਉਹ ਵੀ ਕਹੀ ਜਾਂਦੇ ਨੇ, ਇਹ ਬੜਾ ਫਰਕ ਹੈ ਰਾਮ ਕਹਿਣ ਦੇ ਵਿੱਚ ਸੰਤਾਂ ਦੇ ਰਾਮ ਕਹਿਣ ਦੇ ਵਿੱਚ। ਉਹ ਫਿਰ ਇੱਕ ਸਾਧ ਸਿੰਘ ਜੀ ਅਦੁੱਤੀ ਬ੍ਰਹਮ ਸਮਾਨਾ ਮਿਲ ਗਿਆ ਹੈ, ਐ ਮਿਲੇ ਹੋਏ ਹਨ। ਅੱਗੇ ਕਿਸੇ ਸੇਵਾਹੀਣ ਪੁਰਸ਼ ਨੂੰ ਉਹ ਦੇ ਸਾਧ ਸਿੰਘ ਵਸਣ ਵਾਲੇ ਘਰ ਦੀ ਅਪਵਿੱਤਰਤਾ ਅਤੇ ਰਹਿਣ ਵਾਲੇ ਉਹ ਜਿਹੜੇ ਜੀਵਨ ਉਹਨਾਂ ਦੀ ਸ਼ਮਸ਼ਾਨ ਭੂਮੀ ਦੇ ਨਾਲ ਤੁਲਤਾ ਦੇਣਗੇ ਤੇ ਉਹਦੇ ਚ ਰਹਿਣ ਵਾਲੇ ਕਹਿੰਦੇ ਪ੍ਰੇਤਾਂ ਦੀ ਨਿਆਈ ਨਾ। ਐ ਫਿਰ ਚੋਟ ਮਾਰੀ ਹੈ ਜਿਹੜੇ ਸੇਵਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਫਰਮਾਨ ਕਰਦੇ ਹਨ ਜੇ ਕਬੀਰ
ਕਬੀਰ ਜਾ ਘਰ ਸਾਧਨਾ ਸੇਵੀ ਹੈ।
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਜਾ ਜਿਸ ਘਰ ਦੇ ਵਿਚ ਸਾਧ ਸ੍ਰੇਸ਼ਟ ਸੰਤ ਜਨਾਂ ਦੀ ਸੇਵੀ ਹੈ, ਸੇਵਾ ਹੀ ਨਹੀਂ ਕਦੇ ਚਰਨਾ ਚਰਨ ਪੈਂਦੇ ਨਹੀਂ ਸੰਤਾਂ ਦੇ, ਉਹ ਘਰ ਜਿਹੜਾ ਹੈ ਸੇਵਾ ਨਹੀਂ ਕੀਤੀ ਜਾਂਦੀ ਜਿਨ੍ਹਾਂ ਦੇ ਘਰ ਵਿਚ
ਹਰ ਕੀ ਸੇਵਾ ਨਾ,
ਹਰ ਪਰਮਾਤਮਾ ਦੀ ਭਗਤੀ ਰੂਪੀ ਸੇਵਾ ਟਹਿਲ ਵੀ ਨਹੀਂ ਕੀਤੀ ਜਾਂਦੀ ਜਿਸ ਘਰ ਵਿਚ ਦੋ ਗੱਲਾਂ ਨਹੀਂ ਹਨ।
ਤੇ ਘਰ ਮਰਹਟ ਸਾਰਖੇ,
ਤੇ ਉਹ ਤਾਂ ਮਰਹਟ ਨਾਮ ਸ਼ਮਸ਼ਾਨ ਭੂਮੀ ਸਾਰਖੇ ਉਹਦੇ ਸਰੀਖੇ ਵਰਗੇ ਨਖੇ, ਉਹ ਘਰ ਨਾ ਸਮਝੋ ਉਹ ਤਾਂ ਮੜੀਆਂ ਸਮਝੋ। ਕਹਿੰਦੇ ਕਬੀਰ ਸਾਹਿਬ ਏਡਾ ਵੱਡਾ ਸ਼ਬਦ ਕਹਿੰਦੇ ਮੜੀਆਂ ਤਾਂ ਭੂਤ ਰਹਿੰਦੇ ਹੁੰਦੇ ਨੇ। ਕਹਿੰਦੇ ਫਿਰ ਸੁਣ ਲਓ ਅੱਗੇ ਵੀ
ਭੂਤ ਬਸਹਿ ਤਿੰਨ ਮਾਹ,
ਉਹਨਾਂ ਘਰਾਂ ਦੇ ਵਿਚ ਬਸਣ ਵਾਲੇ ਮਨੁੱਖ ਭੂਤ ਪ੍ਰੇਤਾਂ ਦੀ ਨਿਆਈਓ ਸਮਝ ਜਿਹੜੇ ਨਾਮ ਨਹੀਂ ਜਪਦੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ, ਇਹ ਹੋ ਰਹੇ ਨੇ। ਕੱਲ ਮੈਂ ਪ੍ਰੇਤ ਜੀ ਨੀ ਰਾਮ ਨਾ ਪਛਾਤਾ, ਸਤਜੁਗ ਪਰਮਹੰਸ ਵਿਚਾਰੀ, ਐ ਕਿਹਾ ਹੈ। ਇਸੇ ਪ੍ਰਕਾਰ ਜੀ
ਕਬੀਰ ਜਾ ਘਰ ਸਾਧਨਾ ਸੀਵੀ ਹੈ।
ਕਬੀਰ ਸਾਹਿਬ ਜੀ ਕਹਿੰਦੇ ਜੀ ਸਰੀਰ ਰੂਪੀ ਘਰ ਦੇ ਸਾਧ ਸ੍ਰੇਸ਼ਟ ਪਰਮਾਤਮਾ ਦੀ ਪ੍ਰਾਪਤੀ ਕਰਾਉਣ ਵਾਲੇ, ਸ਼ੁਭ ਗੁਣਾਂ ਦੀ ਸੇਵਾ ਨਹੀਂ ਹੈ, ਸਤ ਸੰਤੋਖ ਦਇਆ ਧਰਮ ਆਦਿ ਦੇ,
ਹਰ ਕੀ ਸੇਵਾ ਨਾ,
ਸ਼ੁਭ ਗੁਣਾਂ ਨੂੰ ਧਾਰ ਨਹੀਂ ਕੀਤਾ ਤੇ ਹਰੀ ਸਰੂਪ ਗੁਰਾਂ ਦੀ ਸੇਵਾ ਨਹੀਂ ਕੀਤੀ ਜਿਨ੍ਹਾਂ ਨੇ।
ਤੇ ਘਰ ਮਰਹਟ ਸਾਰਖੇ,
ਉਹ ਸਰੀਰ ਰੂਪੀ ਘਰ ਮਰਹਟ ਸ਼ਮਸ਼ਾਨ ਭੂਮੀ ਮਸਾਨ ਭੂਮਿਕਾ ਦੇ ਸਾਰਖੇ ਵਰਗੇ ਹਨ। ਸਰੀਰ
ਭੂਤ ਬਸਹਿ ਤਿੰਨ
ਮਾਹ, ਉਹ ਸਰੀਰਾਂ ਦੇ ਅੰਦਰ ਭੂਤ ਨੇ ਕਿਹੜੇ ਬਸਦੇ ਨੇ, ਕਾਮ, ਇਹਦੇ ਵਰਗਾ ਭੂਤ ਨਾ ਕੌਣ ਹੈ ਭਾਈ, ਖੇਹ ਉਡਾ ਕੇ ਰੱਖ ਦਿੰਦਾ, ਕ੍ਰੋਧ ਹੈ, ਇਹ ਵਿਕਾਰਾਂ ਰੂਪੀ ਭੂਤ ਸਰੀਰ ਰੂਪੀ ਘਰ ਦੇ ਵਿਚ ਬਸਦੇ ਨੇ ਉਹਨਾਂ ਦੇ। ਇਸੇ ਪ੍ਰਕਾਰ ਫਿਰ ਨਾ ਕਿਸੇ ਜਗਿਆਸੂ ਨੇ ਕਬੀਰ ਨੂੰ ਪ੍ਰਸ਼ਨ ਕੀਤਾ ਕਿ ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੈ ਤੇ ਤੁਸੀਂ ਕਿਵੇਂ ਕਾਬੂ ਕਰ ਲਿਆ ਕਬੀਰ ਜੀ, ਇਹ ਤਾਂ ਬਹੁਤ ਔਖਾ ਹੈ। ਉੱਤਰ ਦੇ ਵਿਚ ਕਥਨ ਕਰਦੇ ਹਨ ਕਬੀਰ ਸਾਹਿਬ,
ਕਬੀਰ ਗੂੰਗਾ ਹੂਆ ਬਾਵਰਾ,
ਕਬੀਰ ਸਾਹਿਬ ਕਹਿੰਦੇ ਬਹੁਤ ਔਖਾ ਹੈ ਭਾਈ, ਸੌਖੀ ਜੀ ਗੱਲ ਨਹੀਂ ਹੈ ਇਹ, ਤੈਂ ਪ੍ਰਸ਼ਨ ਤਾਂ ਕਰ ਲਿਆ ਪ੍ਰੇਮੀ ਆ ਸੌਖਾ ਜਾ। ਕਬੀਰ ਸਾਹਿਬ ਜੀ ਕਹਿੰਦੇ ਭਾਈ ਮੈਂ ਉਦੋਂ ਦਾ ਆਪਣਾ ਹੰਕਾਰ ਜਿਹੜਾ ਅੰਦਰ ਸੀ, ਝੂਠ ਝੂਠ ਦੇ ਬਚਨ ਬੋਲਣੇ, ਹੰਕਾਰ ਦੇ ਬਚਨ ਵੱਲੋਂ ਗੂੰਗਾ ਹੋਇਆ ਵੈ ਮੈਂ, ਇਹ ਦੁਨੀਆਂ ਦੀਆਂ ਸਿਆਣਪਾਂ ਵੱਲੋਂ ਮੈਂ ਬਾਵਰਾ ਕਮਲਾ ਹੋ ਰਿਹਾ, ਲੋਕ ਮੈਨੂੰ ਕਮਲਾ ਕਹਿੰਦੇ, ਲੋਕ ਕਹੇ ਕਬੀਰ ਬੌਰਾਨਾ, ਮੈਂ ਇਹ ਇਹ ਹਾਲਤ ਵਿਚ ਹੂਆ ਹੋ ਰਿਹਾ ਹਾਂ।
ਬਹਿਰਾ ਹੂਆ ਕਾਨ,
ਜਿਹੜੀ ਆਪਣੀ ਉਸਤਤ ਲੋਕਾਂ ਦੀ ਨਿੰਦਿਆ ਬਚਨ ਸੁਣਨ ਵੱਲੋਂ ਕੰਨਾਂ ਨੂੰ ਮੈਂ ਬੋਲਾ ਹੀ ਬਣਾ ਲਿਆ। ਬਹਿਰਾ ਨਾਮ ਹੁੰਦਾ ਜਿਹਦੇ ਕੰਨਾਂ ਤੋਂ ਸੁਣੇ ਨਾ, ਬਹਿਰਾ ਦਾ ਵੀ ਇਹੀ ਅਰਥ, ਇਸ ਪ੍ਰਕਾਰ ਮੈਂ ਬੋਲਾ ਹੋ ਗਿਆ ਹਾਂ।
ਵਾਹੋ ਤੇ ਪਿੰਗਲ ਭਇਆ,
ਇਹ ਪੈਰਾਂ ਤੋਂ ਕੁਸੰਗਤ ਵੱਲ ਜਾਣ ਵੱਲੋਂ ਪਿੰਗਲ ਪਿੰਗਲਾ ਲੰਗੜਾ ਹੋ ਗਿਆ, ਇਸ ਕਰ ਪਾਵੋ ਤੇ ਪਿੰਗਲ ਭਇਆ, ਇਸ ਪ੍ਰਕਾਰ ਦੱਸਿਆ ਹੈ।
ਮਾਰਿਆ ਸਤਿਗੁਰ ਬਾਣ,
ਕਹਿੰਦੇ ਜੀ ਕਿਹਨੇ ਪਿੰਗਲਾ ਕਰਤਾ ਤੁਹਾਨੂੰ। ਕਬੀਰ ਸਾਹਿਬ ਕਹਿੰਦੇ ਮੇਰੇ ਗੁਰੂ ਰਾਮਾਨੰਦ, ਮੇਰੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਰੂਪੀ ਬਾਣ ਤੀਰ ਮਾਰ ਕੇ, ਤੇ ਇਹ ਉਹਨਾਂ ਨੇ ਨਾ ਉਪਦੇਸ਼ ਜਿਹੜਾ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ, ਪ੍ਰੇਮ ਰੂਪੀ ਬਾਣ ਤੀਰ ਬੁੱਧ ਰੂਪੀ ਕਮਾਨ ਤੋਂ ਰਸਨਾ ਰੂਪੀ ਚਿੱਲੇ ਤੇ ਚਾੜ ਕੇ ਮੇਰੇ ਹਿਰਦੇ ਦੇ ਵਿਚ ਮਾਰਨਾ ਕੀਤਾ, ਇਸ ਲਈ ਮੈਂ ਭੰਗੜਾ ਹੋ ਗਿਆ, ਤਾਂ ਗੂੰਗਾ ਹੋਇਆ, ਤਾਂ ਬਹਿਰਾ ਹੋਇਆ, ਤਾਂ ਪਿੰਗਲਾ ਹੋਇਆ। ਇੱਕ ਇੱਕ ਤੁਖ ਦੇ ਅੰਦਰ ਸਾਸ ਜੀ ਬੜਾ ਬ੍ਰਹਮ ਗਿਆਨ ਪਰੋ ਪਰੋ ਕੇ ਰੱਖਿਆ ਹੋਇਆ ਹੈ। ਧੰਨ ਹਨ ਕਬੀਰ ਸਾਹਿਬ ਜੀ, 7 ਕਰੋੜ ਲੋਕਾਂ ਦਾ ਐਵੇਂ ਉਧਾਰ ਨਹੀਂ ਸੀ ਕਰ ਦਿੱਤਾ ਉਹ ਸਰੀਰ ਦੇ ਹੁੰਦਿਆਂ, ਤੇ ਹੁਣ ਵੀ ਆਧਾਰ ਕਰ ਰਹੇ ਹਨ ਜਿਹੜਾ ਕਬੀਰ ਸਾਹਿਬ ਦੀ ਬਾਣੀ ਪੜ੍ਹਦਾ। ਇਹ ਅੱਗੇ ਦੱਸਦੇ ਹਨ ਜੀ
ਕਬੀਰ ਸਤਿਗੁਰ ਸੂਰਮੇ,
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਸੂਰਮੇ ਬਹਾਦਰ ਸੂਰਬੀਰ ਸਤਿਗੁਰੂ ਰਾਮਾਨੰਦ ਗੁਰੂ ਨਾਨਕ ਦੇਵ ਜੀ ਨੇ
ਬਾਹਿਆ ਬਾਣ ਜੋ ਏਕ
ਏਕ ਇੱਕ ਪ੍ਰੇਮ ਰੂਪੀ ਬਾਣ ਉਪਦੇਸ਼ ਰੂਪੀ ਤੀਰ ਵਾਹਿਆ ਚਲਾਉਣਾ ਕੀਤਾ ਹੈ।
ਬਾਹਿਆ ਬਾਣ ਜੋ ਏਕ,
ਤੇ ਗੁਰੂ ਨਾਨਕ ਸਾਹਿਬ ਜੀ ਨੇ ते मेरे गुरु रामानंद जी ने एक प्रेम रूपी तीर जेड़ा ना जो जेड़ा बोना कीता है ते इस तरह चलाना कीता है उदे करके फिर सूरमे सतगुरा ने ऐसी कृपा कर दती। अगे दस दे जे
लागत ही पोए गिर परया
ओ तीर दे लगदिया ही देव वाहन वालों भूमा रूप है ब्रह्म ओदे विच ओदे डिग पे निम्रता रूपी भोए धरती उपर गिर परया निम्रता रूपी धरती ते पिया हुण मैं जो मर्जी लोग ठेडे मारी जान निंदिया करिए मेरे ते कोई असर नहीं हुंदा।
परा करेजे शेक
मेरे करेजे नाम हिरदे दा हिरदे दे विच बैराग रूपी शेक पै गया बैराग हो गया कि भई साचा सतगुर मैं मिलिया शब्द जो वाहया एक लागत ही पोए मिल गया परया करे जे शेक। अगे कबीर साहब फरमान कर देन पिछे भी ए जड़ा श्लोक है 157 ते आया जड़ा सुनाया थानू। हां जी अगे अथान कह शब्द दी किसे महापुरख ने अनधिकारी नूं उपदेश दिता पर उसने धारण ना किया जिसे कबीर सिख्या देन वास्ते ओह श्लोक उचारण कर दे दसदे हन जी
कबीर निर्मल बूंद आकाश के
साहब जी कहते हैं भाई आकाश दे बिचले बदलां दी निर्मल उज्जल जल स्वांती बूंद जेड़ी है ओ जो है
पाए गई भूम बेकार
ओ स्वांती बूंद बेकार निकम्मी कलरी जमीन धरती उत्ते पै गई उत्ते दा घाव नहीं जमदा स्वांती बूंद ने होर की असर करना है
बिन संगत इउं माने
कहिंदे बिना संगत जानी चंगी धरती दी संगत तो बिन बगैर ए निर्मल जल दी बूंद इउं इस प्रकार व्यर्थ इनू कहिंदे मानी मनना करो जिवें
होए गई पठ शार
जिवें पठ पठी ते कोई वस्तु पै के स्वाह ही बना दिंदी है ना अग जिहड़ी है कहिंदे बस ऐ हो गया इसे प्रकार जे
कबीर निर्मल बूंद आकाश के
कबीर साहब जी कहिंदे ने चिदाकाश रूपी ब्रह्म वेखे विचरण वाले सतगुरु रूपी बदल दी सिख्या रूपी निर्मल बूंद
पर गई भूम बेकार
अनाधिकारी निशर्दक पुरुषां दी बुद्ध रूपी धरती ते पै के बेकार हो गई कोई फल नहीं मिलिया उन्हां नूं
बिन संगत इउं माने
ते कहिंदे ओ सतसंगत दे धारण शक्ति तो बिना इउं मनना करो के
होए गई पठशार
ओ ईरखा रूपी पठ च क्रोध रूपी पठी विच पै के स्वाह रूप हो गई सिख्या मनन च ना आई ते हिरदे च सिख्या निवास ना कर सकी ए भाव सी इस दा
कबीर निर्मल बूंद आकाश की
कबीर साहब जी कहिंदे हे भाई चिदाकाश रूपी ब्रह्म दे विच विचरण वाले गुरु दी बदल रूपी जेड़ी जीवी दे अभेद दा सिख्या रूपी निर्मल बूंद ए स्वांती बूंद अधिकारी जिग्यासु दे ए अपनी बुद्ध रूपी धरती दे विच इउं मिल गई है
लीनी भूम मिलाए
ओ निर्मल उज्जल अधिकारी जिहड़ा जिग्यासु दी बुद्ध रूपी भूम धरती विच मिलाए मिल के लीनी लैणा कीती जदों
अनक सियाने पच गए
ते ओ तां हो गए ब्रह्म रूप होर बाकी अनेकां सियाने ज्ञानवान लोक पच सड़ के थक गए भाव की है पच नाम सड़न दा बोल लो जी अगे
ना निरवारी जाए
अनेकां सियाने ज्ञानवान विद्वान लोग पच सड़क थक गए भाव उस जिग्यासु दे पासों बूंद निरवारी निरवारी निराली बकरी नहीं कीती जाए जा सकती भाव की है जेड़ी ब्रह्म नाल एकता हो गई है वह अनेकां भेदवादी भेदवाद दीयां जुगतियां द्वारा खंडन मंडन करके वह फिर ओदी बुद्धि नूं उस तरह ब्रह्म वलों तोड़ नहीं सकदे ते इस करके जुगतियां द्वारा खंडन नहीं कीता जा सकदा है। अगे सास जी के काजी ने कहण लग्या हे कबीर तुसी काबे विच हज करके आओ तां कबीर साहब जी फिर बिलास दे तौर ते उन्हां नूं उत्तर दिंदे होए कहिंदे हां मैं कहिंदे गया सी काबे ए बिलास दे वचन ने पिछे भी कहा जन पंडित नूं भी कहे ने ये वचन ते अगे कहिंदे हन कबीर साहब
कबीर हज काबे हो जाए था
कहण लगे कहिंदे भई हे काजी साहब मैं काबे हज करन दे लई एक दिन मैं भी जाए जांदा था सी मैं गया सी एक बारी
कबीर हज काबे हो जाए था
भगत कबीर साहब जी कथन कर दे के हे भाई काबे विच हज करन दे लई एक दिन मैं ते जिवें तुसी जा रहे हो मैं भी कहंदे जाए था गया सी पर अगे
आगे मिलिया खुदा
अगे रस्ते भी इनू खुदा परमात्मा मिल गया रब नाराज ही हो गया मेरे नाल तां लड़ पिया रब लड़ पिया के कहिंदे भी ये किवें होया कहिंदे उदों जदों फिर मैनू आगे मिलिया खुदाए मेनू खुदा भाव की है परमात्मा नाराज होया मिलिया मेनू गुस्से विच होया वे मिलिया मेनू रब जिवें बंदा मिलता जावे पर गुस्से विच होवे अखे जी ए की गल होवे कहिंदे साईं मेरे जिहड़ा सी मेनू इउं मेरे नाल लड़ पिया कहिंदा है
साईं मुझ स्यों लर परिया
ओ साईं मालक प्रभु मुझ मेरे नाल कहिंदे लड़ी पिया अखे कबीर साहब क्यों लड़िया ओदा भाव दस देन
तुझे किन फुरमाई गाय
कहिंदे कबीर तुझे तेनू किन किसने गाए गल इथे गाए दा अर्थ गल है गाए जगह फरमाई फरमाउणा कीता कि मैं सिर्फ काबे विच रहना तू भी तुर पिया इधर नू भाव परमात्मा जड़ा ना वह सब का आत्मा रूप होने करके मैं तो सारी जगह तू इत की करना आया कंसी छड़ के ऐ लड़ पे आके खुदा मेरे ना भाई मैं नहीं मुड़के गया फिर ऊ पहला मैं कई बार गया दस दिन हूं अगे
कबीर हज काबे होए होए गया
कबीर साहब जी कहते मैं कबीर संकल्प मात्र नाल केती अनेक बार काबे दे हज नूं हो के गया होए गया हां हां जी बोलो
केती बार कबीर
ते कबीर सारी कठी बोलो
कबीर हज काबे होए होए गया केती बार कबीर
कबीर साहब जी कहते हैं कि मैं कबीर संकल्प मात्र नाल केती किन्नी बार काबे हज नूं हो के गया गया हां बथेरी बार गया हां
साई मुझ मैं क्या खता
हे साई मालक खुदा मुझ मेरे दे विच की खता गुनाह है
मुखो ना बोले पीर
तुसी मेनू रोक दे हो पर पीर पूजनिक प्रभु जी अपने मुखो मुहो कुछ ना बोले ए की गल है फिर अगो खुदा ने कहा कि हे कबीर मैं ता नहीं बोलिया तेरे नाल क्यों ते काबे विच पशुआं दीआं कुर्बानियां देंदे है तुझ किन फरमाई गाय मैं कदों कहा भी गावां वढो तुसी इस करके ना खुदा ने ए वचन सुन के अगला सलोक हुण कबीर साहब जी उचारण करदे हन
कबीर जी जो मर है जोर कर
फिर कबीर साहब जी कहिंदे जिहड़े लोक जबरदस्ती करके जीवां दा मारे मारना करदे हन गावां आदि मारदे हो तुसी मुसलमान
कहते है जो हलाल
जो जिहड़े कहिंदे असीं तां हलाल कीता है
दफ्तर दई जब कार्ड है
कबीर साहब कहिंदे उदों पता लगूगा थोड़े हलाल करन दा जदों प्रेरक प्रभु दे दफ्तर कर्मां दा हिसाब किताब कड कढ़ना होना है उस वेले फिर
होएगा कौन हवाल
उदों फिर कौन केड़ा हवाल हाल होएगा भाव बहुत बुरा मंदा हाल ही होएगा ए प्रसंग नूं अगे होर स्पष्ट कर देन हां भी बोलियो की है
दफ्तर दई जब कार्ड है
ते जदों दई नाम है प्रेरक दा प्रभु दे दफ्तर विच कर्मां दा हिसाब किताब कार्ड कढ़ना होएगा कार्ड है कढ़ना होएगा हिसाब किताब होएगा नानक आखै रे मना सुनिया सिख सही लेखा रब मंगेसिया बैठा कढ़ भई उदों
होएगा कौन हवाल
उते कौन केड़ा हवाल हाल होएगा भाव बहुत बुरा हाल होएगा इसे प्रसंग नूं अगे तोड़दे होए कहिंदे न
कबीर जोर किया सो जुल्म है
साहब कहिंदे ने भाई जोर जबरदस्ती जीवां नूं मारना ए जिहड़ा किया कीता है ए ता जुल्म है अन्या है अत्याचार है
ली जवाब खुदा
ए दा जवाब भाई बकरे शकरे मारन वाले नूं खुदा ने लेना ही है हरेक दे कोलों उत्थे हिसाब ए जिवें सदरे दी साकी है उहदे च देखो उहने कहा सी भाई अगे सिरां दे बैर सी तूं मेरा बढ़िया सिर मैं तेरा बढ़िया आ नवां नहीं उहदा पाउण लग्गिया हुण तूं तिन दिन मैं तड़फूं फिर तिन दिन तूं तड़फेंगा जदों मैं आई कुछ तेरे नाल कीता इयो एहसास नहीं कर्मा दे नाल निबड़दी है गल अगे दस देन
दफ्तर लेखा नीक सै
दफ्तर धर्मराज दी कचहरी दे कर्मा दा हिसाब किताब निकसा जदों निकलेगा तदों फिर
मार मोहे मोहे खाए
उदों फिर मुंह मुंह जेड़े ना मोहे मुंह तो पाप मुंह मुंह मार माए खाणगे बार बार मुंहां ते चोटां लगणगियां बार बार मुंह दे उत्ते सट्टां मारणगे मोहे मोह दे मोहे लुटे होए अंत नूं मार खाणगे मारा खान गे कबीर जोरी की जुल्म है कहता नौ हलाल दफ्तर लेखा मांगिए ता होएगा कौन हवाल इस प्रकार ए की हाल होएगा फिर
कबीर लेखा देना सुहेला
कहिंदे जी सौखा किवें है लेखा देना कबीर साहब कहिंदे कर्मां दा लेखा हिसाब किताब देना तां सौखा होएगा
जो दिल सूची होए
जेकर दिल हिरदे दी भावना सूची पवित्र होवे हिरदा पवित्र होवे ਨਾਨਕ ਨਾਮ ਖੁਦਾਇਕਾ ਦਿਲ ਹੱਛੇ ਮੁਖਲੇ ਹੋ
ਉਸ ਸਾਚੇ ਦੀਵਾਨ ਮਹਿ
ਕਿਉਂਕਿ ਉਹ ਸੱਚੇ ਦੀਵਾਨ ਦਰਬਾਰ ਕਚਹਿਰੀ ਦੇ ਮਹਿ ਵਿਚ
ਪੱਲਾ ਨਾ ਪਕੜੈ ਕੋਈ
ਵੀ ਪੱਲਾ ਨਹੀਂ ਪਕੜੇ ਪਕੜਦਾ ਹਿਸਾਬ ਕਿਤਾਬ ਮੰਗਣ ਲਈ ਕੋਈ ਪੱਲਾ ਨਹੀਂ ਫੜੇਗਾ ਫਿਰ
ਕਬੀਰ ਧਰਤੀ ਅਰ ਆਕਾਸ਼ ਮਹਿ
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਧਰਤੀ ਅਰ ਅਤੇ ਆਕਾਸ਼ ਦੇ ਮਹਿ ਵਿਚ ਦਸ ਦਿਨ ਅੱਗੇ
ਦੋਏ ਤੂੰ ਬਰੀ ਅਵਧ
ਇਹਨੂੰ ਭਾਈ ਪਾਠ ਜਿਹੜੇ ਨਾ ਦੋ ਪਾਠ ਨੇ ਤੁੰਬਰੀ ਪਾਠ ਵੀ ਕਰਦੇ ਆ ਪਰ ਇਹ ਮੁੱਖ ਪਾਠ ਜਿਹੜਾ ਤੂੰ ਬਰੀ ਐ ਪਾਠ ਕਰਨਾ ਦੂਜਾ ਪਾਠ ਤੁੰਬਰੀ ਅਰਥ ਵਾਸਤੇ ਹੋ ਸਕਦਾ ਤੇ ਇਹ ਜਿਹੜਾ ਅਵਧ ਸਾਸ ਨੇ ਜੀ ਇਹਦਾ ਉਚਾਰਨ ਕਰ ਆਇੜੇ ਨੂੰ ਅਗੇਤਰ ਕਰ ਲੈਣਾ ਅਵਧ ਇਸ ਤਰ੍ਹਾਂ ਬੋਲਣਾ ਅਧਕ ਲੱਗ ਜਾਵੇ ਬੱਬੇ ਤੇ ਧੱਦੇ ਤੇ ਅਧਕ ਲੱਗ ਜਾਵੇ ਐੜਾ ਕੇਤਰ ਅਗੇਤਰ ਹੋ ਜਾਵੇ ਅਵਧ ਤੂੰ ਬਰੀ ਅਬਧ ਤੋ ਇਸ ਪ੍ਰਕਾਰ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਧਰਤੀ ਅਰ ਆਕਾਸ਼ ਦੇ ਮਹਿ ਵਿਚ ਸਾਰੀ ਬੋਲ ਦੂ ਜੀ ਇੱਕ ਵਾਰੀ
ਕਬੀਰ ਧਰਤੀ ਅਰ ਆਕਾਸ਼ ਮਹਿ ਦੋਏ ਤੂੰ ਬਰੀ ਅਬਧ
ਕਬੀਰ ਸਾਹਿਬ ਜੀ ਕਹਿੰਦੇ ਨਾ ਧਰਤੀ ਅਰ ਅਤੇ ਆਕਾਸ਼ ਦੇ ਮਹਿ ਵਿਚ ਦੋਏ ਦਵੈਤ ਤੂੰ ਬਰੀ ਬਹੁਤ ਅਬਧ ਅਟੁੱਟ ਨਾਸ ਤੋਂ ਰਹਿਤ ਹੈ ਜਿਹੜੀ ਦਵੈਸ਼ ਹੈ ਉਹਨੂੰ ਕਹਿੰਦੇ ਨੇ ਧਰਤੀ ਅਤੇ ਆਕਾਸ਼ ਵਿਚ ਦੋ ਭਾਵ ਆਸਾ ਤੇ ਤ੍ਰਿਸ਼ਨਾ ਦੀ ਅਵਿਦਿਆ ਤੇ ਮਾਇਆ ਬਹੁਤ ਭਾਰੀ ਉਹ ਕਸ਼ਟਦਾਇਕ ਤੁੰਬਰੀ ਤੁੰਬੜੀ ਵਾਂਗੂ ਹੈ ਇਹ ਦੂਜੇ ਅਰਥ ਚ ਹੈ ਜੋ ਅਬਧ ਨਾਸ ਤੋਂ ਰਹਿਤ ਹੈ ਭਾਵ ਕਿਸੇ ਕੋਲੋਂ ਮੇਟੀਆਂ ਨਹੀਂ ਜਾਂਦੀਆਂ ਤੇ ਧਰਤੀ ਅਰ ਆਕਾਸ਼ ਜਿਹੜੇ ਨੇ ਧਰਤੀ ਅਤੇ ਆਕਾਸ਼ ਦੇ ਵਿਚ ਵਿਚਰਨ ਵਾਲੇ ਹੇ ਮਾਇਆ ਕਬੀਰ ਸਾਹਿਬ ਕਬੀਰ ਧਰਤੀ ਅਰ ਆਕਾਸ਼ ਮੈਂ ਹੇ ਮਾਇਆ ਧਰਤੀ ਅਤੇ ਆਕਾਸ਼ ਵਿਚ ਵਿਚਰਨ ਵਾਲੀ ਤੂੰ ਅਬਧ ਨਾਸ ਤੋਂ ਰਹਿਤ ਹੈ ਤੂੰ ਦੋਨਾਂ ਦੋਹਾਂ ਕਰਕੇ ਬਰੀ ਹੋਈਆਂ ਭਾਵ ਇੱਕ ਤਾਂ ਸੰਤਾਂ ਨੇ ਬਰਿਆ ਤੈਨੂੰ ਸੰਤ ਜਨਾਂ ਨੇ ਤੈਨੂੰ ਮਿਥਿਆ ਨਿਸ਼ਚੇ ਕਰਨ ਨੂੰ ਵਰਨਾ ਕੀਤਾ ਹੈ ਦੂਜਾ ਤੂੰ ਬ੍ਰਹਮ ਅਸੰਗ ਹੈ ਕਲਪ ਤਦਾਤਮ ਸੰਬੰਧ ਹੈ ਉਹਦੇ ਨਾਲ ਤੇਰਾ ਇਸ ਕਰਕੇ ਬ੍ਰਹਮ ਨੇ ਤੈਨੂੰ ਆਪ ਅਸੰਗ ਹੋ ਕੇ ਅਧੀਨ ਕਰਨ ਰੂਪ ਵਰਨਾ ਕੀਤਾ ਹੈ ਹੇ ਮਾਇਆ ਧਰਤੀ ਅਤੇ ਆਕਾਸ਼ ਆਦਿ ਲੋਕਾਂ ਦੀ ਤੂੰ ਬਹੁਤ ਬੁਰੀ ਬਲੀ ਬਲ ਵਾਲੀ ਅਤੇ ਨਾਸ਼ ਤੋਂ ਰਹਿਤ ਹੈ ਭਾਵ ਕਿਸੇ ਦੇ ਬਸ ਨਹੀਂ ਹੁੰਦੀ ਹੈ ਇਹ ਭਾਵ ਕਿਹਾ ਹੈ
ਖਟ ਦਰਸ਼ਨ ਸੰਸੇ ਪਰੇ
ਤੇ ਖਟ ਦਰਸ਼ਨ ਜਿਹੜੇ ਨੇ ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼ ਛੇਵਾਂ ਜਾਮਾ ਵਿਪਰਦਾ ਜਾ ਮੈਂ ਮੀਨ ਨਾ ਮੇਖ ਇਹ ਛੇ ਤੇ ਜੋਗੀ ਹੋ ਗਏ ਜੰਗਮ ਜਿਹੜੇ ਸ਼ਿਵਜੀ ਦੇ ਵਿਆਹ ਦੇ ਗੀਤ ਗਾਉਂਦੇ ਟੱਲੀਆਂ ਜਾਂ ਕੰਨਾਂ ਦੇ ਟੰਗੀਆਂ ਹੁੰਦੀਆਂ ਸਰੇਵੜੇ ਇਹ ਜੈਨੀ ਨੇ ਸੰਨਿਆਸੀ ਨੇ ਅਤੇ ਦਰਵੇਸ਼ ਹੈ ਇਹ ਜਮ ਹੈ ਤੇ ਛੇਵਾਂ ਸਾਸ ਨੇ ਵਿਪਰ ਬ੍ਰਹਮਣ ਆਦਿ ਦਾ ਮੰਨਿਆ ਐ ਜਿਹੜੇ ਨ ਖਟ ਦਰਸ਼ਨ ਸੰਸੇ ਪਰੇ ਛੇ ਭੇਖਾਂ ਵਾਲੇ ਸੰਸੇ ਦੇ ਪਰੇ ਹੋਏ ਨ
ਅਰ ਚੌਰਾਸੀ ਸਿੱਧ
ਚੌਰਾਸੀ ਸਿੱਧ ਵੀ ਤੇਰੇ ਅਧੀਨ ਕੀਤੇ ਹੋਏ ਨ ਇਸ ਪ੍ਰਕਾਰ ਛੇ ਜਤੀ ਮਾਇਆ ਕੇ ਬੰਧਾ ਕਿਆ ਸਭ ਬੰਨੇ ਹੋਏ ਨੇ ਤੈ ਚੌਰਾਸੀ ਸਿੱਧ ਵੀ ਬੰਨ ਲਏ ਨੇ ਇਸੇ ਪ੍ਰਕਾਰ ਜੇ
ਕਬੀਰ ਧਰਤੀ ਅਰ ਆਕਾਸ਼ ਮਹਿ
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਚੇਤਨ ਸੱਤਾ ਮਾਤ ਲੋਕ ਅਤੇ ਆਕਾਸ਼ ਸਵਰਗ ਲੋਕ ਬ੍ਰਹਮ ਲੋਕ ਆਦਿ ਇਹ ਜਿਹੜੇ ਨ ਤੇ ਇਹ ਦੋਨੇ ਹੀ ਹਾਂ ਬੋਲੋਗੇ
ਦੋਏ ਤੂੰ ਬਰੀ ਅਵਧ
ਆਦਿ ਦੋਏ ਦੋਨਾਂ ਲੋਕਾਂ ਵਿਚ ਧਰਤੀ ਦੀ ਨਿਆਈ ਨਿਮਰਤਾ ਆਕਾਸ਼ ਦੀ ਨਿਆਈ ਚਿਦਾਕਾਸ਼ ਵਿਚ ਵਿਚਰਨ ਵਾਲੇ ਗਿਆਨਵਾਨ ਇਹਨਾਂ ਦੋਨਾਂ ਦੇ ਵਿਚ ਤੂੰ ਬਹੁਤ ਬਲ ਵਾਲੀ ਹੋ ਕੇ ਚੇਤਨ ਸੱਤਾ ਨੂੰ ਕਿਹਾ ਕਰ ਰਹੀ ਹੈ ਤੂੰ ਅਵਧ ਨਾਸ਼ ਤੋਂ ਰਹਿਤ ਹੈ ਤੇਰੇ ਤੇ ਕਾਲਣੀ ਹੈ
ਖਟ ਦਰਸ਼ਨ ਸੰਸੇ ਪਰੇ
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਚੇਤਨ ਸੱਤਾ ਸਾਕਸ਼ਾਤ ਹੋ ਗਈ ਉਹਨਾਂ ਦੇ ਖੱਟ ਦਰਸ਼ਨ ਪਾਪ ਪੰਜੇ ਗਿਆਨ ਇੰਦਰੇ ਛੇਵਾਂ ਮਨ ਇਹ ਛੇ ਵਿਸ਼ਿਆਂ ਦੇ ਸੰਸਿਆਂ ਤੋਂ ਪਰੇ ਹੋ ਗਏ ਹਨ ਇਸ ਕਰਕੇ
ਅਰ ਚੌਰਾਸੀ ਸਿੱਧ
ਅਰ ਚੁਰਾਸੀ ਲੱਖ ਜੂਨਾਂ ਤੋਂ ਵੀ ਸਿੱਧ ਮੁਕਤੀ ਹੋ ਗਿਆ ਇਹ ਸਿੱਧੀ ਪ੍ਰਾਪਤ ਹੋ ਗਈ ਮੁਕਤ ਹੋ ਗਏ
ਕਬੀਰ ਮੇਰਾ ਮੁਝ ਮਹਿ ਕਿਛ ਨਹੀਂ
ਕਬੀਰ ਸਾਹਿਬ ਜੀ ਕਥਨ ਕਰਦੇ ਹੇ ਪ੍ਰਭੂ ਮੁਝ ਮੇਰੇ ਘਰ ਦੇ ਜਾਂ ਮਨ ਦੇ ਵਿਚ ਜੋ ਵੀ ਹੈ ਮੇਰੇ ਘਰ ਦੇ ਵਿਚ ਜੋ ਹੈ ਇਹ ਪਦਾਰਥ ਜਾਂ ਗੁਣ ਮੇਰਾ ਤਾਂ ਕੋਈ ਹੈ ਹੀ ਨਹੀਂ ਮਹਾਰਾਜ
ਜੋ ਕਿਛ ਹੈ ਸੋ ਤੇਰਾ
ਜਿਹੜਾ ਕੁਛ ਵੀ ਹੈ ਉਹ ਤੇਰਾ ਹੀ ਦਿੱਤਾ ਹੋਇਆ ਮਹਾਰਾਜ ਮੇਰਾ ਤਾਂ ਹੈ ਹੀ ਨਹੀਂ ਇੰਨਾ ਆਪਣਾ ਆਪਾਂ ਮੇਟ ਦਿੱਤਾ ਕਬੀਰ ਜੀ ਨੇ
ਤੇਰਾ ਤੁਝ ਕਾ ਸੌਂਪ ਤੇ
ਪ੍ਰਭੂ ਤੇਰਾ ਦਿੱਤਾ ਪਦਾਰਥ ਮਨ ਧਨ ਆਦਿ ਤੇਰੇ ਤਾਂ ਹੀ ਸੌਂਪ ਦਈਏ
ਕਿਆ ਲਾਗੈ ਮੇਰਾ
ਤਾਂ ਇਸ ਕਰਕੇ ਜਦੋਂ ਸੌਂਪ ਦਈਏ ਜਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਸੌਂਪਦੇ ਸੌਂਪਦਾ ਹਾਂ ਮੇਰਾ ਹੁਣ ਕੀ ਲੱਗਦਾ ਹੈ ਭਾਵ ਆਪਣਾ ਆਪ ਤਾਂ ਕੁਛ ਵੀ ਨਹੀਂ ਮੰਨਣਾ ਕੀਤਾ ਤੇ ਇਸ ਕਰਕੇ ਜਿਹੜਾ ਆਪਣਾ ਆਪ ਮੰਨਣਾ ਇਹ ਹੰਕਾਰ ਭਾਵ ਹੈ ਜਦੋਂ ਹੰਕਾਰ ਮਿਟ ਗਿਆ ਸਭ ਕੁਛ ਤੇਰਾ ਹੀ ਰਹਿ ਗਿਆ ਮੈਂ ਤੇ ਤੂੰ ਦਾ ਹੀ ਝਗੜਾ ਹੈ ਉਦੋਂ ਮੈਂ ਸੀ ਹੁਣ ਤੂੰ ਹੋ ਗਿਆ ਤੇਰਾ ਹੀ ਹੈ ਸਭ ਕੁਛ ਤੇ ਕਿਸੇ जग्यासु ने कबीर दे पास आके बेनती पूर्व पुछना कीता कि कबीर जी अभेद चिंतन दा तरीका की है। कबीर जी अभेद चिंतन दा सिद्धांत दस दिन श्लोक विच।
कबीर तू तू करता तू हुआ।
कबीर साहब जी कहिंदे ने पहली तुक दे विच इह ध्यान दा प्रकार कथन करदे है कि हे प्रभु तू ही तू पद दा लख अर्थ रूप है, तू ही तत् पद दा लख अर्थ रूप है, ते तेरा नाम अभ्यास करता करदा होया, मैं जिहड़ा कबीर तू तू करता तू हुआ, अभ्यास करदा होया तू तेरा रूप ही हुआ हो गया हां।
मुझ मैं रहा ना हूं,
मुझ मेरे मैं बेच हूं हंकार नहीं रहा, पा त्याता ध्यान ते त्रिगट वी प्रशेद के एक रूप हो गया, त्याता अंतस्करण ध्यान अंतःकरण दी बिरती अते ते वस्तु त्रिकुटी मेट के बिरती त्याकार होगी, इन त्याकार बिरती कहिंदे ने भाई। हुण अगली तू दे ज्ञान दा स्वरूप कथन करदे हन।
जब आपा परका मिट गया,
जदों आपा हंकार पर पराए दा भाव मिट गया है, भाव आपा जो खट विकारां दे सहत अलपग जीव मन्निया है, खट गुणा दे सहत सरबग ईश्वर है, ते उदा ए दोनां दा बाच भाव मेट के ना बाच अर्थ दा त्याग करके लख अर्थ नूं ग्रहण कर लिया, उदों अपरोख ब्रह्म ज्ञान द्वारा फिर दसदे हन।
जत देखो तत तू,
हुण जिधर देखदे उधर तू ही तू नजरदा है। कलगीधर महाराज ने श्री दसम दी बाणी है जिहदे विच साध संगत जी अकाल उस्तत करदिआं होइआं आप जी ने वचन उचारण कीते, जलस तू ही थलस तू ही नदस तू ही नदस तू ही बिरसिस तू ही पतस तू ही छतस तू ही उर्दस तू ही, ते इसे प्रकार कहिंदे भजस तुवंग भजस तुवंग रठस तुवंग रठस तुवंग जिमी तू ही जमा तू ही मकी तू ही मकान तू ही ते अबू तू ही अवह तू ही अशु तू ही अशह तू ही, ते अगे कहिंदे जतस तू ही बरतस तू ही गतस तू ही बतस तू ही 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 तू ही, ए कहिंदे होया समाधि लागी कलगीधर पातशाह दी। लखारी लिखदे सी लिखी गए, जदों समाधि खोली कहिंदे भाई की लिखता, कहिंदे जी जो हजूर बोलदे सी महाराज, कहिंदे मैनू तां पता ही नहीं लगा की बोलदे, कहिंदे जी तू ही दी आवाज रह गई सी पहलां तां होर तुकां ऐ सी, कहिंदे किन्नी वार लिखता तू ही, कहिंदे जी 16,000 वार, कहिंदे पढ़न वाले ते पढ़ नहीं होना इन्नी वार, इहनू मेट दो, कहिंदे महाराज थोड़ी याद रह जूगी, कहिंदे फिर ऐं करो बिंदियां मेट दो 16 बारी रख लो, आ हुण 16 बारी लिखिया होया। ਇਹ ਮਹਾਰਾਜ ਇਹ ਅਵਸਥਾ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਤੂੰ ਤੂੰ ਕਰਦਾ ਤੂੰ ਐ ਹੁੰਦਾ ਵੀ ਤੂੰ ਹੀ ਤੂੰ ਹੀ ਹੈ ਮੇਰਾ ਮਜੇ ਕੁਛ ਨਹੀਂ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅਵਸਥਾ ਕਥਨ ਕੀਤੀ ਹੈ ਦਸਮ ਚ। ਅੱਗੇ ਬੋਲੋ ਜੀ।
ਜਤ ਦੇਖੋ ਤਤ ਤੂੰ,
ਹੁਣ ਜਤ ਜਿੱਥੇ ਵੀ ਦੇਖੋ ਦੇਖਦਾ ਹਾਂ ਉੱਥੇ ਤੂੰ ਹੀ ਦਿਸਦਾ ਹੈ, ਜਿਵੇਂ ਕਲਗੀਧਰ ਪਾਤਸ਼ਾਹ ਨੇ ਕਥਨ ਕੀਤਾ ਹੈ। ਕਬੀਰ ਸਾਹਿਬ ਦਾ ਇਹ ਸਿਧਾਂਤ ਹੈ।
ਕਬੀਰ ਬੇਕਾਰ ਹੈ ਚਿਤਵਤ,
ਬਾਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਮਨ ਕਰਕੇ ਬੇਕਾਰ ਜਿਹੜੇ ਨਾ ਉਹ ਚਿਤਵਦੇ ਹੀ ਰਹਿੰਦੇ ਆ, ਲੋਕ ਚੇਤੇ ਹੀ ਕਰਦੇ ਰਹਿੰਦੇ ਹੈ।
ਝੂਠੇ ਕਰਤੇ ਆਸ,
ਝੂਠੇ ਪੁਰਖ ਬ੍ਰਹਮ ਲੋਕ ਦੇ ਮੁਕਤ ਹੋਣ ਦੀਆਂ ਝੂਠੀਆਂ ਆਸਾਂ ਕਰਦੇ ਨੇ, ਚਿਤ ਵਧੇ ਬੇਕਾਰ ਨ ਆਸਾ ਕਰਦੇ ਨੇ ਪਰਮਾਤਮਾ ਦੇ ਮਿਲਣ ਦੀ, ਇਹ ਝੂਠੇ ਪਦਾਰਥਾਂ ਦੀਆਂ ਆਸਾਂ ਕਰਦੇ ਨੇ। ਉਹ ਤਾਂ ਹੀ ਕਹਿ ਨਾ ਵੀ 100 ਰੂੜੀਆਂ ਤੇ ਸੁਪਨੇ ਤਾਜ ਮਹਿਲ ਦੇ ਲੈਂਦਾ, ਇਹ ਹਾਲਤ ਹੋ ਰਹੀ ਹੈ।
ਮਨੋਰਥ ਕੋਈ ਨਾ ਪੂਰਿਓ,
ਉਹਨਾਂ ਦਾ ਮਨੋਰਥ ਮਨ ਦਾ ਕੋਈ ਵੀ ਸੰਕਲਪ ਪੂਰਾ ਨਹੀਂ ਹੁੰਦਾ ਹੈ।
40 ਊਠ ਨਿਰਾਸ,
ਅੰਤ ਨੂੰ ਦੁਨੀਆਂ ਤੋਂ ਨਿਰਾਸ ਹੋ ਕੇ ਜਾਣਗੇ, ਤੇ ਭਾਵ ਜੀਵਨ ਵਿਅਰਥ ਗਵਾ ਕੇ ਪਰਲੋਕ ਨੂੰ ਫਿਰ ਜੀਵਾਤਮਾ ਚਲਿਆ ਜਾਏਗਾ। ਹੰਸ ਚੱਲ ਸੀ ਡੁੰਮਣਾ ਮਾਇਆ ਝੂਠੀ ਆਤ, ਇਹ ਹਾਲਤ ਹੋਏਗੀ। ਹਾਂ ਚਲੋ ਜੀ ਦੁਬਾਰੇ ਬੋਲਦੇ ਹੋ।
40 ਊਠ ਨਿਰਾਸ,
ਦੁਨੀਆਂ ਤੋਂ ਨਿਰਾਸ ਨਿਰਾਸੇ ਹੀ ਉੱਠ ਕੇ, ਤੇ ਭਾਵ ਜਿਹੜਾ ਨਾ ਜੀਵਨ ਵਿਅਰਥ ਗਵਾ ਕੇ ਪਰਲੋਕ ਨੂੰ ਚਾਲੇ ਚੱਲ ਪੈਂਦੇ ਨੇ। ਕਿਸੇ ਸ਼ਰਧਾਲੂ ਨੇ ਕਬੀਰ ਸਾਹਿਬ ਦੇ ਪਾਸ ਆ ਕੇ ਕਿਹਾ ਸੰਸਾਰ ਦੇ ਵੀ ਸਭ ਕੋਈ ਦੁਖੀ ਦਿਸਦਾ, ਕੋਈ ਸੁਖੀ ਹੈ? ਤਾਂ ਕਬੀਰ ਸਾਹਿਬ ਜੀ ਕਹਿੰਦੇ ਹਾਂ ਭਾਈ ਸੁਣ ਲੈ।
ਕਬੀਰ ਹਰ ਕਾ ਸਿਮਰਨ ਜੋ ਕਰੈ,
ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਚਿੰਤਨ ਕਰਦਾ, ਜਿਹੜਾ ਮਨੁੱਖ ਹਰ ਪਰਮਾਤਮਾ ਦਾ ਸਿਮਰਨ ਨਾਮ ਹੀ ਚਿੰਤਾ ਮਨ ਮਹਿ ਸਿਮਰਨ ਕਰਿਆ, ਨਾਮ ਦੀ ਕਲਪਨਾ ਕਰਨੀ, ਇਹਨੂੰ ਨਾਮ ਦਾ ਸਿਮਰਨ ਕਹਿੰਦੇ ਐ।
ਸੋ ਸੁਖੀਆ ਸੰਸਾਰ,
ਉਹ ਭਾਈ ਸੰਸਾਰ ਵਿਚ ਸੰਸਿਆ ਦੇ ਘਰ ਵੀ ਸੁਖੀ ਹੋ ਜਾਏਗਾ।
ਇਤ ਉਤ ਕਤਹ ਨਾ ਡੋਲੇ,
ਉਹ ਫਿਰ ਬੋਲ ਦੋ ਸਾਰਾ ਜੀ।
ਜਿਸ ਰਾਖੈ ਸਿਰਜਨਹਾਰ,
ਸਿਰਜਣਹਾਰ ਰਚਣ ਵਾਲਾ ਪ੍ਰਭੂ ਆਪ ਬਚਾ ਕੇ ਰੱਖਦਾ ਹੈ। ਉਹ ਇਤ ਇਸ ਲੋਕ ਵਿਚ ਉਤ ਪਰਲੋਕ ਵਿਚ ਸਵਰਗ ਆਦਿ ਪਦਾਰਥਾਂ ਦੀ ਵਾਸਨਾ ਵਿਚ ਉਹ ਡੋਲਦਾ ਨਹੀਂ ਹੈ। ਫਿਰ ਹੁਣ ਅਗਲੇ ਸ਼ਲੋਕ ਵਿਚ ਸੱਚੇ ਗੁਰੂ ਦਾ ਪ੍ਰਤਾਪ ਵਰਣਨ ਕਰਦੇ ਹਨ ਜੀ।
ਕਬੀਰ ਕਹਾਣੀ ਪੀੜਤੇ
ਸਾਹਿਬ ਜੀ ਕਹਿੰਦੇ ਨੇ ਜੋ ਜੀਵ ਨਰਕਾਂ ਦੀ ਕਹਾਣੀ ਵਿਚ ਕੋਲੂ ਦੇ ਵਿਚ ਪਾਪਾਂ ਦੇ ਵਿਚ ਜੰਮਣ ਮਰਨ ਈਰਖਾ ਆਦਿ ਦੀ ਕਹਾਣੀ ਵਿਚ ਪੀੜ ਤੇ ਪੀੜ ਦੇ ਪੀੜੀ ਦੇ ਸੀ ਮਾਤਾ ਦੇ ਉਧਰ ਜਾਂ ਜੂਨਾ ਰੂਪੀ ਕੋਲੂ ਦੇ ਵਿਚ ਪੀੜੀ ਦੇ ਸੀ
ਸਤਿਗੁਰ ਲੀਏ ਛਡਾਏ
ਉਹਨਾਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਛੁਡਾ ਲਿਆ ਰਾਮਾਨੰਦ ਜੀ ਨੇ ਛੁਡਾ ਲੈਣਾ ਕੀਤਾ ਪ੍ਰਸ਼ਨ ਕਦੋਂ ਛੁਡਾਉਣਾ ਕੀਤਾ ਉੱਤਰ ਦਿੰਦੇ ਨੇ ਹੁਣ
ਪਰਾ ਪੂਰਬਲੀ ਭਾਵਨੀ
ਜਦੋਂ ਪਰਮਾਤਮਾ ਉਪਰ ਪੂਰਬਲੀ ਪੂਰਬੜੇ ਜਨਮਾਂ ਦੀ ਪਰਾ ਉਤਕ੍ਰਿਸ਼ਟ ਭਾਵਨੀ ਸ਼ਰਧਾ ਸੀ ਉਹ ਫਿਰ ਅੱਗੇ ਹਾਂਜੀ ਪ੍ਰਗਟ
ਪ੍ਰਗਟ ਹੋਈ
ਉਹ ਆ ਕੇ ਪ੍ਰਗਟ ਪ੍ਰਤੱਖ ਹੋ ਗਈ ਉਸ ਵੇਲੇ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਤਾਂ ਮਿਲਦਾ ਹੈ।
ਕਬੀਰ ਟਾਲੇ ਟੋਲੇ ਦਿਨ ਗਿਆ
ਹਾਂ ਕਬੀਰ ਸਾਹਿਬ ਜੀ ਕਥਨ ਕਰਦੇ ਕਸੰਗੀ ਜਿਹੜੇ ਪੁਰਸ਼ ਨੇ ਟਾਲੇ ਟੋਲੇ ਟਾਲਮ ਟੋਲੇ ਕਰਦਿਆਂ ਹੋਇਆ ਟਾਲੇ ਪਦਾਰਥਾਂ ਦੇ ਟੋਲੇ ਟੋਲਣ ਵਿਚ ਲੱਭਣ ਜਮਰੁੱਖਾ ਜਨਮ ਦਾ ਦਿਨ ਐਵੇਂ ਵਿਅਰਥੀ ਚਲਿਆ ਗਿਆ ਮਨੁੱਖਾ ਜਨਮ ਇਹ ਵੀ ਤਾਂ ਕਿ ਦਿਨ ਦੀ ਨਿਆਈਆਂ ਐਵੇਂ ਚਲਿਆ ਗਿਆ ਹੈ।
ਵਿਆਜ ਵਢਾਉਂਦਾ ਜਾਏ
ਪਾਪਾਂ ਰੂਪੀ ਵਿਆਜ ਵੱਧਦਾ ਹੀ ਜਾ ਰਿਹਾ ਜਿਵੇਂ ਕਿਸੇ ਬਾਣੀਆਂ ਕੋਲੋਂ ਜਾਂ ਸ਼ਾਹੂਕਾਰ ਕੋਲੋਂ ਧਨ ਲੈ ਲਿਆ ਉਹ ਮੋੜਿਆ ਹੈ ਨਾ ਵਿਆਜ ਦੇ ਵਿਆਜ ਪਈ ਜਾਂਦਾ ਕਹਿੰਦੇ ਇਉਂ ਫਿਰ ਪਾਪਾਂ ਰੂਪੀ ਵਿਆਜ ਵੱਧਦਾ ਹੀ ਜਾ ਰਿਹਾ ਸਵਾਸ ਤਾਂ ਲਏ ਨੇ ਮਾਲਕ ਦੇ ਕੋਲੋਂ ਪਰ ਪਾਪਾਂ ਦਾ ਵਿਆਜ ਵੱਧਦਾ ਜਾ ਰਿਹਾ ਹੈ ਪਾਪ ਜਮ੍ਹਾਂ ਹੁੰਦੇ ਰਹਿੰਦੇ ਹਨ ਜਿਵੇਂ ਜਿਵੇਂ ਉਹ ਵਿਆਜ ਜਮ੍ਹਾਂ ਹੁੰਦਾ ਰਹਿੰਦਾ
ਨਾ ਹਰ ਭਜੋ ਨਾ ਖਤ ਫਟਿਓ
ਤੇ ਨਾ ਤਾਂ ਉਸਨੇ ਹਰ ਪਰਮਾਤਮਾ ਨੂੰ ਭਜਿਓ ਸਿਮਰਨ ਕੀਤਾ ਤੇ ਨਾ ਹੀ ਉਹਨਾਂ ਕਰਮਾਂ ਦਾ ਹਿਸਾਬ ਕਿਤਾਬ ਰੂਪੀ ਖਤ ਲੇਖਾ ਫਟਿਓ ਪਾਟਿਆ ਫਟਿਆ ਨਹੀਂ ਹੈ ਅੰਤਸਕਰਨ ਦੇ ਸੰਸਕਾਰਾਂ ਜਾਂ ਕਰਮਾਂ ਰੂਪੀ ਖਤ ਨੂੰ ਗਿਆਨ ਰੂਪੀ ਅਗਰੀ ਦੇ ਨਾਲ ਜਿਹੜਾ ਸਾੜ ਨਹੀਂ ਸਕਿਆ ਹੈ
ਕਾਲ ਪਹੁੰਚੋ ਆਏ
ਅੰਤ ਨੂੰ ਕਾਲ ਨੇੜੇ ਆ ਪਹੁੰਚਿਆ ਭਾਈ ਹੁਣ ਇਸ ਤਰ੍ਹਾਂ ਸਾਸ ਨੇ ਜੀ ਜਿਵੇਂ ਕੋਈ ਪੁਰਸ਼ ਇਹ ਵੈਸ ਤਾਂ ਵੀ ਬਾਣੀਆਂ ਦੇ ਕੋਲੋਂ ਧਨ ਲੈ ਲਿਆ ਕਰਜ਼ਾ ਮੋੜਿਆ ਨਹੀਂ ਉਹ ਵਿਆਜ ਵੱਧਦਾ ਜਾ ਰਿਹਾ ਉਹਦਾ ਹੀ ਭਾਵ ਲੈਂਦਾ ਹੈ ਇਹ ਜੀਵ ਪਰਮਾਤਮਾ ਰੂਪ ਬਾਣੀਆਂ ਸਮਝੋ ਉਹਦੇ ਕੋਲੋਂ ਸਵਾਸਾਂ ਰੂਪੀ ਧਨ ਲੈ ਕੇ ਆਏ ਨੇ ਪਰ ਜਿਸ ਭਜਨ ਸਿਮਰਨ ਦੇ ਵਿਚ ਇਹ ਸਵਾਸ ਜਿਹੜੇ ਵਾਸਤੇ ਜਿਸ ਕਾਰਜ ਲਈ ਕਰਜ਼ਾ ਲਈ ਉੱਥੇ ਨਾ ਖਰਚ ਕੀਤਾ ਹੋਵੇ ਭਾਵੇਂ ਘਾਟਾ ਹੀ ਪੈਂਦਾ ਨਾ ਭਜਨ ਸਿਮਰਨ ਲਈ ਸਵਾਸ ਲਏ ਸਨ ਉਸ ਪਾਸੇ ਦਾ ਖਰਚ ਨਹੀਂ ਕੀਤੇ ਵਿਅਰਥੀ ਗਵਾ ਦਿੱਤੇ ਪਾਪਾਂ ਰੂਪੀ ਵਿਆਜ ਵੱਧ ਗਿਆ ਇਹ ਭਾਵ ਸੀ ਇਹਦਾ ਅੱਗੇ ਮਹਾਰਾਜ ਗੁਰੂ ਅਰਜਨ ਦੇਵ ਜੀ ਆਪਣੇ ਵੱਲੋਂ ਉਚਾਰ ਕੇ ਕਬੀਰ ਸਾਹਿਬ ਨੂੰ ਸਿਰੋਂ ਪੋ ਦਿੰਦੇ ਹਨ
ਮਹੱਲਾ ਪੰਜਵਾਂ
ਪੰਜਵੇਂ ਸਰੂਪ ਜੀ ਗੁਰੂ ਅਰਜਨ ਦੇਵ ਜੀ ਭਗਤ ਕਬੀਰ ਸਾਹਿਬ ਦੀ ਬਾਣੀ ਦੁਆਰਾ ਜਿਹੜਾ ਨਾ ਇਹ ਸਰੋਪਾ ਬਖਸ਼ਦੇ ਹੋਏ ਇਹ ਸਾਸ ਜੀ 207ਵੇਂ ਸਲੋਕ ਦੀ ਪੁਸ਼ਟੀ ਅਤੇ 208ਵੇਂ ਸਲੋਕ ਚ ਕਥਨ ਕੀਤੀ ਹੈ ਦਸ਼ਾ ਦਾ ਉਹਦੇ ਸਾਸ ਜੀ ਉਹ ਦਸ਼ਾ ਦਾ ਉਧਾਰ ਨਿਮਿਤ ਇਹ ਸਲੋਕ ਉਚਾਰਨ ਕਰਦੇ ਹੋਏ ਕਿਉਂਕਿ ਜਿਹਨੂੰ ਸਰੋਪਾ ਦਿੱਤਾ ਜਾਣਾ ਵੀ ਉਸੇ ਦਾ ਹੋ ਜਾਂਦਾ ਉਹ ਭਗਤ ਕਬੀਰ ਸਾਹਿਬ ਦੇ ਲੇਖੇ ਚ ਰਹੂਗਾ ਹੈ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਇਹ ਸਲੋਕ ਕਬੀਰ ਸਾਹਿਬ ਜੀ ਦੀ ਬਾਣੀ ਦੀ ਗਿਣਤੀ ਚ ਆਉਂਦਾ ਹੈ
ਕਬੀਰ ਕੂਕਰ ਭੌਕਣਾ
ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵ ਰੂਪੀ ਕੂਕਰ ਕੁੱਤਾ ਲੋਭ ਕਰਕੇ ਭੌਂਕਦਾ ਫਿਰਦਾ ਵਿਸ਼ਿਆਂ ਦੀ ਭੌਂਕਦਾ ਫਿਰਦਾ ਜੜ ਚੇਤਨ ਮਾਇਆ ਰੂਪੀ ਜਿਹੜੇ ਹਜੇ
ਕਰੰਗ ਪਿੱਛੇ ਉੱਠਦਾ
ਜੜ ਮਾਇਆ ਜਾਂ ਚੇਤਨ ਮਾਇਆ ਰੂਪੀ ਕਰੰਗ ਪਰਾਏ ਸਰੀਰ ਰੂਪੀ ਕਰੰਗ ਉਹਨਾਂ ਨੂੰ ਚਿੰਬੜਦਾ ਹੈ ਮੁਰਦਾਰ ਪਿੱਛੇ ਧਾਏ ਦੌੜਦਾ ਪ੍ਰਤੱਖ ਪਰਾਈਆਂ ਇਸਤਰੀਆਂ ਜਾਂ ਮਾਇਆ ਆਦਿ ਜਾਂ ਪਰਾਏ ਪੁਰਸ਼ਾਂ ਦੇ ਸਰੀਰ ਆਦਿ ਇਹਨਾਂ ਦੇ ਸਰੂਪਾਂ ਦੇ ਵਿਚ ਸਾਸੀ ਉੱਠ ਕੇ ਧਾਏ ਦੌੜਦਾ ਹੈ ਮਗਰ ਮਗਰ ਤੁਰਿਆ ਫਿਰਦਾ ਬੇਸ਼ਾ ਭੋਗਣ ਵਾਸਤੇ ਕੁੱਤੇ ਵਰਗੀ ਹਾਲਤ ਹੈ ਇਸਦੀ ਕੁੱਤੇ ਚ ਵੀ ਸਬਰ ਹੋਊਗਾ ਇਹਦੇ ਚ ਉਨਾ ਵੀ ਸਬਰ ਨਹੀਂ ਹੈ ਉਹ ਵੀ ਸਾਸ ਨੇ ਕੁਝ ਮਹੀਨੇ ਐਸੇ ਨੇ ਜਿਹੜਾ ਉਹਨੂੰ ਵਿਸ਼ਾ ਨਹੀਂ ਜਾਗਦਾ ਪਰ ਮਨੁੱਖ ਨੂੰ ਹਰ ਵੇਲੇ ਜਾਗਦਾ ਰਹਿੰਦਾ ਅੱਗੇ ਦੱਸਦੇ ਨੇ
ਕਰਮੀ ਸਤਿਗੁਰ ਪਾਇਆ
ਪਰ ਸ੍ਰੇਸ਼ਟ ਕਰਮਾਂ ਕਰਕੇ ਸਤਿਗੁਰ ਪ੍ਰਾਪਤ ਕੀਤਾ ਜਾਂਦਾ ਹੈ ਜਾਂ ਫਿਰ ਇਉਂ ਸਮਝੋ ਹਰੇ ਦੀ ਕਰਮੀ ਕਿਰਪਾ ਕਰਕੇ ਸੱਚਾ ਗੁਰੂ ਪ੍ਰਾਪਤ ਕੀਤਾ ਹੈ
ਜਿਨਹੋ ਲਿਆ ਛਡਾਏ
ਜਿਨ੍ਹਾਂ ਨੇ ਸਾਨੂੰ ਇਨ੍ਹਾਂ ਕਰੰਗਾਂ ਤੋਂ ਛੁਡਾ ਲਿਆ ਹੈ ਅੱਗੇ ਫੇਰ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਕਬੀਰ ਸਾਹਿਬ ਦੇ ਲੇਖੇ ਹੈ
ਮਹੱਲਾ ਪੰਜਵਾਂ
ਪੰਜਵੇਂ ਪਾਤਸ਼ਾਹ ਫਰਮਾਨ ਕਰਕੇ ਕਬੀਰ ਸਾਹਿਬ ਨੂੰ ਸਰੋਪੋ ਦਿੰਦੇ ਨੇ
ਕਬੀਰ ਧਰਤੀ ਸਾਧ ਕੀ
ਦੇਖੋ ਜਿਵੇਂ ਸਲੋਕ ਚਲੇ ਆ ਰਹੇ ਨਾ ਸਲੋਕ ਦੇ ਮੂੰਹ ਚ ਕਬੀਰ ਚਲੇ ਆ ਰਿਹਾ ਉਹਦੇ ਚ ਨੀ ਫਰਕ ਪਾਇਆ ਮਹਾਰਾਜ ਨੇ ਬਾਣੀ ਆਪ ਉਚਾਰਨ ਕਰਕੇ ਕਬੀਰ ਨੂੰ ਸੌਂਪ ਦਿੱਤਾ ਕਬੀਰ ਧਰਤੀ ਸਾਧ ਕੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਧਰਤੀ ਸਾਧ ਸੰਤ ਜਿਨ੍ਹਾਂ ਦੀ ਹੈ,
ਤਸਕਰ ਬੈਸਹ ਗਾਹੇ,
ਤਸਕਰ ਨਾਮ ਹੈ ਚੋਰਾਂ ਦਾ, ਵਿਕਾਰੀ ਪੁਰਖਾਂ ਨੇ ਗਾਹੇ ਪਕੜ ਲਈ ਹੈ, ਤਾਂ ਭਜਨ ਸਿਮਰਨ ਵਾਸਤੇ ਰੱਬ ਨੇ ਬਣਾਈ ਸੀ।
ਧਰਤੀ ਭਾਰ ਨਾ ਵਿਆਪੇ,
ਧਰਤੀ ਨੂੰ ਕੋਈ ਭਾਰ ਬੋਝ ਨਹੀਂ ਵਿਆਪਦਾ, ਅਤੇ ਉਹਨਾਂ ਸੰਤ ਜਿਨ੍ਹਾਂ ਨੂੰ ਫਿਰ
ਉਨਕੋ ਲਾਹੂ ਲਾਹੇ,
ਉਹਨਾਂ ਸੰਤ ਜਿਨ੍ਹਾਂ ਕੋ ਨੂੰ ਲਾਹੂ ਲਾਹੇ, ਲਾਹਾ ਹੀ ਲਾ ਭਾਵ ਉਹ ਵਿਚਰ ਕੇ ਬੰਦਗੀ ਕਰਨ ਲੱਗਦੇ ਨੇ। ਜਿੱਥੇ ਕੋਈ ਸੰਤਾਂ ਨੂੰ ਉਠਾ ਦੇਵੇ ਵੀ ਸਾਧਾ ਚਲਿਆ ਜਾਏ, ਧਰਤੀ ਮੇਰੀ ਹੈ, ਉਹਨਾਂ ਨੂੰ ਤਾਂ ਲਾਹਾ ਹੀ ਲਾਹ ਹੈ, ਉਹ ਜਾਣਗੇ ਯਾਤਰਾ ਨੂੰ ਹੋਰ ਸੰਤ ਮਿਲਣਗੇ, ਉਹਨਾਂ ਨੂੰ ਲਾਹਾ ਹੀ ਲਾਹ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਧਰਤੀ ਪਹਿਲਾਂ ਸ੍ਰੇਸ਼ਟ ਜਨਾ ਭਾਵ ਦੇਵਤਿਆਂ ਦੀ ਸੀ ਇਹ, ਪਰ ਇਹ ਜਿਹੜੀ ਸੀ ਧਰਤੀ,
ਤਸਕਰ ਬੈਸਹਿ ਗਾਹੇ,
ਦੈਤ ਰੂਪੀ ਚੋਰਾਂ ਨੇ ਧਰਤੀ ਦਵਾ ਲਈ, ਇਹ ਕੱਢ ਦਿੱਤੇ ਸੀ ਸਾਰੇ ਦੇਵਤੇ, ਫਿਰ ਨਾਰਾਇਣ ਦੇ ਚਰਨਾਂ ਚ ਗਏ, ਤਾਂ ਉਹਨੇ ਮਦਦ ਕਰਕੇ ਇਹਨਾਂ ਨੂੰ ਫਿਰ ਰਾਕਸ਼ਾਂ ਨੂੰ ਕੱਢਿਆ ਸੀ, ਇਹਨਾਂ ਨੇ ਦੱਬ ਲਈ ਸੀ।
ਤਸਕਰ ਬੈਸਹਿ ਗਾਹੇ,
ਉਹ ਰਾਕਸ਼ ਰੂਪੀ ਜਿਹੜੇ ਤਸਕਰ ਚੋਰ ਬੈਸਹਿ ਦਬਾ ਕੇ ਬੈਠ ਗਏ ਸਨ,
ਧਰਤੀ ਭਾਰ ਨਾ ਵਿਆਪੇ,
ਧਰਤੀ ਦੱਬਣ ਦਾ ਭਾਰ ਦੇਵਤਿਆਂ ਨੂੰ ਨਹੀਂ ਲੱਗਿਆ, ਭਾਵ ਦੇਵਤਿਆਂ ਨੇ ਜਾ ਕੇ ਭਗਵਾਨ ਨੇ ਅੱਗੇ ਫਰਿਆਦ ਕੀਤੀ, ਤੇ ਭਗਵਾਨ ਨੇ ਅਵਤਾਰ ਧਾਰਨ ਕਰਕੇ ਫਿਰ
ਉਹਨੂੰ ਲਾਹੂ ਲਾਹੇ,
ਉਹਨਾਂ ਰਾਵਣ ਵਰਗੇ ਹਰਨਾਕਸ਼ ਵਰਗੇ ਦੈਤਾਂ ਨੂੰ ਲਾਹੁਣ ਵਾਲਾ ਹੋ ਕੇ ਲਾਹ ਭਾਵ ਕੇ ਮੇਟ ਦਿੱਤਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਇਹ ਇੱਕ ਨਾ ਸੰਤਾਂ ਦੇ ਪ੍ਰੇਮੀ ਰਾਜਾ ਸੀ ਕੋਈ, ਉਹ ਸੰਤਾਂ ਨੂੰ ਕੁਝ ਜਗੀਰ ਭੇਟ ਕਰ ਦਿੱਤੀ, ਉਹਨਾਂ ਦੇ ਰਹਿਣ ਵਾਸਤੇ ਕੁਝ ਜ਼ਮੀਨ ਦਾ ਹਿੱਸਾ ਦੇ ਦਿੱਤਾ। ਜਦੋਂ ਉਹ ਰਾਜਾ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ, ਉਹਦਾ ਪੁੱਤਰ ਰਾਜਗੱਦੀ ਤੇ ਬੈਠ ਗਿਆ, ਨਾਸਤਕ ਸੁਭਾਅ ਵਾਲਾ ਸੀ, ਉਹਨੇ ਸੋਚਿਆ ਵੀ ਇਹ ਸੰਤ ਐਵੇਂ ਵਿਹਲੀ ਮੇਰੀ ਜ਼ਮੀਨ ਚ ਬੈਠੇ ਖਾਈ ਜਾਂਦੇ ਆ, ਉਹਨਾਂ ਨੇ ਜ਼ਮੀਨ ਖੋਲੀ, ਉਹਨੇ ਕਹਿੰਦਾ ਜਾਓ ਸਾਧੋ ਮੇਰੇ ਪਿਤਾ ਨੇ ਦਿੱਤੀ ਸੀ ਜ਼ਮੀਨ, ਮੈਂ ਪ੍ਰਾਪਤ ਕਰ ਲਈ ਹੈ। ਇਹ ਸੱਚ ਕਿ ਉਹਨਾਂ ਸੰਤਾਂ ਨੇ ਜ਼ਮੀਨ ਸੰਤਾਂ ਦੇ ਕੋਲੋਂ ਖੋਹ ਲਈ ਹੈ, ਪਰ ਸੰਤਾਂ ਨੇ ਜ਼ਮੀਨ ਖੁੱਸ ਜਾਣ ਦੇ ਉੱਤੇ ਕੋਈ ਰੋਸ ਨਹੀਂ ਕੀਤਾ। ਇਹ ਦੇਖ ਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਕਿਹਾ ਹੈ, ਕਬੀਰ
ਕਬੀਰ ਧਰਤੀ ਸਾਧ ਕੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਰਾਜੇ ਨੇ ਸਾਧੂਆਂ ਨੂੰ ਲੰਗਰ ਚਲਾਉਣ ਵਾਸਤੇ ਬੰਦਗੀ ਕਰਨ ਵਾਸਤੇ ਜ਼ਮੀਨ ਦਿੱਤੀ ਸੀ,
ਤਸਕਰ ਬੈਸਹਿ ਗਾਹੇ,
ਰਾਜੇ ਦਾ ਪੁੱਤਰ ਚੋਰ ਨਿਕਲਿਆ ਜੀ, ਇਹਨੇ ਦਵਾ ਕੇ ਬੈਠ ਗਿਆ, ਸੰਤਾਂ ਨੂੰ ਕੱਢ ਦਿੱਤਾ ਉਥੋਂ,
ਧਰਤੀ ਭਾਰ ਨਾ ਵਿਆਪੇ,
ਧਰਤੀ ਜਾਣ ਦਾ ਜਾਣੀ ਖੋਹਣ ਦਾ ਜਿਹੜਾ ਸੰਤਾਂ ਦੇ ਕੋਲੋਂ ਰਾਜੇ ਦੇ ਪੁੱਤਰ ਨੇ ਖੋਲੀ, ਉਹ ਦੁੱਖ ਸੰਤ ਜਿਨ੍ਹਾਂ ਨੂੰ ਨਹੀਂ ਵਿਆਪੀ ਲੱਗਦਾ,
ਉਨਕੋ ਲਾਹੂ ਲਾਹੇ,
ਸਗੋਂ ਉਹਨਾਂ ਸੰਤਾਂ ਨੂੰ ਤਾਂ ਭਜਨ ਬੰਦਗੀ ਕਰਨ ਦੇ ਵਿਚ ਲਾਹ ਹੀ ਲਾਹ ਪ੍ਰਾਪਤ ਹੋ ਗਿਆ, ਅੱਗੇ ਉਹਨਾਂ ਨੂੰ ਲੰਗਰ ਚਲਾਉਣ ਦੇ ਵਿਚ ਕੁਝ ਖਿਆਲ ਉਧਰ ਰੱਖਣਾ ਪੈਂਦੇ, ਹੁਣ ਨਿਰੋਲ ਬੰਦਗੀ ਕਰ ਰਹੇ, ਲਾਭ ਹੀ ਲਾਭ ਹੈ ਉਹਨਾਂ ਨੂੰ ਤਾਂ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਬੁੱਧ ਰੂਪੀ ਧਰਤੀ ਸਾਧ ਸ੍ਰੇਸ਼ਟ ਗੁਣਾਂ ਦੀ ਧਾਰਨਾ ਵਾਲੀ ਸੀ,
ਤਸਕਰ ਬੈਸਹਿ ਗਾਹੇ,
ਪਰ ਭਾਈ ਕੀ ਕੀਤਾ ਜਾਵੇ, ਕਾਮ ਕ੍ਰੋਧ ਰੂਪੀ ਚੋਰਾਂ ਨੇ ਦਬਾ ਕੇ ਵੈਸੇ ਬੈਠ ਗਏ ਇਹਦੇ ਵਿਚ, ਐ ਬੈਠੇ ਹੋਏ ਨੇ ਬੁੱਧ ਦੇ ਵਿਚ,
ਧਰਤੀ ਭਾਰ ਨਾ ਵਿਆਪੇ,
ਪਰ ਮਹਾਤਮਾ ਦੀ ਬੁੱਧ ਰੂਪੀ ਧਰਤੀ ਔਗਣਾਂ ਦਾ ਭਾਰ ਨਹੀਂ ਲੱਗੇਗਾ ਉਹਨਾਂ ਨੂੰ, ਕਿਉਂਕਿ ਉਹਨਾਂ ਮਹਾਤਮਾ ਜਨਾਂ ਨੇ
ਉਨਕੋ ਲਾਹੂ ਲਾਹੇ,
ਇਹਨਾਂ ਕਾਮ ਕ੍ਰੋਧ ਨੂੰ ਲਾਉਣ ਵਾਲੇ ਹੋ ਕੇ ਕਾਮ ਆਦਿਕ ਵਿਕਾਰਾਂ ਨੂੰ ਤੇ ਇਹਨਾਂ ਦੇ ਲੇਪ ਨੂੰ ਲਾਹ ਦਿੱਤਾ, ਦੈਵੀ ਸੰਪਦਾ ਗ੍ਰਹਿਣ ਕਰਕੇ ਅਸਰੀ ਸੰਪਦਾ ਮੇਟ ਦਿੱਤੀ ਹੈ। ਇਸੇ ਪ੍ਰਕਾਰ ਜੀ
ਕਬੀਰ ਧਰਤੀ ਸਾਧ ਕੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਦੇਹ ਰੂਪੀ ਧਰਤੀ ਦੀ ਮੁਕਤੀ ਕਰਨ ਵਾਲੀ ਸਾਧ ਸਾਧਨਾ ਭਜਨ ਬੰਦਗੀ ਕਰ ਐਸੇ ਜਿਹੜੇ ਨੇ, ਤੇ ਇਸ ਕਰਕੇ ਇਉਂ ਕਰਨਾ ਭਜਨ ਬੰਦਗੀ ਕਰ ਤੋਂ,
ਤਸਕਰ ਬੈਸਹਿ ਗਾਹੇ,
ਐਵੇਂ ਕਾਮ ਕਰੋ ਵੀ ਚੂਰਾਂ ਦਾ ਸੰਗ ਕਰਨ ਦੇ ਨਾਲ, ਕੁਸੰਗੀਆਂ ਦੀ ਗਾਹੇ ਜਗ੍ਹਾ ਵਿਚ ਕੁਸੰਗਤ ਵਿਚ ਬੈਠਣਾ ਨਹੀਂ ਚਾਹੀਦਾ, ਤੂੰ ਬੈਠਦਾ ਹੈ ਪਾਪ ਕੀ ਹੈ ਬੈਠਣਾ ਨਾ ਕਰ ਤੂੰ,
ਧਰਤੀ ਭਾਰ ਨਾ ਵਿਆਪੇ,
ਜਦੋਂ ਤੈਨੂੰ ਦੇਹ ਰੂਪੀ ਧਰਤੀ ਧਾਰਨ ਕੀਤੀ ਦਾ ਪਾਪਾਂ ਰੂਪੀ ਭਾਰ ਫਿਰ ਨਹੀਂ ਲੱਗੇਗਾ, ਫਿਰ ਤਦੋਂ ਉਸ ਵੇਲੇ ਜੇ ਤੂੰ ਐਸਾ ਕਰ ਲਵੇਂ ਤਦੋਂ ਤੈਨੂੰ ਦੇਹ ਰੂਪੀ ਧਰਤੀ ਧਾਰਨ ਕੀਤੀ ਦਾ ਪਾਪ ਰੂਪੀ ਭਾਰ ਨਹੀਂ ਲੱਗੇਗਾ,
ਉਨਕੋ ਲਾਹੂ ਲਾ,
ਜਦੋਂ ਤੂੰ ਕਾਮ ਕ੍ਰੋਧ ਰੂਪੀ ਚੋਰਾਂ ਦੀ ਕੁਸੰਗਤ ਕਰਨ ਵਾਲਿਆਂ ਦਾ ਸੰਗ ਲਾਹੁਣ ਵਾਲਾ ਹੋ ਕੇ ਲਾਹ ਮੇਟ ਦੇਵੇਗਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਹੇ ਭਾਈ ਜਿਸ ਪੁਰਖ ਨੇ ਬਿਗਾਨੀ ਸਾਰੀ ਬੋਲ ਦੋ ਜੀ ਕਠੀ,
ਤਸਕਰ ਬੈਸਹਿ ਗਾਹੇ,
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਜਿਸ ਪੁਰਖ ਨੇ ਬੇਗਾਨੀ ਤੇ ਜਿਹੜੀ ਹੈ ਨਾ ਧਾਰ ਤੀ ਤੀ ਨਾਮ ਹੈ ਇਸਤਰੀ ਦਾ ਧਾਰ ਧਾਰਨ ਕੀਤੀ ਵਿਆਹੀ ਕਿਸੇ ਹੋਰ ਨੇ ਤੇ ਸਾਧ ਨੇ ਕਬਜ਼ਾ ਕਰ ਲਿਆ ਹੋਵੇ, ਉਹ ਸਾਧ ਕੀ ਕਹਿੰਦੇ ਕਾਹਦਾ ਸਾਧਾ, ਫਿਰ ਤਾਂ ਬਦਮਾਸ਼ ਹੋਇਆ ਉਹ, ਸਗੋਂ ਉਹ ਤਾਂ ਚੋਰ ਹੈ, ਪਰਾਈ ਔਰਤ ਨੂੰ ਦਵਾਈ ਬੈਠਾ, ਕੌਣ ਕਹੇਗਾ ਇਸ ਬਦਮਾਸ਼ ਨੂੰ, ਉਹ ਸਾਧ ਨਹੀਂ ਕਹਿਣਾ ਚਾਹੀਏ। ਇਉਂ ਸਮਾਜ ਸੁਧਾਰ ਦੀ ਗੱਲ ਕੀਤੀ ਕਬੀਰ ਨੇ।
ਤਸਕਰ ਬੈਸਹਿ ਗਾਹ,
ਤੇ ਉਹ ਫਿਰ ਤਸਕਰ ਮਤਲਬ ਚੋਰ ਹੋਇਆ ਫਿਰ ਉਹ, ਤੇ ਉਹਨੂੰ ਸਾਧ ਤਾਂ ਕਹਿ ਨਹੀਂ ਸਕਦੇ, ਸਗੋਂ ਉਹ ਚੋਰ ਹੈ ਜਿਹੜੀ ਪਰਾਈ ਇਸਤਰੀ ਵਸਾਈ ਬੈਠਾ। ਬੈਸਹਿ ਗਾਹ, ਗਾਹ ਕੇ ਦਬ ਕੇ ਦਬਾ ਕੇ ਬੈਠਾ ਹੈ।
ਧਰਤੀ ਭਾਰ ਨਾ ਵਿਆਪੇ,
ਪਰ ਉਹ ਧਰਤੀ ਧਰ ਧਾਰਨ ਕੀਤੀ ਤੀ ਇਸਤਰੀ ਨੂੰ ਤਾਂ ਕੋਈ ਭਾਰ ਨੀ ਵਿਆਪਦਾ, ਉਹਨੂੰ ਸਮਾਂ ਸਾਧ ਨਹੀਂ ਸਮਝ ਕੇ ਲੋਕ ਪੈਰੀਂ ਹੱਥ ਲਾਉਣ ਲੱਗ ਗਏ। ਉਹਨੂੰ ਤਾਂ ਉਹਦੇ ਤਾਂ ਸੂਤ ਆ ਗਿਆ ਕਮ ਸਮਾਂ ਵੀ ਲੋਕੀ ਮੱਥੇ ਟੇਕਦੇ ਹਨ, ਪਰ ਅੱਗੇ ਦੱਸਦੇ
ਨੇ ਲਾਹੂ ਲਾਹੇ,
ਤੇ ਪਰ ਉਹ ਸਾਧੂ ਦੇ ਤੇਜ ਪ੍ਰਤਾਪ ਨੂੰ ਲਾਹੀ ਹੀ ਲਾਹੀ ਜਾਂਦੀ ਆ, ਉਹਦਾ ਤੇਜ ਪ੍ਰਤਾਪ ਖਤਮ ਕਰ ਦਿੱਤਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਸ ਨੇ ਧਰਤੀ ਜੜ ਮਾਇਆ ਰੂਪੀ ਤੀ ਇਸਤਰੀ ਆਪਣੀ ਜਾਣ ਕੇ ਧਰ ਧਾਰਨ ਕੀਤੀ ਹੋਈ ਹੈ,
ਤਸਕਰ ਬੈਸਹਿ ਗਾਹ,
ਉਹ ਸਾਧ ਕੀ ਕਹਿੰਦੇ, ਉਹ ਤਾਂ ਸਾਧ ਕੀ ਹੋ ਸਕਦਾ ਹੈ, ਭਾਵ ਉਹ ਤਾਂ ਅਸਾਧ ਹੈ ਕਿਉਂਕਿ ਉਹ ਮਾਇਆ ਰੂਪੀ ਇਸਤਰੀ ਦਬਾ ਕੇ ਬੈਠ ਗਿਆ ਹੋਇਆ ਹੈ।
ਧਰਤੀ ਭਾਰ ਨਾ ਵਿਆਪੇ,
ਕਹਿੰਦੇ ਜਿਹੜੇ ਲਾਹਣ ਵਾਲੇ ਹੋ ਕੇ, ਬਸ ਸਾਰੀ ਬੋਲੂ ਜੀ ਇਕੱਠੀ,
ਧਰਤੀ ਭਾਰ ਨਾ ਵਿਆਪੇ ਉਨ ਕੋ ਲਾਹੂ ਲਾਹੇ,
ਜਿਹੜੇ ਲਾਹਣ ਵਾਲੇ ਹੋ ਕੇ ਵੈਰਾਗ ਰੂਪੀ ਉਦਮ ਦੇ ਨਾਲ ਭਾਵ ਵੈਰਾਗ ਧਾਰਨ ਕਰਕੇ ਲਾਹਾ ਲੈਣਗੇ, ਉਹਨਾਂ ਨੂੰ ਧਾਰਨ ਕੀਤੀ ਹੋਈ ਜੜ ਮਾਇਆ ਰੂਪੀ ਇਸਤਰੀ ਦਾ ਭਾਰ ਨਹੀਂ ਲੱਗੇਗਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਸ ਨੇ ਆਪਣੀ ਬੁੱਧ ਰੂਪੀ ਧਰਤੀ ਗੁਰਾਂ ਦੇ ਉਪਦੇਸ਼ ਦੇ ਨਾਲ ਉਹ ਸਾਧਨਾ ਕੀਤੀ ਹੋਈ ਹੈ, ਭਾਵ ਬੁੱਧ ਨੂੰ ਆਤਮ ਵਿਸ਼ੈਣੀ ਬਣਾ ਲਿਆ ਹੈ, ਉਹ ਜਿਹੜੀ ਧਰਤੀ ਹੈ ਆਤਮ ਵਿਸ਼ੈਣੀ,
ਤਸਕਰ ਬੈਸਹਿ ਗਾਹ,
ਉਹ ਕਾਮ ਕ੍ਰੋਧ ਆਦਿ ਵਿਕਾਰਾਂ ਰੂਪੀ ਚੋਰਾਂ ਨੂੰ ਦਬਾ ਕੇ, ਜਿਵੇਂ ਦੁਸ਼ਮਣਾਂ ਨੂੰ ਕੋਈ ਦਬਾ ਲਵੇ, ਸਰੂਪ ਰੂਪੀ ਘਰ ਵਿਚ ਬੈਠਾ ਭਾਵ ਇਸਤਿਤ ਹੋ ਗਿਆ, ਉਹ ਬ੍ਰਹਮ ਗਿਆਨੀ ਹੋ ਜਾਂਦਾ।
ਧਰਤੀ ਭਾਰ ਨਾ ਵਿਆਪੇ,
ਤੇ ਇਸ ਪ੍ਰਕਾਰ ਕਹਿੰਦੇ ਉਹ ਬੁੱਧ ਰੂਪੀ ਧਰਤੀ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਪਾਪਾਂ ਰੂਪੀ ਭਾਰ ਨਹੀਂ ਉਹਨਾਂ ਨੂੰ ਲੱਗਦਾ ਹੈ, ਵਿਆਪਦਾ ਨਹੀਂ ਹੈ।
ਉਨਕੋ ਲਾਹੂ ਲਾਹੇ,
ਤੇ ਉਸ ਨੂੰ ਲਾਹੇ ਵਾਲਾ ਆਤਮਾਨੰਦ ਰੂਪੀ ਲਾਹਾ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਕਥਨ ਕੀਤਾ ਹੈ।
ਮਹੱਲਾ ਪੰਜਵਾਂ,
ਅੱਗੇ ਸਲੋਕ ਦੇ ਵਿਚ ਕੁਸੰਗਤ ਦਾ ਨੁਕਸਾਨ ਵਰਣ ਕਰਦੇ ਹਨ।
ਕਬੀਰ ਚਾਵਲ ਕਾਰਨੇ,
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਜਿਵੇਂ ਚਾਵਲ ਚੌਲਾਂ ਦੇ ਕੱਢਣ ਦੇ ਕਾਰਨ ਵਾਸਤੇ ਚੌਲਾਂ ਦੇ
ਤੁਖ ਕੋ ਮੋਹਲੀ ਲਾਏ,
ਤੇ ਚੌਲਾਂ ਦੀ ਸੰਗਤ ਕਰਕੇ ਤੁਖ ਤੋਹ ਜਿਹੜੀ ਚੌਲਾਂ ਦੇ ਉਪਰ ਛਿੱਲੜ ਹੁੰਦਾ ਫੂਸ ਮੂਲੇ ਉਹਨੂੰ ਵੱਜਦੇ ਨੇ, ਤੇ ਉਹ ਮੂਹਲੀ ਮੁੰਗਲੀ ਲੱਗਦੀ ਹੈ, ਭਾਵ ਮੁੰਗਲੀਆਂ ਦੇ ਨਾਲ ਕੁੱਟਿਆ ਜਾਂਦਾ, ਫੂਸ ਬਰੀਕ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਅੱਗੇ ਸੰਗ
ਕੁਸੰਗੀ ਬੈਸਤੇ,
ਤੇ ਤਿਵੇਂ ਹੀ ਕੁਸੰਗੀ ਖੋਟੇ ਪੁਰਸ਼ਾਂ ਦੀ ਕੁਸੰਗਤ ਦੇ ਸੰਗ ਨਾਲ ਜਿਹੜੇ ਬੈਸਦੇ ਬੈਠਦੇ ਨੇ, ਤਾਂ ਫਿਰ ਪ੍ਰਲੋਕ ਦੇ ਵਿਚ ਅੱਗੇ
ਤਬ ਪੁੱਛੇ ਧਰਮ ਰਾਜ,
ਤਾਂ ਧਰਮ ਰਾਜ ਉਹ ਹਿਸਾਬ ਕਿਤਾਬ ਪੁੱਛੇਗਾ ਵੀ ਤੂੰ ਉੱਥੇ ਕੀ ਕਰਦਾ ਸੀ, ਤੂੰ ਕਿਉਂ ਬੈਠਿਆ ਉਹਨਾਂ ਦੇ ਜੇ ਖੋਟੇ ਪੁਰਖਾਂ ਦੀ ਕਸੰਗਤ ਜਾ ਕੇ, ਤੇ ਇਸ ਕਰਕੇ ਭਾਵੇਂ ਉਹਨਾਂ ਦੇ ਕਾਲੇ ਕਰਮ ਜਿਹੜੇ ਨੇ, ਕਾਲੀਆਂ ਕਰਤੂਤਾਂ ਨੇ, ਉਹ ਸਾਰੇ ਕਰਮ ਤੇਰੇ ਵਿੱਚ ਪਾਪ ਕਰਮ ਨਾ ਆਉਣ, ਪਰ ਕੁਛ ਨਾ ਕੁਛ ਤਾਂ ਫਿਰ ਤੈਨੂੰ ਦਾਗ ਲੱਗਣਗੇ ਹੀ ਨਾ। ਧਰਮ ਰਾਜ ਇਸ ਕਰਮ ਦਾ ਲੇਖਾ ਜ਼ਰੂਰ ਕਰੇਗਾ ਵੀ ਤੂੰ ਬੈਠਿਆ ਕਿਉਂ ਉੱਥੇ ਜਾ ਕੇ, ਠੇਕੇ ਦੇ ਕੋਈ ਸ਼ਰਾਬ ਨਹੀਂ ਪੀਂਦਾ, ਠੇਕੇ ਦੇ ਮੂਹਰੇ ਖੜਾ ਹੋਵੇ ਫਿਰ ਲੋਕ ਕਹਿਣਗੇ ਤਾਂ ਸਹੀ ਨਾ ਵੀ ਤੂੰ ਉੱਥੇ ਕੀ ਕਰਨ ਗਿਆ ਸੀ। ਤੇ ਇਸ ਕਰਕੇ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਕੀ ਸੰਗ ਸਾਗਤ ਸਿੰਘ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਦੁਬਾਰੇ ਬੋਲ ਦੋ ਜੀ ਇੱਕ ਵਾਰੀ, ਇੱਥੇ ਸਮਾਪਤੀ ਕਰ ਦਈਏ।
ਤਬ ਪੁੱਛੈ ਧਰਮ ਰਾਜ,
ਸਾਰਾ ਇਕੱਠੀ ਬੋਲੋ,
ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਜ,
ਇਵੇਂ ਕੋਈ ਕੁਸੰਗੀ ਖੋਟੇ ਕਰਮਾਂ ਦੀ ਕੁਸੰਗਤ ਦੇ ਸੰਗ ਨਾਲ ਜਿਹੜੇ ਬੈਸਦੇ ਬੈਠਦੇ ਹਨ, ਤਬ ਉਹਨਾਂ ਨੂੰ ਪ੍ਰਲੋਕ ਜੀ ਧਰਮ ਰਾਜ ਜਿਹੜਾ ਹੈ ਉਹ ਜ਼ਰੂਰ ਹਿਸਾਬ ਕਿਤਾਬ ਪੁੱਛਦਾ। ਖੋਟੇ ਪੁਰਖਾਂ ਦੀ ਕੁਸੰਗਤ ਵਿੱਚ ਜਾ ਕੇ ਭਾਵੇਂ ਉਹਨਾਂ ਵਾਲੇ ਕਰਮ ਨਹੀਂ ਵੀ ਕੀਤੇ, ਤਾਂ ਵੀ ਧਰਮ ਰਾਜ ਇਹਦਾ ਪੁੱਛੇਗਾ, ਇਹਦਾ ਵੀ ਪਾਪ ਲੱਗੇਗਾ, ਉੱਥੇ ਬੈਠਣ ਦਾ ਵੀ ਪਾਪ ਹੈ। ਸੋ ਆਓ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਾਧ ਸੰਜੀ ਖਿਮਾ ਕਰਨੇ ਦੇ।
ਕਬੀਰ ਚਾਵਲ ਕਾਰਨੇ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।